इति ओंकार सतनाम कर्ता पुरुष निरपौ निर्वैर अकाल मूर्त अजूनी सैपं गुरप्रसाद जप आदि सच जुगादि सच है पी सच नानक होसी पी सच चक्र चहन अर वर्ण जाते अर पात नहन जेह अरूप रंग अर रेख पेख को कहना सकत के पचल मूर्त यन पाओ प्रकाश अमित तोज कह जय कोट इंद्र इंद्राण सहे सहान गणिज त्रिपवन महीप सुर नर असुर नेत नेत बण तृण कहत त्वय सर्वनाम कथय कमन कर्म नाम वर्णत सुमत कहाँ बुद्ध प्रभु तुच्छ हमारी वर्ण सके महिमा जो त्योहारी हम न सकत कर सिफत तुम्हारी आप ले हो तुम कथा सुधारी बाणी गुरु गुरु है बाणी विच बाणी अमृत सारे गुरबाणी कह सेवक जन मन पर तख गुरु निस्तारे
सतनाम श्री वाहिगुरु जी एक ओंकार सतनाम कर्ता पुरख निरपौ निर्वैर अकाल मूर्त अजूनी सैभं गुरप्रसाद श्लोक संस्कृति महला पहला पाठ पुस्तक संध्या बादम शिलपुष बगल समादम मुख झूठ विभूकन सारं तैपाल तिहाल विचारं गलमाला तिलक लाटं दो तोती वस्त्र कपाटं जो जानस ब्रह्म कर्म सफुक निश्चय कर्म कहो नानक निश्चय त्यावै बिन सतगुर बाट न पावै निफलिं तस जन्मस जावत ब्रह्म न बिंदती सागरं संसार से गुर प्रसादी तह की करण कारण समर्थ है कहो नानक विचार कर करते वस है जिन कल रखी तार योग शब्दं ज्ञान शब्दं वीर सगुंता ब्राह्मण क्षत्रिय शब्दं सूर शब्दं शूद्र शब्दं प्राकृत है सर्व शब्दं ता एक शब्दं एको जानस पियो नानक ताको दास है सोई निरंजन दियो एक कृष्ण ता सर्व देवा देव देवातः आत्मा आत्मं श्री वासुदेव से जे कोई जान से पेव नानक ताको दास है सोई निरंजन देव आत्मं श्री वासुदेव से जे कोई जान से पेव नानक ताको दास है सोई निरंजन देव।
वाहिगुरु जी का खालसा वाहिगुरु जी की फतेह। सतगुरु गुरु गरीब नवाज अंतर जामी सच्चे पातशाह धन धन साहिब श्री गुरु नानक देव जी महाराज जिन्हां सतगुरां दी उपमा जे वर्णन करन लगीए तां वर्णन करन विच आउंदी नहीं। भट अपनी रसना तो फरमान कर रहे हन कवन योग कौन ज्ञान ध्यान कवन बिदे उस्तत करिए सिद्ध साधक ते तीस कोर तिर की मन परिए ब्रह्मादिक सनकाद सेख गुण अंत न पाए अग हो गहो नहीं जाए पूर सर्व रहो समाए यह काटी सिलक दयाल प्रभ सेजन लगे भगते हर गुरु नानक जिन परस्यो ते इत उत सदा मुक्ते कौन जोग कवन जोग कौन ज्ञान ध्यान कवन बिदि उस्तत करिए दतार सतगुरु साहिब श्री गुरु नानक देव जी महाराज जिन्हां दा जस करन लग्यां योगी लोगां ने योग साधना कीती है केड़े योग द्वारा असी आराधना करिए कमन योग हठ योग राज योग मंत्र योग लय योग कौन ज्ञान ध्यान कित्थों ज्ञान लियाईए किहदे नाल ध्यान जोड़िए ਕਿਹੜੇ ਦੇਵਤੇ ਦੀ ਆਰਾਧਨਾ ਕਰੀਏ ਜੋ ਆਸ਼ੀਰਵਾਦ ਦੇ ਕੇ ਸਰਸਵਤੀ ਨੂੰ ਰਸਨਾ 'ਤੇ ਬਿਠਾ ਦੇਵੇ ਕਮਣ ਬਿਦ ਉਸਤਤ ਕਰੀਏ ਭੱਟ ਕਹਿੰਦੇ ਕਿਹੜੇ ਤਰੀਕੇ ਨਾਲ ਅਸੀਂ ਗੁਰੂ ਨਾਨਕ ਦੇਵ ਜੀ ਦੀ ਤਾਰੀਫ ਕਰੀਏ ਸਾਡੇ ਕੋਲ ਉਹ ਅੱਖਰ ਨਹੀਂ ਹਨ ਸਿੱਧ ਸਾਧਕ ਤੇ ਤੀਸ ਕੋਰ ਸਿੱਧ ਲੋਕਾਂ ਨੇ ਯੋਗ ਦੀ ਸਾਧਨਾ ਕੀਤੀ ਹੈ ਸਾਧਕ ਲੋਕਾਂ ਨੇ ਬੜਾ ਗਿਆਨ ਧਿਆਨ 33 ਕਰੋੜ ਦੇਵਤਿਆਂ ਦੀ ਆਰਾਧਨਾ ਕਰਨ ਦੇ ਬਾਅਦ ਜੋ ਪ੍ਰਾਪਤ ਕੀਤਾ ਉਸ ਦੁਆਰਾ ਜਸ ਕਰਦਿਆਂ ਕਰਦਿਆਂ ਜਿਸ ਵੇਲੇ ਅੰਤ 'ਤੇ ਪੁੱਜ ਗਏ ਤਾਂ ਕਹਿਣ ਲੱਗੇ ਕਿ ਹੇ ਵਾਹਿਗੁਰੂ ਤਿਰ ਕੀਮ ਨ ਪਰੀਏ ਤਿਰ ਮਹਿਣੇ ਤੇਰੀ ਥੋੜ੍ਹੀ ਜਿਹੀ ਵੀ ਕੀਮਤ ਨਹੀਂ ਪਾਈ ਗਈ ਬ੍ਰਹਮਾਦਿਕ ਸਨਕਾਦ ਬ੍ਰਹਮਾ ਤੋਂ ਆਦਿ ਲੈ ਕੇ ਜਿੰਨੇ ਵੀ ਸਨਕੇ ਆਦਿ ਬ੍ਰਹਮਾ ਦੇ ਚਾਰੇ ਪੁੱਤਰ ਹਨ ਸੇਖ ਗੁਣੇ ਅੰਤ ਨ ਪਾਏ ਅਤੇ ਸ਼ੇਸ਼ ਨਾਗ ਨੇ ਵੀ ਜਿਸ ਪ੍ਰਭੂ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਅਗਹੋ ਗਹੋ ਨਹੀਂ ਜਾਏ ਜੋ ਪ੍ਰਭੂ ਅਪਕੜ ਹੈ ਪਰੇ ਤੋਂ ਪਰੇ ਹੈ ਪਕੜਿਆ ਨਹੀਂ ਜਾਂਦਾ ਪੂਰ ਸਰਬ ਰਹੋ ਸਮਾਏ ਸਾਰੇ ਪਰਿਪੂਰਨ ਹੈ ਸਾਰੇ ਵਿਆਪਕ ਹੈ ਜੇ ਕਾਟੀ ਸਿਲਕ ਦਿਆਲ ਪ੍ਰਭ ਜਿਨ੍ਹਾਂ ਜਿਨ੍ਹਾਂ ਦੇ ਜੀਵਾਂ ਦੇ ਗਲਾਂ ਵਿੱਚੋਂ ਪ੍ਰਭੂ ਨੇ ਦਵੈਤ ਦੀ ਫਾਹੀ ਕੱਟ ਦਿੱਤੀ ਹੈ ਉਹ ਪ੍ਰਾਣੀ ਸੇਜਨ ਲੱਗੇ ਭਗਤੇ ਉਹ ਭਗਤੀ ਵਿੱਚ ਲੱਗੇ ਹਨ ਹਰ ਗੁਰੂ ਨਾਨਕ ਜਿਨ ਪਰਸਿਓ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਰਨ ਪਰਸੇ ਹਨ ਤੇ ਇਤ ਉਤ ਸਦਾ ਮੁਕਤੇ ਉਹ ਪ੍ਰਾਣੀ ਇੱਥੇ ਵੀ ਮੁਕਤ ਹਨ ਪ੍ਰਭੂ ਦੇ ਲੋਕ ਵਿੱਚ ਵੀ ਮੁਕਤ ਹਨ ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਦੀ ਬੇਅੰਤ ਮਹਿਮਾ ਹੈ ਅੱਜ ਸਹਿਸ ਕਿਰਤੀ ਸ਼ਲੋਕਾਂ ਦੀ ਕਥਾ ਦਾ ਪ੍ਰਾਰੰਭ ਸ਼ਲੋਕਾਂ ਬਾਰੇ ਜੋ ਵਿਚਾਰ ਵਰਣਨ ਹੋਈ ਹੈ ਉਹ ਇਸ ਪ੍ਰਕਾਰ ਸੁਣਨ ਪੜ੍ਹਨ ਵਿੱਚ ਆਈ ਹੈ ਕਿ ਜਿਸ ਵੇਲੇ ਸ਼ਿਵਜੀ ਭਗਵਾਨ ਨੇ ਆਪਣੇ ਰਚੇ ਹੋਏ ਤੀਰਥ ਕਾਂਸ਼ੀ ਦੀ ਬੇਪਤੀ ਹੁੰਦੀ ਵੇਖੀ ਤਾਂ ਉਸਨੇ ਆਰਾਧਨ ਕੀਤਾ ਗੁਰੂ ਨਾਨਕ ਦੇਵ ਜੀ ਦਾ ਕਿ ਮਹਾਰਾਜ ਕਲੀ ਕਾਲ ਦਾ ਭਿਆਨਕ ਸਮਾਂ ਹੈ, ਤੀਰਥ ਤਾਂ ਰਚੇ ਸੀ ਧਰਮ ਕਰਮਾਂ ਵਾਸਤੇ, ਪਰ ਤੀਰਥਾਂ ਦੇ ਮਾਲਕ ਅਧਰਮੀ ਲੋਕ ਬਣ ਗਏ। ਜਿਹੜੇ ਧਰਮੀ ਸਨ ਉਹਨਾਂ ਦੇ ਸਿਰ ਤੇ ਡੰਡਾ ਅਧਰਮੀਆਂ ਦਾ ਹੈ, ਉਹ ਸੁਤੰਤਰ ਰੂਪ ਵਿੱਚ ਧਰਮ ਦੀ ਗੱਲ ਨਹੀਂ ਕਰ ਸਕਦੇ, ਜੋ ਕਹਿਣਾ ਚਾਹੁੰਦੇ ਹਨ ਉਹ ਕਹਿ ਨਹੀਂ ਸਕਦੇ। ਆਖਿਰਕਾਰ ਮਜਬੂਰ ਹੋ ਕੇ ਉਹ ਆਪਣੇ ਘਰਾਂ ਵਿੱਚ ਬੈਠ ਗਏ ਹਨ। ਜੋ ਅਧਰਮੀ ਲੋਕ ਹਨ ਉਹਨਾਂ ਨੇ ਧਰਮ ਸਥਾਨ ਆ ਕੇ ਮਲ ਲਏ ਹਨ, ਇਹ ਬੜੀ ਬੇਪਤੀ ਕਰਦੇ ਹਨ, ਮੇਰੇ ਤੋਂ ਸਹਿਣ ਨਹੀਂ ਹੁੰਦੀ, ਆਪ ਪਖੰਡ ਦੀਆਂ ਧਜੀਆਂ ਉਡਾਉਣ ਵਾਲੇ ਹੋ, ਕਰੋ ਕਿਰਪਾ ਕਾਂਸ਼ੀ ਨੂੰ ਵੀ ਪਵਿੱਤਰ ਕਰੋ। ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਉਂ ਚੱਲੇ, ਚੱਲਦੇ ਚੱਲਦੇ ਬਾਲਾ ਜੀ ਅਤੇ ਮਰਦਾਨਾ ਜੀ ਦੇ ਸਮੇਤ ਕਾਂਸ਼ੀ ਪੁੱਜੇ, ਬਨਾਰਸ ਗਏ। ਕਾਂਸ਼ੀ, ਬਨਾਰਸ, ਵਾਰਾਣਸੀ, ਸ਼ਿਵਪੁਰੀ ਇੱਕ ਹੀ ਸ਼ਹਿਰ ਦੇ ਨਾਮ ਹਨ। ਜਿਸ ਵੇਲੇ ਗਰੀਬ ਨਵਾਜ ਪਾਤਸ਼ਾਹ ਜੀ ਪਹੁੰਚੇ ਇਸ ਨਗਰੀ ਵਿੱਚ ਤਾਂ ਥੋੜ੍ਹਾ ਜਿਹਾ ਬਾਰ ਬਾਰ ਉਦਿਆਨ ਵਿੱਚ ਡੇਰਾ ਲਾ ਦਿੱਤਾ। ਜਿਸ ਵੇਲੇ ਸਤਿਗੁਰੂ ਪਾਤਸ਼ਾਹ ਜੀ ਪ੍ਰਭੂ ਦੇ ਰੰਗ ਵਿੱਚ ਮਗਨ ਬੈਠੇ ਤਾਂ ਉਸ ਨਗਰੀ ਵਿੱਚ ਪੰਡਿਤ ਬੜੇ ਬੜੇ ਸੰਸਕ੍ਰਿਤ ਵਿੱਦਿਆ ਪੜ੍ਹੇ ਹੋਏ ਮੌਜੂਦ ਸਨ। ਕੰਨੋ ਕੰਨੀ ਸੋ ਪੈ ਗਈ ਕਿ ਗੁਰੂ ਨਾਨਕ ਦੇਵ ਜੀ ਆਏ ਹਨ, ਤਾਂ ਝੱਟ ਗੋਪਾਲ ਦੱਤ ਆਪਣੇ ਘਰੋਂ ਚੱਲ ਕੇ ਆ ਗਿਆ। ਨਕਸ਼ਾ ਰੋਡ ਦੇ ਲਾਗੇ ਜੋ ਅੱਜ ਗੁਰਦੁਆਰਾ ਗੁਰੂ ਕਾ ਬਾਗ ਹੈ, ਇਸੇ ਸਥਾਨ ਉੱਤੇ ਗੁਰੂ ਨਾਨਕ ਦੇਵ ਜੀ 1578 ਬਿਕਰਮੀ ਵਿੱਚ ਕਾਂਸ਼ੀ ਦੇ ਲੋਕਾਂ ਦਾ, ਕਾਂਸ਼ੀ ਤੀਰਥ ਵਾਸੀਆਂ ਦਾ ਉਧਾਰ ਸੁਧਾਰ ਕਰਨ ਵਾਸਤੇ ਪੁੱਜੇ ਸਨ। ਤਾਂ ਆਉਂਦਿਆਂ ਸਾਰ ਗੋਪਾਲ ਦੱਤ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਕਿਹੜਾ ਸ਼ਾਸਤਰ ਪੜ੍ਹੇ ਹੋ, ਮੇਰੇ ਨਾਲ ਸ਼ਾਸਤਰ ਦੀ ਚਰਚਾ ਕਰੋ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਹਾ ਸੀ ਚਰਚਾ ਤਾਂ ਨਹੀਂ ਕਰਨੀ ਚਾਹੁੰਦੇ। ਇਹਨੇ ਫਿਰ ਆਪਣੇ ਹੰਕਾਰ ਵਿੱਚ ਆ ਕੇ ਕਿਹਾ ਤੁਸੀਂ ਐਵੇਂ ਗੁਰੂ ਬਣੇ ਫਿਰਦੇ ਹੋ, ਲੋਕ ਤੁਹਾਡੇ ਚਰਨ ਪੂਜਦੇ ਹਨ, ਜੇ ਤੁਹਾਨੂੰ ਸ਼ਾਸਤਰਾਂ ਦਾ ਗਿਆਨ ਨਹੀਂ ਤਾਂ ਤੁਹਾਡਾ ਗੁਰੂ ਕਹਾਉਣਾ ਵੀ ਅਕਾਰਥ ਹੈ। ਸਤਿਗੁਰੂ ਸੱਚੇ ਪਾਤਸ਼ਾਹ ਅੰਤਰਜਾਮੀ ਵਿਚਾਰ ਕਰਨ ਲੱਗੇ ਕਿ ਜੇ ਅਸੀਂ ਇਹਦੇ ਨਾਲ ਚਰਚਾ ਕੀਤੀ ਤੇ ਕਿਹੜੀ ਵਡਿਆਈ ਦੀ ਗੱਲ ਹੈ, ਇੱਧਰ ਉੱਧਰ ਝਾਤ ਮਾਰੀ ਤਾਂ ਉੱਥੇ ਇੱਕ ਕੁੱਤਾ ਮਰਿਆ ਹੋਇਆ ਪਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਕੁੱਤੇ ਵੱਲ ਇਸ਼ਾਰਾ ਕੀਤਾ, ਕੁੱਤਾ ਮਰਿਆ ਨਹੀਂ ਸੀ, ਕੁੱਤਾ ਫਿਰ ਰਿਹਾ ਸੀ। ਜਿਸ ਵੇਲੇ ਸਤਿਗੁਰੂ ਜੀ ਨੇ ਉਹਨੂੰ ਸਮਰੱਥਾ ਦਿੱਤੀ ਤਾਂ ਉਹਦੇ ਅੰਦਰ ਸ਼ਕਤੀ ਆ ਗਈ, ਉਹ ਗੋਪਾਲ ਦੱਤ ਦੇ ਨਾਲ ਕੁਝ ਗੱਲਾਂ ਕਰਨ ਲੱਗਾ। ਗੋਪਾਲ ਦੱਤ ਨੂੰ ਕਹਿਣ ਲੱਗਾ ਐਵੇਂ ਨਾ ਝਗੜਾ ਕਰ, ਮੈਂ ਵੀ ਤੇਰੇ ਵਾਂਗੂ ਸਿਰ ਅੜਾਉਂਦਾ ਸਾਂ ਤੇ ਮੈਨੂੰ ਕੁੱਤੇ ਦਾ ਜਨਮ ਮਿਲਿਆ। ਇਸ ਕੁੱਤੇ ਦੀ ਆਦ ਕਥਾ ਇੱਦਾਂ ਹੈ ਕਿ ਕਾਂਸ਼ੀ ਵਿੱਚ ਰਹਿੰਦਾ ਸੀ ਬੜਾ ਵੱਡਾ ਪੰਡਿਤ ਸੀ ਵਿਸ਼ਨ ਦੱਤ, ਉੱਥੇ ਕੋਈ ਬੀਤਰਾਗ ਮਹਾਤਮਾ ਆ ਗਏ ਜਿਹੜੇ ਸਾਰੇ ਧਰਮਾਂ ਨੂੰ ਇੱਕੋ ਜਿਹਾ ਸਮਝਦੇ ਸਨ, ਕਿਸੇ ਨਾਲ ਲੜਾਈ ਝਗੜਾ ਤੇ ਬਹਿਸ ਨਹੀਂ ਸਨ ਕਰਨੀ ਚਾਹੁੰਦੇ, ਸਾਧੂਆਂ ਵਾਲੇ ਬਸਤਰ ਪਾਏ ਸੀ। ਵਿਸ਼ਨ ਦੱਤ ਨੇ ਕਿਹਾ ਮਹਾਰਾਜ ਮੇਰੇ ਨਾਲ ਚਰਚਾ ਕਰੋ। ਉਹਨਾਂ ਨੇ ਹੱਥ ਜੋੜ ਦਿੱਤੇ, ਮਹਾਰਾਜ ਸਾਨੂੰ ਚਰਚਾ ਨਹੀਂ ਆਉਂਦੀ, ਅਸੀਂ ਪੜ੍ਹੇ ਨਹੀਂ, ਜੇ ਪੜ੍ਹੇ ਨਹੀਂ ਤੇ ਫਿਰ ਭੇਖ ਕਿਉਂ ਸਾਧੂਆਂ ਵਾਲਾ ਬਣਾਇਆ ਹੈ। ਉਹ ਸਾਧੂ ਉੱਠ ਕੇ ਦੂਜੀ ਜਗ੍ਹਾ ਦੇ ਉੱਤੇ ਜਾ ਕੇ ਬਹਿ ਗਏ, ਉਹਨੇ ਉੱਥੇ ਵੀ ਜਾ ਕੇ ਮਜਬੂਰ ਕੀਤਾ। ਸੰਤ ਤੀਜੀ ਜਗ੍ਹਾ ਤੇ ਚਲੇ ਗਏ, ਚੌਥੀ ਜਗ੍ਹਾ ਤੇ ਚਲੇ ਗਏ, ਪੰਜਵੀਂ ਥਾਂ ਤੇ ਚਲੇ ਗਏ। ਮਗਰੋਂ ਲਵੇ ਨਾ। ਉਹ ਸੰਤਾਂ ਨੇ ਵੀ ਖਿੱਜ ਕੇ ਕਿਹਾ ਵੀ ਮੇਰੇ ਮਗਰ ਕੁੱਤੇ ਵਾਂਗੂ ਕਿਉਂ ਪਿਆ। ਜਦੋਂ ਉਹਨਾਂ ਸੰਤਾਂ ਨੇ ਬਚਨ ਕਹਿ ਦਿੱਤਾ ਤੇ ਉਹਨਾਂ ਦੇ ਬਚਨ ਨੂੰ ਸਤ ਕਰਨ ਵਾਸਤੇ ਜਦੋਂ ਵਿਸ਼ਨ ਦੱਤ ਮਰਿਆ ਤਾਂ ਕੁੱਤੇ ਦੀ ਜੂਨ ਵਿੱਚ ਪਿਆ। ਇਹ ਕੁੱਤਾ ਉਪਦੇਸ਼ ਦੇ ਰਿਹਾ ਵੀ ਮੈਂ ਵੀ ਤੇਰੇ ਵਾਂਗੂ ਝਗੜਦਾ ਸਾਂ ਤੇ ਕੁੱਤੇ ਦੀ ਜੂਨ ਵਿੱਚ ਪੈ ਗਿਆ। ਵਿਦਿਆ ਮੈਂ ਵੀ ਬੜੀ ਪੜ੍ਹੀ ਸੀ, ਵਿਆਕਰਨ ਮੈਂ ਵੀ ਕੋਈ ਨਹੀਂ ਸੀ ਛੱਡੀ ਪੜ੍ਹਨੋਂ, ਵੇਦਾਂ ਸ਼ਾਸਤਰਾਂ ਦਾ ਮੈਨੂੰ ਵੀ ਗਿਆਨ ਸੀ। ਜਿਨ੍ਹਾਂ ਨਾਲ ਤੂੰ ਚਰਚਾ ਕਰਨੀ ਚਾਹੁੰਦਾ ਇਹ ਤ੍ਰਿਲੋਕੀ ਦੇ ਨਾਥ ਨੇ, ਪ੍ਰਭੂ ਰੂਪ ਨੇ, ਇਹਨਾਂ ਦੇ ਚਰਨ ਪਕੜ ਲਾ, ਇਹਨਾਂ ਨਾਲ ਬਹਿਸ ਨਾ ਕਰ। ਮੈਂ ਤੇਰਾ ਦਾਦਾ ਹਾਂ, ਇਸੇ ਸਰਾਪ ਨਾਲ ਹੀ ਮੋਇਆ ਹਾਂ, ਕਿਤੇ ਤੂੰ ਵੀ ਨਾ ਸਰਾਪ ਲੈ ਬਵੀਂ। ਗੋਪਾਲ ਦੱਤ ਨੂੰ ਜਿਸ ਵੇਲੇ ਸੂਝ ਪ੍ਰਾਪਤ ਹੋਈ ਤਾਂ ਚੱਟ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ ਕਿਰਪਾ ਕਰੋ, ਮੈਂ ਅੱਗੇ ਪੜ੍ਹ ਚੁੱਕਾ ਹਾਂ ਭਵਿਸ਼ਿਤ ਪੁਰਾਣ ਦੇ ਅੰਦਰ, ਏਵੰ ਵੈ ਧਰਮ ਪ੍ਰਚਾਰਿਅੰ ਭਵਿਸ਼ਿਤ ਜਦਾ ਕਲੋ। ਜਿਸ ਵੇਲੇ ਕਲੀ ਕਾਲ ਦਾ ਭਿਆਨਕ ਜ਼ੋਰ ਪੈ ਜਾਵੇਗਾ ਉਸ ਵੇਲੇ ਧਰਮ ਦਾ ਪ੍ਰਚਾਰ ਕਰਨ ਵਾਸਤੇ, ਤਦਾ ਵੈ ਲੋਕ ਰਾਕਸ਼ਨਾ ਮਲੇਸ਼ਾ ਨਾ ਨਾਸ ਹੇਤਵੇ ਪਸ਼ਚਮ ਸੁਭੇ ਦੇਸੇ ਬੇਦੀ ਵੰਸੇ ਚੋ ਨਾਨਕੋ। ਭਵਿਸ਼ਿਤ ਪੁਰਾਣ ਦੇ 28ਵੇਂ ਧਿਆਅ ਦਾ ਇਹ 33ਵਾਂ ਤੇ 34ਵਾਂ ਸ਼ਲੋਕ ਹੈ। ਸਤਿਗੁਰੂ ਜੀ ਇਸ ਗੱਲ ਦਾ ਤੇ ਮੈਨੂੰ ਪਤਾ ਸੀ ਕਿ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ ਕਲਯੁਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਣਾ, ਤਾਂ ਹੀ ਤੇ ਚਰਨ ਸ਼ਰਨ ਵਿੱਚ ਆਇਆ ਹਾਂ। ਪਰ ਮੇਰੇ ਮਨ ਦਾ ਹੰਕਾਰ ਨਹੀਂ ਜਾਂਦਾ, ਸ਼ਾਸਤਰ ਬੜੇ ਪੜੇ ਹਨ, ਵਿਦਿਆ ਬੜੀ ਪੜੀ ਹੈ, ਆਪ ਕਿਰਪਾ ਕਰਕੇ ਮੇਰਾ ਹੰਕਾਰ ਜਿਹੜਾ ਹੈ ਨਿਵਿਰਤ ਕਰ ਦਿਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੋਪਾਲ ਦੱਤ ਦੇ ਪ੍ਰਥਾਏ ਕਾਂਸ਼ੀ ਵਿੱਚ ਇਸ ਬਾਣੀ ਦਾ ਉਚਾਰਨ ਕੀਤਾ। ਆਪ ਸਿਲਸਿਲੇਵਾਰ ਅਰਥ ਸਰਵਣ ਕਰੋ।
ਇੱਕ ਓਂਕਾਰ,
ਪਹਿਲੇ ਮੂਲ ਮੰਗਲਾ ਚਰਨ ਹੈ ਕਿ ਇੱਕ ਹੈ ਅਕਾਲ ਪੁਰਖ ਵਾਹਿਗੁਰੂ, ਓਂਕਾਰ ਪ੍ਰਕਾਸ਼ ਰੂਪ ਹੈ ਜਿਸ ਤੋਂ ਸਾਰੇ ਜਗਤ ਦੀ ਉਤਪਤੀ ਹੋਈ ਹੈ। ਇੱਕ ਓਂਕਾਰ ਇਕੱਠਾ ਬੀਜ ਮੰਤਰ ਹੈ, ਬੀਜ ਮੰਤਰ ਸਰਵ ਕੋ ਗਿਆਨ, ਜੋ ਸਾਰੇ ਸਮਗਰ ਸੰਸਾਰ ਦੀ ਉਤਪਤੀ ਕਰਨ ਵਾਲਾ ਹੈ, ਉਹ ਵੀ ਓਮ ਸ਼ਬਦੀ ਹੈ ਜਿਸ ਤੋਂ ਸਾਰਾ ਜਗਤ ਬਣਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕਾਂਗ ਲਾ ਕੇ ਇਹ ਗੱਲ ਸਿੱਧ ਕਰ ਦਿੱਤੀ। ਜਦੋਂ ਹਿੰਦੂ ਲੋਕ ਓਮਕਾਰ ਦੇ ਤਿੰਨ ਅਰਥ ਕਰਦੇ ਸਨ, ਸ਼ਿਵ, ਬ੍ਰਹਮਾ ਤੇ ਵਿਸ਼ਨੂੰ, ਕਿ ਬ੍ਰਹਮਾ ਜਗਤ ਰਚ ਰਿਹਾ ਹੈ, ਵਿਸ਼ਨੂੰ ਪਾਲਣਾ ਕਰ ਰਿਹਾ ਹੈ ਅਤੇ ਸ਼ਿਵਜੀ ਸੰਘਾਰ ਕਰ ਰਿਹਾ ਹੈ, ਗੁਰਦੇਵ ਨੇ ਇਕਾਂਗ ਲਾ ਕੇ ਕਹਿ ਦਿੱਤਾ ਕਿ ਇੱਕ ਪ੍ਰਭੂ ਤੋਂ ਜਗਤ ਬਣ ਰਿਹਾ ਹੈ, ਪ੍ਰਭੂ ਹੀ ਪਾਲ ਰਿਹਾ ਹੈ, ਪ੍ਰਭੂ ਦੇ ਹੁਕਮ ਵਿੱਚ ਹੀ ਸੰਘਾਰ ਹੋ ਰਿਹਾ ਹੈ। ਸੋ ਇੱਕ ਓਅੰਕਾਰ ਬੀਜ ਮੰਤਰ ਹੈ,
ਸਤਨਾਮ
ਜੋ ਸਤ ਕੁਟਸਥ ਹੈ, ਜੋ ਨਿਰਹਲ ਹੈ, ਜੋ ਕਾਇਮ ਦਾਇਮ ਹੈ, ਜੋ ਸਦੈਵੀ ਰਹਿਣ ਵਾਲਾ ਹੈ। ਨਾਮ ਦਾ ਅਰਥ ਹੈ ਪ੍ਰਸਿੱਧ, ਜੋ ਸਾਰੇ ਪ੍ਰਸਿੱਧ ਹੈ, ਸਦੀਵ ਕਾਲ ਰਹਿਣ ਵਾਲਾ ਹੈ।
ਕਰਤਾ ਪੁਰਖ,
ਉਹ ਸਾਰੇ ਜਗਤ ਦਾ ਕਰਤਾ ਹੈ, ਕਰ ਮੈਣੇ ਹੱਥ, ਤਾ ਮੈਣੇ ਤਾਰ, ਜਿਸ ਦੇ ਹੱਥ ਵਿੱਚ ਸਾਰੇ ਜੀਵਾਂ ਦੀ ਤਾਰ ਵਾਗ ਡੋਰ ਪਕੜੀ ਹੋਈ ਹੈ। ਕਰਤਾ ਸਾਰੇ ਜਗਤ ਨੂੰ ਬਣਾਉਣ ਵਾਲਾ ਹੈ, ਜਿਸ ਤੋਂ ਸਾਰਾ ਵਿਸ਼ਵ ਬਣਿਆ ਹੈ। ਪੁਰਖ ਪੂ ਮੈਣੇ, ਪੂ ਨਾਮ ਦੇ ਨਰਕ ਜਿਹੜੇ ਹਨ ਉਹਨਾਂ ਤੋਂ ਰੱਖ ਮੈਣੇ ਰੱਖਿਆ ਕਰਨ ਵਾਲਾ ਹੈ। ਕਰਤਾ ਪੁਰਖ ਜਾਂ ਪੁਰਖ ਦਾ ਅਰਥ ਹੈ ਮਰਦ, ਏਕਾ ਪੁਰਖ ਸਵਾਈ ਨਾਰ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ, ਇੱਕੋ ਇੱਕ ਅਕਾਲ ਪੁਰਖ ਹੈ। ਇੱਕ ਹੈ, ਸਤ ਹੈ, ਪ੍ਰਸਿੱਧ ਹੈ, ਕਰਤਾ ਸਾਰੇ ਸੰਸਾਰ ਦੇ ਕਰਨ ਵਾਲਾ ਹੈ। ਪੁਰਖ ਇੱਕੋ ਹੀ ਅਕਾਲ ਪੁਰਖ ਹੈ, ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ।
ਨਿਰਭਉ,
ਜਿਸ ਨੂੰ ਕਿਸੇ ਦਾ ਭਉ ਨਹੀਂ ਹੈ, ਨਿਰਕਈਏ ਨਹੀਂ, ਭਉ ਮਨੇ ਡਰ, ਜਿਸ ਨੂੰ ਕਿਸੇ ਦਾ ਡਰ ਨਹੀਂ ਹੈ।
ਨਿਰਵੈਰ,
ਜੋ ਵੈਰ ਤੋਂ ਰਹਿਤ ਹੈ, ਸਾਡੇ ਸਾਰਿਆਂ ਦੇ ਹਿਰਦੇ ਵੈਰ ਨਾਲ ਭਰੇ ਹਨ, ਸਾਡੇ ਸਾਰਿਆਂ ਦੇ ਮਨਾਂ ਅੰਦਰ ਭਉ ਡਰ ਹੈ, ਅਸੀਂ ਭਉ ਤੋਂ ਵੀ ਉੱਚੇ ਹੋਣਾ ਹੈ ਤੇ ਵੈਰ ਤੋਂ ਵੀ ਉੱਚੇ ਹੋਣਾ ਹੈ। ਜਿੰਨਾ ਚਿਰ ਵੈਰ ਹੈ ਉਨਾ ਚਿਰ ਭਾਉ ਬਣਿਆ ਰਹੇਗਾ, ਡਰ ਬਣਿਆ ਰਹੇਗਾ। ਜਦੋਂ ਸਾਡੇ ਮਨ ਚੋਂ ਵੈਰ ਨਿਕਲ ਗਿਆ ਫਿਰ ਡਰ ਵੀ ਚਲਾ ਜਾਵੇਗਾ। ਮਰਦਾਨਾ ਜੀ ਜਾ ਰਹੇ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਨਾਲ, ਰਸਤੇ ਵਿੱਚ ਮਰਦਾਨਾ ਜੀ ਨੂੰ ਬੜਾ ਡਰ ਆਇਆ, ਬੜਾ ਭੈ ਆਇਆ। ਮਹਾਰਾਜ ਜੀ ਨੂੰ ਕਹਿਣ ਲੱਗਾ, ਮਹਾਰਾਜ ਬੜਾ ਡਰ ਆਉਂਦਾ। ਗੁਰਦੇਵ ਨੇ ਕਿਹਾ, ਕੋਈ ਡਰ ਵਾਲੀ ਚੀਜ਼ ਹੈ ਕੋਲ ਤਾਂ ਸੁੱਟ ਦੇ। ਇੱਕ ਪੋਟਲੀ ਚੋਰੀ ਗੁਰੂ ਜੀ ਤੋਂ ਬੰਨ ਕੇ ਮਾਇਆ ਜੀ ਲੈ ਗਿਆ ਸੀ। ਰਸਤੇ ਵਿੱਚ ਜਦੋਂ ਪ੍ਰਭੂ ਕੀਰਤੀ ਕੀਤੀ ਤਾਂ ਸਾਰਾ ਸ਼ਹਿਰ ਸਤਿਗੁਰੂ ਜੀ ਦੀ ਬਾਣੀ ਦਾ ਸਨਮਾਨ ਕਰਨ ਵਾਸਤੇ ਚਰਨਾਂ ਤੇ ਢਹਿ ਪਿਆ। ਗੁਰਦੇਵ ਮਹਾਰਾਜ ਜੀ ਦਾ ਹੁਕਮ ਨਹੀਂ ਸੀ ਕੁਝ ਨਾਲ ਲੈ ਕੇ ਤੁਰਨਾ। ਜੋ ਅੰਨ ਜਲ ਮਾਇਆ ਮਿਲੀ, ਗੁਰਦੇਵ ਨੇ ਕਿਹਾ ਇੱਥੇ ਵਰਤਲਾ, ਨਾਲ ਕੁਝ ਨਹੀਂ ਲੈ ਕੇ ਜਾਣਾ, ਅਗਲੇ ਸ਼ਹਿਰ ਕਰਤਾਰ ਫਿਰ ਦੇਵੇਗਾ। ਜਦ ਨਾਲ ਲੈ ਕੇ ਗੱਠੜੀ ਤੁਰ ਪਿਆ, ਡਰ ਆਇਆ, ਭੈ ਆਇਆ। ਗੁਰਦੇਵ ਮਹਾਰਾਜ ਜੀ ਨੂੰ ਬੇਨਤੀ ਕੀਤੀ, ਗੁਰਦੇਵ ਨੇ ਕਿਹਾ ਸੁੱਟ ਦੇ। ਸੋ ਡਰ ਵਾਲੀ ਚੀਜ਼ ਸੁੱਟ ਦਿੱਤੀ ਤੇ ਡਰ ਦੂਰ ਹੋ ਗਿਆ। ਪ੍ਰਭੂ ਜਿਹੜਾ ਹੈ ਉਸਦੇ ਨਾਮ ਵਿੱਚ ਸ਼ਕਤੀ ਹੈ ਕਿ ਉਹ ਵੈਰ ਤੋਂ ਅਤੇ ਡਰ ਤੋਂ ਰਹਿਤ ਕਰ ਦਿੰਦਾ ਹੈ।
ਅਕਾਲ ਮੂਰਤ
ਹਾਏ, ਉਹ ਅਕਾਲ ਕਾਲ ਕਲਪਨਾ ਵਿੱਚ ਨਹੀਂ ਆਉਂਦਾ। ਮੂਰਤ ਉਸ ਰੂਪ ਹਸਤੀ ਦਾ ਮਾਲਕ ਹੈ। ਉਹਦਾ ਕਿਹੋ ਜਿਹਾ ਸਰੂਪ ਹੈ ਇਹ ਅਗਲੇ ਮੰਗਲ ਵਿੱਚ ਇਸ ਦੀ ਵਿਆਖਿਆ ਹੋਵੇਗੀ।
ਅਜੂਨੇ ਸਾਹਿਬੰ
ਜੂਨਾ ਵਿੱਚ ਨਹੀਂ ਆਉਂਦਾ, ਜੋ 84 ਦੇ ਚੱਕਰ ਤੋਂ ਰਹਿਤ ਹੈ, ਚਾਰ ਖਾਣੀਆਂ ਤੋਂ ਵੀ ਰਹਿਤ ਹੈ। ਸਾਰਾ ਜਗਤ ਜੰਮਦਾ ਹੈ, ਮਰਦਾ ਹੈ, ਪਰ ਪ੍ਰਭੂ ਜਨਮ ਮਰਨ ਤੋਂ ਰਹਿਤ ਹੈ, ਅਜਨਮਾ ਹੈ। ਇਸ ਵਾਸਤੇ ਅਜੂਨੀ ਕਿਹਾ ਹੈ।
ਸਾਹਿਬੰ
ਸੁੱਤੇ ਪ੍ਰਕਾਸ਼ੀ ਹੈ, ਕਿਸੇ ਤੋਂ ਪ੍ਰਕਾਸ਼ ਨਹੀਂ ਲੈਂਦਾ, ਕਿਸੇ ਤੋਂ ਮਦਦ ਲੈਣ ਦੀ ਲੋੜ ਨਹੀਂ, ਆਪਣੇ ਤੋਂ ਆਪ ਹੀ ਪ੍ਰਕਾਸ਼ਵਾਨ ਹੈ।
ਗੁਰ ਪ੍ਰਸਾਦ
ਗੁਰਮੈਣੇ ਵੱਡਾ, ਪ੍ਰਸਾਦ ਮੈਣੇ ਆਨੰਦ ਸਰੂਪ ਹੈ। ਉਹ ਪ੍ਰਭੂ ਸਾਰਿਆਂ ਤੋਂ ਵੱਡਾ ਹੈ, ਆਨੰਦ ਸਰੂਪ ਹੈ, ਗੁਰੂ ਦੀ ਰਹਿਮਤ ਦੁਆਰਾ ਪ੍ਰਾਪਤ ਹੁੰਦਾ ਹੈ। ਇਸ ਮਹਾਮੰਤਰ ਦੇ ਅਨੇਕਾਂ ਅਰਥ ਹਨ, ਜੇ ਇਸ ਦੀ ਵਿਆਖਿਆ ਖੋਲ ਕੇ ਕਰੀਏ ਤਾਂ ਕਈ ਦਿਨ ਲੱਗ ਜਾਂਦੇ ਹਨ।
ਸਲੋਕ ਸੰਸਕ੍ਰਿਤੀ ਮਹੱਲਾ ਪਹਿਲਾ।
ਸ਼ਲੋਕ ਛੰਦ ਦਾ ਨਾਮ ਹੈ। ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਣ ਵਾਲੀ ਇਹ ਬਾਣੀ ਹੈ। ਸ਼ਲੋਕਾਂ ਵਿੱਚ ਜੋ ਉਪਦੇਸ਼ ਆਵੇਗਾ ਇਹਦੇ ਨਾਲ ਪ੍ਰਭੂ ਨਾਲ ਜੀਵ ਇੱਕ ਸੁਰ ਹੋ ਜਾਵੇਗਾ। ਇਹ ਸ਼ਲੋਕ ਕੈਸੇ ਹਨ? ਸਹਿਸ ਕ੍ਰਿਤੀ ਇੱਕ ਨਾਗ ਭਾਖਾ ਮੰਨੀ ਹੈ, ਕਹਿੰਦੇ ਜਿਹੜਾ ਸ਼ੇਸ਼ ਨਾਗ ਹੈ ਉਹਨੇ ਇਸ ਦਾ ਉਚਾਰਨ ਕੀਤਾ ਹੈ। ਇਹ ਸਹਿਸਕ੍ਰਿਤੀ ਨੂੰ ਮਾਂ ਮੰਨਿਆ ਹੈ ਤੇ ਸੰਸਕ੍ਰਿਤ ਨੂੰ ਧੀ ਮੰਨਿਆ ਹੈ। ਇਹ ਪੁਰਾਣੀ ਭਾਸ਼ਾ ਚਲੀ ਆਉਂਦੀ ਹੈ, ਇਸਨੂੰ ਸੰਤ ਭਾਸ਼ਾ ਵੀ ਕਹਿੰਦੇ ਹਨ, ਇਸ ਨੂੰ ਪ੍ਰਾਕ੍ਰਿਤ ਭਾਸ਼ਾ ਵੀ ਕਹਿੰਦੇ ਹਨ। ਸੋ ਗਰੀਬ ਨਵਾਜ ਪਾਤਸ਼ਾਹ ਉਸ ਸਮੇਂ ਦੀ ਸੰਤ ਭਾਸ਼ਾ ਦੇ ਵਿੱਚ ਪੰਡਿਤ ਲੋਕ ਸੰਸਕ੍ਰਿਤ ਦਾ ਬੜਾ ਮਾਣ ਕਰਦੇ ਸਨ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸੰਸਕ੍ਰਿਤ ਦੇ ਲਾਗੇ ਪ੍ਰਾਕ੍ਰਿਤ ਭਾਸ਼ਾ ਵਿੱਚ ਸੰਤ ਭਾਸ਼ਾ ਵਿੱਚ ਇਹ ਸਹਿਸਕ੍ਰਿਤੀ ਨਾਮ ਦੀ ਰਚਨਾ ਰਚੀ ਹੈ।
ਪੜ ਪੁਸਤਕ ਸੰਧਿਆਵਾਦਮ
ਇਸ ਦੀ ਰਚਨਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਸਲੋਕ ਸਹਿਸਕ੍ਰਿਤੀ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ।
ਹਾਂਜੀ, ਪੜ ਪੁਸਤਕ ਸੰਧਿਆਵਾਦਮ
ਗਰੀਬ ਨਵਾਜ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਪੰਡਿਤ ਜੀ ਧਿਆਨ ਦੇ ਕੇ ਸੁਣੋ, ਆਪ ਪੜ੍ਹਦੇ ਹੋ ਪੁਸਤਕਾਂ ਨੂੰ, ਪਰ ਪੁਸਤਕ ਤੁਹਾਡਾ ਕੰਮ ਹੈ ਪੁਸਤਕਾਂ ਪੜ੍ਹਨੀਆਂ, ਤੇ ਪੁਸਤਕਾਂ ਤੁਸੀਂ ਆਪਣੇ ਭਲੇ ਵਾਸਤੇ ਨਹੀਂ ਪੜ੍ਹਦੇ, ਗਿਆਨ ਵਾਸਤੇ ਨਹੀਂ ਪੜ੍ਹਦੇ, ਆਪਣਾ ਜਨਮ ਸੁਧਾਰਨ ਵਾਸਤੇ ਨਹੀਂ ਪੜ੍ਹਦੇ। ਜਿਵੇਂ ਕਈ ਮੇਰੇ ਭਰਾ ਬੜੀ ਗੁਰਬਾਣੀ ਪੜ੍ਹਦੇ ਨੇ, ਟੀਕੇ ਵੀ ਪੜ੍ਹਦੇ ਨੇ, ਇਤਿਹਾਸ ਵੀ ਪੜ੍ਹਦੇ ਨੇ, ਪਰ ਆਪਣੇ ਭਲੇ ਵਾਸਤੇ ਨਹੀਂ, ਦੂਜਿਆਂ ਨਾਲ ਸਿੰਘ ਪਸਾਉਣ ਵਾਸਤੇ ਪੜ੍ਹਦੇ ਨੇ। ਜਿਹੜੇ ਦੂਸਰਿਆਂ ਨਾਲ ਝਗੜਾ ਕਰਨ ਦੀ ਭਾਵਨਾ ਨਾਲ ਪੜ੍ਹਦੇ ਹਨ ਉਹਨਾਂ ਦਾ ਪੜ੍ਹਿਆ ਵਿਅਰਥ ਚਲਾ ਜਾਂਦਾ ਹੈ, ਉਹਨਾਂ ਦਾ ਪੜ੍ਹਿਆ ਹੋਇਆ ਫਲੀਭੂਤ ਨਹੀਂ ਹੁੰਦਾ। ਇਸੇ ਕਰਕੇ ਵੱਡੇ ਵੱਡੇ ਪੰਡਿਤ ਜਿਹੜੇ ਹਨ ਅਧੋਗਤੀ ਨੂੰ ਪ੍ਰਾਪਤ ਹੋਵੇ। ਭਗਤੀ ਵਾਲੇ ਲੋਕ ਜਿਹੜੇ ਪੜ੍ਹੇ ਕੁਝ ਨਹੀਂ ਉਹਨਾਂ ਦੀ ਸਦਗਤੀ ਹੋ ਗਈ। ਬੜੇ ਬੜੇ ਵੱਡੇ ਗਿਆਨੀ ਲੋਕ ਨਰਕਾਂ ਵਿੱਚ ਪੈ ਸੜਦੇ ਹਨ। ਕਾਰਨ ਕੀ ਹੈ? ਸਾਰੀ ਉਮਰ ਗੁਰੂ ਜੀ ਦੀ ਬਾਣੀ ਦਾ ਪਾਠ ਕਰਨ ਵਾਲੇ ਪਾਠੀਆਂ ਨੂੰ ਨਰਕਾਂ ਵਿੱਚ ਢੋਈ ਨਹੀਂ ਮਿਲਦੀ। ਜਿਨ੍ਹਾਂ ਨੇ ਕਦੀ ਭੁੱਲ ਕੇ ਗੁਰਬਾਣੀ ਨਹੀਂ ਪੜ੍ਹੀ ਪਰ ਸ਼ਰਧਾ ਭਾਵਨਾ ਦੇ ਪੁਤਲੇ ਹਨ ਉਹ ਪਰਮ ਗਤੀ ਨੂੰ ਪ੍ਰਾਪਤ ਹੋ ਜਾਂਦੇ ਹਨ। ਸਾਰੀ ਉਮਰ ਕੀਰਤਨ ਕਰਨ ਵਾਲੇ ਰਾਗੀਆਂ ਨੂੰ ਨਰਕਾਂ ਵਿੱਚ ਜਗ੍ਹਾ ਨਹੀਂ ਪ੍ਰਾਪਤ ਹੁੰਦੀ। ਜਿਨ੍ਹਾਂ ਨੂੰ ਕੀਰਤਨ ਕਰਨਾ ਨਹੀਂ ਆਉਂਦਾ ਪਰ ਗੁਰੂ ਤੇ ਸ਼ਰਧਾ ਹੈ ਉਹ ਸੱਚਖੰਡ ਦੇ ਮਾਲਕ ਬਣੇ ਬੈਠੇ ਹਨ। ਜਿਨ੍ਹਾਂ ਸਾਰੀ ਉਮਰ ਕਥਾ ਕਰਦਿਆਂ ਕਰਦਿਆਂ ਗੁਜ਼ਾਰ ਦਿੱਤੀ ਤੇ ਕਥਾ ਵੀ ਗੁਰਬਾਣੀ ਦੀ ਕਰਦੇ ਕਰਦੇ ਰਹੇ ਉਹਨਾਂ ਨੂੰ ਵੀ ਸਦਗਤੀ ਪ੍ਰਾਪਤ ਨਹੀਂ ਹੋਈ। ਪਰ ਜਿਨ੍ਹਾਂ ਨੇ ਇੱਕ ਦਿਨ ਸ਼ਰਧਾ ਨਾਲ ਗੁਰੂ ਕੀ ਬਾਣੀ ਦੀ ਕਥਾ ਕੀਤੀ ਉਹ ਪਰਮ ਗਤੀ ਨੂੰ ਪ੍ਰਾਪਤ ਹੋਏ। ਕਾਰਨ ਕੀ ਹੈ, ਸਵਭ ਕੀ ਹੈ, ਕੁਝ ਵਿਚਾਰਨਾ ਪਵੇਗਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਗੋਪਾਲ ਦੱਤ ਪੰਡਿਤ ਪ੍ਰਤੀ ਕਹਿ ਰਹੇ ਹਨ ਕਿ ਪੰਡਿਤ ਜੀ ਆਪ ਭਲੇ ਹੋ, ਪੜ੍ਹ ਪੁਸਤਕ, ਆਪ ਪੁਸਤਕਾਂ ਪੜ੍ਹਦੇ ਹੋ, ਪੁਸਤਕਾਂ ਦਾ ਪੜ੍ਹਨਾ ਚੰਗਾ ਹੈ, ਪੁਸਤਕਾਂ ਦਾ ਅਧਿਐਨ ਕਰਨਾ ਮਾੜੀ ਗੱਲ ਨਹੀਂ ਹੈ।
ਪੜ੍ਹ ਪੁਸਤਕ ਸੰਧਿਆ ਬਾਦਮ,
ਫਿਰ ਤੁਸੀਂ ਸੰਧਿਆ ਵੀ ਕਰਦੇ ਹੋ। ਸੰਧਿਆ ਉਹਨੂੰ ਕਹਿੰਦੇ ਹਨ ਸੰਧੀ ਨੂੰ, ਵਿਚਕਾਏ ਦਾ ਸਮਾਂ, ਜਦੋਂ ਸੂਰਜ ਅਸਤ ਨਹੀਂ ਹੋਇਆ ਤੇ ਅਸਤ ਹੋਣ ਵਾਲਾ ਹੈ, ਜਦ ਸੂਰਜ ਚੜਿਆ ਨਹੀਂ ਪਰ ਚੜ੍ਹਨ ਵਾਲਾ ਹੈ, ਰਾਤ ਗੁਜ਼ਰ ਰਹੀ ਹੈ ਤੇ ਦਿਨ ਚੜ੍ਹਨ ਵਾਲਾ ਹੈ, ਉਸ ਸਮੇਂ ਨੂੰ ਸੰਧਿਆ, ਤੇ ਜਦ ਦਿਨ ਗੁਜ਼ਰ ਗਿਆ ਤੇ ਰਾਤ ਪੈਣ ਵਾਲੀ, ਉਹਦਾ ਜਿਹੜਾ ਵਿਚਕਾਏ ਦਾ ਸਮਾਂ ਉਹ ਸੰਧਿਆ ਕਹਾਉਂਦਾ ਹੈ। ਜਿਵੇਂ ਭਗਤ ਕਬੀਰ ਜੀ ਦਾ ਬਚਨ ਆਇਆ, ਜਹਾਂ ਬੋਲ ਤੈ ਅਛਰ ਆਵਾ, ਜੈ ਅਬੋਲ ਤੈ ਮਨ ਨ ਰਹਾਵਾ, ਬੋਲਿਓ ਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੇ ਨਾ ਕੋਈ। ਇਸ ਪ੍ਰਕਾਰ ਦੀਆਂ ਕਈ ਬਰੀਕ ਵਿਚਾਰਾਂ ਹਨ। ਗੁਰੂ ਨਾਨਕ ਦੇਵ ਮਹਾਰਾਜ ਜੀ ਗੋਪਾਲ ਦੱਤ ਨੂੰ ਕਹਿੰਦੇ, ਪੰਡਿਤ ਜੀ ਤੁਸੀਂ ਸੰਧਿਆ ਵੀ ਕਰਦੇ ਹੋ, ਦੋ ਵੇਲੇ ਨਹੀਂ ਤਿੰਨ ਵੇਲੇ ਕਰਦੇ ਹੋ, ਤੁਸੀਂ ਪੁਸਤਕਾਂ ਵੀ ਪੜ੍ਹਦੇ ਹੋ, ਪਰ ਤੁਹਾਡੀਆਂ ਪੁਸਤਕਾਂ ਪੜ੍ਹੀਆਂ ਵੀ ਬਾਦਮ ਕਹੀਏ ਵਿਅਰਥ ਹਨ, ਤੁਹਾਡੀ ਕੀਤੀ ਹੋਈ ਸੰਧਿਆ ਵੀ ਵਿਅਰਥ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮੁੱਲਾ ਨੇ ਕਿਹਾ, ਕਾਜੀ ਨੇ ਕਿਹਾ, ਮਹਾਰਾਜ ਤੁਸੀਂ ਸਵਭੀ ਆ ਗਏ, ਅੱਜ ਜੁੰਮੇ ਦਾ ਦਿਨ ਹੈ, ਸਾਡੇ ਨਾਲ ਨਮਾਜ਼ ਪੜ੍ਹਨ ਵਾਸਤੇ ਮਸੀਤ ਵਿੱਚ ਚੱਲੋ। ਗੁਰੂ ਨਾਨਕ ਦੇਵ ਜੀ ਕਹਿੰਦੇ, ਤਾਂ ਬੜੀ ਚੰਗੀ ਗੱਲ ਹੈ, ਕਿਉਂ ਨਹੀਂ ਜਾਵਾਂਗੇ। ਚਲੇ ਗਏ ਗੁਰਦੇਵ ਮਹਾਰਾਜ ਜੀ, ਪਰ ਨਮਾਜ਼ ਨਹੀਂ ਪੜ੍ਹੀ। ਆਖਿਰਕਾਰ ਮੁੱਲਾ ਗੁੱਸੇ ਹੋਇਆ, ਖਫੇ ਹੋਇਆ ਕਿ ਤੁਸੀਂ ਝੂਠੇ ਹੋ, ਤੁਸੀਂ ਵਾਅਦਾ ਕਰਕੇ ਮੁਕਰ ਗਏ ਹੋ। ਗੁਰਦੇਵ ਨੇ ਕਿਹਾ, ਵਾਅਦਾ ਕਰਕੇ ਨਹੀਂ ਮੁਕਰੇ, ਤੂੰ ਨਮਾਜ਼ ਪੜ੍ਹਦਾ ਹੀ ਨਹੀਂ ਸੈਂ, ਜੇ ਤੂੰ ਪੜ੍ਹਦਾ ਹੁੰਦਾ ਤੇ ਅਸੀਂ ਤੇਰੇ ਨਾਲ ਪੜ੍ਹਦੇ, ਤੂੰ ਤੇ ਘੋੜੇ ਖਰੀਦ ਰਿਹਾ ਸੀ, ਤੇਰੇ ਘਰ ਦੇ ਅੰਦਰ ਤਾਂ ਘੋੜੀ ਸੂਈ ਹੋਈ ਸੀ, ਤੈਨੂੰ ਖਤਰਾ ਸੀ ਕਿ ਕਿਧਰੇ ਵਿਛੇਰਾ ਖੂਹ ਵਿੱਚ ਨਾ ਡਿੱਗ ਪਵੇ। ਇਸੇ ਤਰ੍ਹਾਂ ਕਿਸੇ ਸਮੇਂ ਪੰਡਤਾਂ ਨੇ ਕਿਹਾ ਗੁਰੂ ਜੀ ਨੂੰ ਕਿ ਸਤਿਗੁਰੂ ਜੀ ਆਏ ਹੋ, ਚਲੋ ਜਗਨਨਾਥ ਮਹਾਰਾਜ ਜੀ ਦੀ ਆਰਤੀ ਉਤਾਰੀਏ। ਗੁਰਦੇਵ ਰਾਜੀ ਹੋ ਗਏ, ਮੰਦਿਰ ਵਿੱਚ ਚਲੇ ਗਏ, ਭਗਵਾਨ ਦੀ ਆਰਤੀ ਉਤਾਰਨ ਲੱਗੇ, ਪੰਡਿਤ ਦੇ ਗੁਰੂ ਜੀ ਬੈਠੇ ਰਹੇ। ਪੰਡਿਤ ਬੜੇ ਖਿਜੇ ਕਿ ਮਰਿਆਦਾ ਭੰਗ ਕਰ ਦਿੱਤੀ ਹੈ, ਆਰਤੀ ਉਤਾਰੀ ਨਹੀਂ, ਬਚਨ ਕਰਕੇ ਮੁਕਰ ਗਏ ਹਨ। ਗੁਰਦੇਵ ਨੇ ਕਿਹਾ, ਤੁਹਾਡੀ ਸੁਰਤ ਤਾਂ ਇੱਥੇ ਨਹੀਂ ਨਾ, ਤੁਸੀਂ ਤਾਂ ਕੁਝ ਹੋਰ ਹੀ ਕਰ ਰਹੇ ਹੋ। ਜਦੋਂ ਸੱਚੀ ਸੱਚੀ ਗੱਲ ਸਤਿਗੁਰੂ ਜੀ ਨੇ ਦੱਸ ਦਿੱਤੀ, ਢਹਿ ਕੇ ਉਹਨਾਂ ਨੂੰ ਮਜਬੂਰ ਹੋ ਕੇ ਗੁਰੂ ਜੀ ਦੇ ਚਰਨਾਂ ਤੇ ਡਿੱਗਣਾ ਪਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹੇ ਪੰਡਿਤ ਜੀ, ਤੁਸੀਂ ਜੋ ਲੋਕਾਂ ਨੂੰ ਵਿਖਾਉਣ ਵਾਸਤੇ ਸੰਧਿਆ ਕਰਦੇ ਹੋ, ਜੋ ਤੁਸੀਂ ਲੋਕਾਂ ਨਾਲ ਝਗੜਾ ਕਰਨ ਵਾਸਤੇ ਪੁਸਤਕਾਂ ਪੜ੍ਹਦੇ ਹੋ, ਉਹ ਤੁਹਾਡੀਆਂ ਪੜ੍ਹੀਆਂ ਹੋਈਆਂ ਪੁਸਤਕਾਂ ਵੀ ਨਿਸਫਲ ਹਨ, ਉਹ ਤੁਹਾਡੀ ਕੀਤੀ ਹੋਈ ਆਰਤੀ ਤੇ ਦੋਵੇਂ ਸਮੇਂ ਦੀ ਸੰਧਿਆ ਵੀ ਜਿਹੜੀ ਹੈ ਵਿਅਰਥ ਹੈ। ਕਿਉਂ, ਜਿੰਨਾ ਚਿਰ ਪਖੰਡ ਦੇ ਸਹਿਤ ਹੋ ਕੇ ਧਰਮ ਦੇ ਕਰਮ ਕੀਤੇ ਜਾਣਗੇ, ਲੇਖੇ ਵਿੱਚ ਨਹੀਂ ਪੈਣਗੇ। ਜਦੋਂ ਅਸੀਂ ਪਖੰਡ ਤੋਂ ਉੱਚੇ ਹੋ ਕੇ ਧਰਮ ਕਰਮਾਂ ਨੂੰ ਕਰਾਂਗੇ, ਪੁਸਤਕਾਂ ਪੜ੍ਹਾਂਗੇ, ਗੁਰਬਾਣੀ ਪੜ੍ਹਾਂਗੇ, ਕਥਾ ਕੀਰਤਨ ਕਰਾਂਗੇ ਜਾਂ ਸੁਣਾਂਗੇ, ਤਾਂ ਫਿਰ ਬਾਤ ਨਹੀਂ ਹੋਏਗੀ, ਫਿਰ ਵਿਅਰਥ ਨਹੀਂ ਜਾਵੇਗੀ, ਫਿਰ ਲੇਖੇ ਵਿੱਚ ਪਵੇਗੀ। ਗਰੀਬ ਨਵਾਜ ਪਾਤਸ਼ਾਹ ਜੀ ਇਸ ਦਾ ਪਖੰਡ ਦੂਰ ਕਰਨ ਵਾਸਤੇ ਉਪਦੇਸ਼ ਦਿੰਦੇ ਹਨ ਕਿ ਤੁਸੀਂ ਤਾਂ ਪੜ੍ਹਦੇ ਹੋ ਪਰ ਹੰਕਾਰ ਕਰਦੇ ਹੋ, ਇਸ ਵਾਸਤੇ ਤੁਹਾਡੀ ਸੰਧਿਆ ਤੇ ਪੁਸਤਕਾਂ ਦਾ ਅਧਿਐਨ ਵਿਅਰਥ ਚਲਾ ਗਿਆ।
ਸਿਰ ਪੂਜਸ ਬਗਲ ਸਮਾਦਮ,
ਫਿਰ ਤੁਸੀਂ ਸਿਲਾ ਦੀ ਵੀ ਪੂਜਾ ਕਰਦੇ ਹੋ, ਸਿਲਾ ਤੋਂ ਮੁਰਾਦ ਸ਼ਿਵਲਿੰਗ ਦੀ ਪੂਜਾ ਕਰਦੇ ਹਨ ਹਿੰਦੂ ਲੋਕ, ਕਾਸ਼ੀ ਵਿੱਚ ਤੇ ਖਾਸ ਕਰਕੇ ਸ਼ਿਵਲਿੰਗ ਦੀ ਪੂਜਾ ਹੈ। 12 ਸ਼ਿਵਲਿੰਗ ਹਨ, ਉਹਨਾਂ ਦੀ ਵੱਖ ਵੱਖ ਪੂਜਾ ਕਰਨ ਵਾਲੇ, ਜਾਂ ਸਿਲਾ ਨਾਮ ਸਾਲਗ੍ਰਾਮ ਦਾ ਹੈ, ਪੱਥਰ ਦਾ, ਜਿਹੜੇ ਜਿਹੜੇ ਲੋਕ ਜੋਤੀ ਲਿੰਗ ਦਾ ਪੂਜਨ ਕਰਦੇ ਹਨ, ਸਾਲਗ੍ਰਾਮ ਦੀ ਮੂਰਤੀ ਦੀ ਪੂਜਾ ਕਰਦੇ ਹਨ, ਸਿਰ ਪੂਜਸ ਪੱਥਰ ਦੀ ਪੂਜਾ ਕਰਕੇ ਲਾਗੇ ਨਦੀ ਦੇ ਕੰਢੇ ਉੱਤੇ ਬੈਠ ਜਾਂਦੇ ਹਨ। ਬਗਲ ਸਮਾਧ, ਬਗਲੇ ਵਾਂਗੂ ਸਮਾਧੀ ਲਾ ਕੇ ਬੈਠਦੇ ਹੋ।
ਮੁੱਖ ਝੂਠ ਦੇ ਭੁੱਖ ਅਨੁਸਾਰ,
ਤੇ ਮੁੱਖ ਤੋਂ ਝੂਠ ਬੋਲਦੇ ਹੋ, ਪਰ ਤੁਹਾਡਾ ਝੂਠ ਬੋਲਿਆ ਹੀ ਵਿਭੂਖਣ, ਵਿਭੂਖਣ ਨਾਮ ਗਹਿਣੇ ਦਾ, ਗਹਿਣੇ ਦੀ ਤਰ੍ਹਾਂ ਬੜਾ ਕਾਰਗਰ ਹੁੰਦਾ ਹੈ, ਬੜਾ ਸਤਲਾ ਹੁੰਦਾ ਹੈ, ਲੋਹਾ ਕਾਲਾ ਹੁੰਦਾ ਹੈ, ਲੋਹਾ ਕਰੜਾ ਹੁੰਦਾ ਹੈ, ਝੂਠੇ ਪੁਰਖਾਂ ਦਾ ਹਿਰਦਾ ਬੜਾ ਕਰੜਾ ਹੁੰਦਾ ਹੈ, ਲੋਹੇ ਦੀ ਤਰ੍ਹਾਂ, ਲੋਹੇ ਦੀ ਤਰ੍ਹਾਂ ਕਾਲਾ ਤੇ ਕਠੋਰ ਹੁੰਦਾ ਹੈ। ਉਹ ਭਾਵੇਂ ਵੇਦ ਪੜ੍ਹੇ ਮੁਖ ਮਿੱਠੀ ਬਾਣੀ ਜੀਆਂ ਕੋਤ ਨਾ ਸੰਗੇ ਪ੍ਰਾਣੀ, ਐਸੀ ਉਹਨਾਂ ਦੀ ਹਾਲਤ ਹੈ। हे पंडित जी, तुसी मुख तो झूठ बोलते हो पर तुहाडा झूठ भी सच प्रतीत हुंदा है। एक राजा सी, उसने अपने मंत्रियों नूं पुछिया कि मेरे हाथ दियां तलियां च रोम क्यों नहीं उगे। वो मंत्री सोच के कहन लगे, महाराज आप दान जो करते हो रोज, इस वास्ते तुहाडियां तलियां विच रोम नहीं उगे। तो राजे ने पुछिया भी तुहाडियां तलियां विच रोम क्यों नहीं उगे। ਤਾਂ ਵਜ਼ੀਰ ਕਹਿਣ ਲੱਗੇ, ਮਹਾਰਾਜ ਅਸੀਂ ਦਾਨ ਲੈਂਦੇ ਜੋ ਹਾਂ ਹੱਥ ਅੱਡ ਕੇ, ਤੁਸੀਂ ਦਾਨ ਕਰਦੇ ਹੋ ਅਤੇ ਅਸੀਂ ਦਾਨ ਲੈਂਦੇ ਹਾਂ। ਰਾਜਾ ਕਹਿੰਦਾ, ਠੀਕ ਆ ਪਰ ਜਿਹੜੇ ਇੰਨੇ ਲੋਕ ਬੈਠੇ ਨੇ ਇਹਨਾਂ ਦੀਆਂ ਹੱਥਾਂ ਦੀਆਂ ਤਲੀਆਂ ਵਿੱਚ ਰੋਮ ਕਿਉਂ ਨਹੀਂ। ਤਾਂ ਵਜ਼ੀਰ ਕਹਿੰਦੇ, ਇਹਨਾਂ ਨੂੰ ਮਿਲਦਾ ਕੁਝ ਨਹੀਂ, ਵਿਚਾਰੇ ਹੱਥ ਮਲਦੇ ਰਹਿੰਦੇ ਨੇ, ਇਸ ਵਾਸਤੇ ਇਹਨਾਂ ਦੀਆਂ ਤਲੀਆਂ ਦੇ ਵਿੱਚ ਵੀ ਰੋਮ ਨਹੀਂ ਹਨ। ਗੱਲ ਝੂਠੀ ਹੈ ਪਰ ਮੂੰਹ ਤੋਂ ਵਜ਼ੀਰਾਂ ਨੇ ਗਹਿਣੇ ਦੀ ਤਰ੍ਹਾਂ ਸੱਚੀ ਕਰਕੇ ਵਿਖਾ ਦਿੱਤੀ ਹੈ। ਇਤਿਹਾਸ ਹੋਰ ਵੀ ਸਾਖੀਆਂ ਹਨ, ਜਿਹੋ ਜਿਹੀ ਮਜਲਸ ਵਿੱਚ ਕੋਈ ਮਨੁੱਖ ਜਾਂਦਾ ਹੈ ਉਹਦਾ ਅਸਰ ਉਹਦੇ 'ਤੇ ਅਵਛਮੇਵ ਹੁੰਦਾ ਹੈ। ਭਾਈ ਗੁਰਦਾਸ ਜੀ ਲਿਖਦੇ ਹਨ, ਅਮਲੀ ਅਮਲ ਨ ਛੱਡਣੀ ਹੋਏ ਬਹਿਣ ਇਕੱਠੇ। ਅਮਲੀ ਲੋਕਾਂ ਦਾ ਅਮਲੀਆਂ ਨਾਲ ਪਿਆਰ ਹੈ। ਜਿਉਂ ਜੂਏ ਜੂ ਆ ਰਹੀਆਂ ਲਗ ਦਾਵ ਉਕੱਠੇ, ਜਿਵੇਂ ਜੂਆ ਖੇਡਣ ਵਾਲੇ ਜੁਆਰੀ ਜਿਹੜੇ ਹਨ ਉਹਦੇ ਵਿੱਚ ਮਸਤ ਰਹਿੰਦੇ ਨੇ, ਸਾਖੀ ਚੋਂ ਸਾਖੀ ਚੇਤੇ ਆ ਜਾਂਦੀ ਹੈ। ਜੂਆ ਖੇਡਣਾ, ਚੌਂਪੜ ਖੇਡਣੀ, ਤਾਸ਼ ਖੇਡਣੀ, ਇਹਦਾ ਝੱਸ ਵੀ ਬੜਾ ਮਾੜਾ ਹੈ। ਇੱਕ ਚੌਂਪੜ ਖੇਡ ਰਿਹਾ ਸੀ ਤੇ ਉਹਦੇ ਕੰਨਾਂ ਵਿੱਚ ਆ ਕੇ ਕਿਸੇ ਨੇ ਸੋ ਪਾਈ ਵੀ ਤੇਰੀ ਮਾਂ ਹੋ ਗਈ ਬਿਮਾਰ, ਚੱਲ ਘਰ ਛੇਤੀ ਜਾ ਕੇ ਕੋਈ ਦਵਾ ਦਾਰੂ ਕਰ। ਉਹ ਕਹਿੰਦਾ ਵੀ ਜਿਹੜੇ ਦੂਸਰੇ ਭਰਾ ਨੇ ਉਹ ਕੀ ਕਰਦੇ ਨੇ, ਉਹਨਾਂ ਨੂੰ ਕਹੋ ਕਿ ਦਵਾ ਦਾਰੂ ਦੇਣ ਤੇ ਮੈਂ ਤੁਰਿਆ ਹੀ ਆਉਣਾ। ਦੂਜੀ ਵਾਰ ਫਿਰ ਸੁਣਿਆ ਪਹੁੰਚ ਗਿਆ ਵੀ ਤੇਰੀ ਮਾਂ ਬਹੁਤ ਬਿਮਾਰ ਹੋ ਗਈ, ਯਾਦ ਕਰਦੀ ਤੈਨੂੰ, ਚੱਲ ਚੱਲ ਕੇ ਮੂੰਹ ਵੇਖ ਲੈ, ਦਵਾ ਦਾਰੂ ਬਥੇਰੇ ਦਿੱਤੇ ਨੇ ਪਰ ਕੋਈ ਆਰਾਮ ਨਹੀਂ। ਕਹਿੰਦਾ ਚੱਲ ਮੈਂ ਤੇਰੇ ਮਗਰੇ ਮਗਰੀ ਤੁਰਿਆ ਆਉਣਾ। ਹੁਣ ਤੀਜਾ ਸੁਨੇਹਾ ਆ ਗਿਆ ਵੀ ਮਾਂ ਮਰ ਗਈ ਆ ਤੇ ਉਹਨੂੰ ਸ਼ਮਸ਼ਾਨ ਘਾਟ ਲੈ ਕੇ ਜਾਣਾ, ਹੁਣ ਤੇ ਘਰ ਨੂੰ ਆ ਜਾ। ਕਹਿੰਦਾ ਜਿਹੜੇ ਦੂਜੇ ਚਾਰ ਭਰਾ ਨੇ ਚੁੱਕ ਲਿਆਉਣ, ਮੈਂ ਇੱਥੋਂ ਹੀ ਨਾਲ ਰਲ ਜੂ। ਉਹਨੂੰ ਇੰਨਾ ਝੱਸ ਹੈ ਜੂਏ ਦਾ ਕਿ ਛੱਡ ਕੇ ਘਰ ਜਾ ਨਹੀਂ ਸਕਦਾ। ਜਿਹੜੇ ਅਵਗਣੇ ਆ ਰਹੇ ਬੰਦੇ ਹਨ ਉਹ ਸ਼ੁਭ ਮਾਰਗ ਤੇ ਤੁਰ ਨਹੀਂ ਸਕਦੇ, ਚੱਲ ਨਹੀਂ ਸਕਦੇ। ਭਾਈ ਗੁਰਦਾਸ ਜੀ ਕਹਿੰਦੇ, ਮਾਰ ਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ। ਇਹਦਾ ਅਰਥ ਇਹ ਹੀ ਹੋਇਆ ਨਾ ਵੀ ਜਿਹੜਾ ਚੋਰ ਹੈ ਉਹ ਚੋਰੀ ਨਹੀਂ ਛੱਡਦਾ, ਉਹਨੂੰ ਡਰ ਵੀ ਹੈ ਵੀ ਜੇ ਮੈਂ ਪਕੜਿਆ ਗਿਆ ਸਨ ਤੋਂ ਤੇ ਮਾਰ ਬੜੀ ਪੈਣੀ ਹੈ। ਮਾਰ ਬੇ ਕੋ ਤਰਾਸ ਦੇਖ, ਚੋਰ ਨਾ ਤਜਤ ਚੋਰੀ। ਮਾਰਨ ਦਾ ਡਰ ਹੈ, ਮਾਰ ਪੈਂਦੀ ਉਹਨੇ ਵੇਖੀ ਕਈ ਵਾਰ ਚੋਰਾਂ ਨੂੰ, ਪਰ ਫਿਰ ਵੀ ਚੋਰੀ ਨਹੀਂ ਛੁੱਟਦੀ। ਬਟਵਾਰਾ ਬਟਵਾਰੀ ਸੰਗ ਹੋਏ ਤਖਤ ਹੈ। ਬਟਵਾਰਾ ਕਹਿੰਦੇ ਲੁੱਟਣ ਵਾਲਾ, ਧਾੜਵੀ ਰਾਹ ਵਿੱਚ ਲੁੱਟ ਲੈਂਦਾ ਰਾਹੀਆਂ ਨੂੰ। ਜਿਹੜਾ ਰਾਹੀਆਂ ਨੂੰ ਲੁੱਟਣ ਵਾਲਾ ਹੈ ਉਹ ਜਦੋਂ ਵੇਖਦਾ ਆਂਢੀ ਗੁਆਂਢੀ ਨੂੰ ਵੀ ਬੱਲੇ ਮੌਜਾਂ ਬਣੀਆਂ, ਨਾ ਕੋਈ ਕੰਮ ਕਰਨਾ ਪਵੇ, ਨਾ ਨੌਕਰੀ ਕਰਨੀ ਪਵੇ, ਰਾਹ ਚੋਂ ਕਿਸੇ ਨੂੰ ਲੁੱਟ ਲਿਆਂਦਾ, ਕਿਸੇ ਦਾ ਪਰਸ ਖੋਹ ਲਿਆ, ਮੌਜਾਂ ਲੁੱਟਦੇ ਨੇ, ਇਹਨਾਂ ਦੇ ਨਾਲ ਚਾਰ ਦਿਨ ਜਾਵਾਂਗੇ, ਕੀ ਲੋੜ ਖੱਪਣ ਥੱਪਣ ਦੀ। ਬੇਸਵਾ ਰਤ ਬ੍ਰਿਥਾ ਪਏ, ਜਿਹੜੇ ਬੇਸਵਾ ਦੇ ਪ੍ਰੇਮੀ ਹਨ ਬਾਜ਼ਾਰ ਦੀਆਂ ਔਰਤਾਂ ਦੇ ਪਿੱਛੇ ਜਾਂਦੇ ਹਨ, ਬਾਜ਼ਾਰ ਦੇ ਬੰਦਿਆਂ ਦੇ ਮਗਰ ਲੱਗਦੀਆਂ ਹਨ ਔਰਤਾਂ। ਬੇਸਵਾ ਰਤ ਬ੍ਰਿਥਾ ਪਏ, ਭਾਈ ਗੁਰਦਾਸ ਜੀ ਕਹਿੰਦੇ ਉਹ ਰੋਗੀ ਜ਼ਰੂਰ ਹੁੰਦੇ ਹਨ, ਸ਼ਰਤੀਆ ਗੱਲ ਹੈ, ਉਹਨਾਂ ਦੇ ਸਰੀਰ ਨੂੰ ਬਿਮਾਰੀ ਲੱਗ ਜਾਂਦੀ ਹੈ, ਕੋਈ ਨਾ ਕੋਈ ਐਸੀ ਭੈੜੀ ਬਿਮਾਰੀ ਲੱਗ ਜਾਂਦੀ ਹੈ, ਸੁਜਾਕ ਉਪਦੰਸ ਆਦਿ ਐਸੇ ਭਿਆਨਕ ਰੋਗ ਹਨ ਜੋ ਸੰਤਾਨ ਨੂੰ ਉਹਨਾਂ ਦਾ ਫਲ ਭੋਗਣਾ ਪੈਂਦਾ। ਪੁੱਤਰ ਤੋਂ ਪੋਤਰੇ ਦੇ ਜਿਸ਼ਮ ਦੇ ਵਿੱਚ ਉਹਨਾਂ ਦੇ ਕੀੜੇ ਇੰਨੇ ਬਰੀਕ ਨੇ ਕਿ ਹੱਡਾਂ ਵਿੱਚ ਰਚ ਜਾਂਦੇ ਨੇ, ਸੱਤਵੀਂ ਕੁੱਲ ਤੇ ਜਾ ਕੇ ਕੋੜ ਹੋ ਜਾਂਦਾ ਹੈ। ਇਸ ਵਾਸਤੇ ਉਪਦੰਸ ਰੋਗ ਬੜਾ ਭੈੜਾ ਹੈ, ਜੇ ਕਿਸੇ ਨੂੰ ਹੋ ਜਾਵੇ ਤੇ ਅਗਲਾ ਮਾਰੀ ਦਾ ਦੱਸਦਾ ਨਹੀਂ। ਘਾਵ ਚੋਟ ਨੱਕ ਦੰਤ ਬਖਾਨ, ਗੰਧਲੇ ਪਾਣੀ ਧੋਮ ਨ ਜਾਣ, ਅਤੇ ਸੰਗ ਜੋਨ ਕੇ ਦੋਖ ਹੋਏ ਉਪਦੰਸ ਪੰਚ ਪਨ ਕੋਖ। ਇਹ ਪੰਜ ਕਾਰਨਾਂ ਕਰਕੇ ਰੋਗ ਹੁੰਦਾ ਹੈ, ਪਰ ਵਿਸ਼ੇਸ਼ ਕਰਕੇ ਪਰ ਪੁਰਖ ਤੇ ਪਰ ਇਸਤਰੀ ਦੀ ਸੰਗਤ ਤੋਂ ਹੁੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਇਹ ਕੁਰੈਤ ਨਹੀਂ ਤਿਆਗਦੇ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬੱਜਰ ਕੁਰੈਤ ਕਰਕੇ ਸਾਨੂੰ ਵਿਵਰਜਿਤ ਕੀਤਾ। ਬੇਸਵਾਰਤ ਬ੍ਰਿਥਾ ਪੈ, ਪਰ ਜਿਹੜਾ ਫੇਰ ਵੀ ਇਹ ਕੁਰੈਤ ਕਰੇਗਾ ਰੋਗੀ ਜ਼ਰੂਰ ਹੋਵੇਗਾ। ਮਨ ਮੈਂ ਨਾ ਸ਼ੰਕਾ ਮਨ ਹੈ, ਪਰ ਹੈਰਾਨਗੀ ਦੀ ਗੱਲ ਇਹ ਹੈ ਵੀ ਸਰੀਰ ਦੇ ਉੱਤੇ ਕੁਸ਼ਟ ਵੀ ਹੋ ਗਿਆ, ਕਈ ਤਰ੍ਹਾਂ ਦੇ ਰੋਗ ਵੀ ਲੱਗ ਗਏ, ਰਾਤ ਦਿਨ ਤੜਫਦਾ ਵੀ ਰਹਿੰਦਾ ਹੈ, ਪਰ ਵੇਸਵਾ ਦੀ ਪ੍ਰੀਤੀ ਅਜੇ ਵੀ ਨਹੀਂ ਛੱਡਣ ਵਾਸਤੇ ਤਿਆਰ, ਉੱਧਰ ਜਾਣ ਵਾਸਤੇ ਫਿਰ ਵੀ ਤਿਆਰ ਹੈ। ਇੱਕ ਹੋਰ ਪ੍ਰਮਾਣ ਦਿੰਦੇ, ਜਵਾਰੀਨ ਸਰਬੰਸ ਹਾਰੇ ਸਹਿ ਨਾ ਥਕਤ ਹੈ। ਜਿਹੜਾ ਜਵਾਰੀਆ ਬੰਦਾ ਹੈ ਉਹ ਸਾਰਾ ਧਨ ਲੁਟਾ ਦਿੰਦਾ, ਘਰਵਾਲੀ ਦੇ ਗਹਿਣੇ ਵੀ ਦਾ ਤੇ ਲਾ ਦਿੰਦਾ, ਮਕਾਨ ਵੀ ਲਾ ਦਿੰਦਾ, ਆਪਣੇ ਵੀ ਗਹਿਣੇ ਬਸਤਰ ਦਾ ਤੇ ਲਾ ਦਿੰਦਾ, ਸਾਰਾ ਸਰਬੰਸ ਹਾਰ ਦਿੰਦਾ, ਪਰ ਥੱਕਦਾ ਨਹੀਂ। ਕਹਿੰਦਾ ਜੇ ਉਧਾਰਾ ਮਿਲ ਜਾਵੇ, ਕਰਜ਼ਾ ਮਿਲ ਜਾਵੇ, ਕੋਈ ਸਾਲਾ ਕੋਈ ਸਹੁਰਾ ਹੀ ਕੁਝ ਦੇ ਦੇਵੇ, ਉਹਦੇ ਨਾਲ ਵੀ ਜੂਆ ਖੇਡ ਲਈਏ। ਜੂਏ ਦਾ ਝਸ ਵੀ ਇੰਨਾ ਮਾੜਾ ਹੈ, ਅਮਲੀ ਨਾ ਅਮਲ ਤਜਿਤ ਜਿਉਂ ਤਰਘਾਰ ਕੀਏ। ਜਿਹੜੇ ਅਮਲੀ ਲੋਕ ਨੇ, ਅਮਲ ਖਾਣ ਦਾ ਜਿਹਨਾਂ ਨੂੰ ਝਸ ਪੈ ਜਾਂਦਾ, ਪੋਸਤ ਪੀਣ ਦਾ, ਸ਼ਰਾਬ ਪੀਣ ਦਾ, ਅਫੀਮ ਖਾਣ ਦਾ, ਚਰਸ ਪੀਣ ਦਾ, ਹੋਰ ਕਈ ਬਿਮਾਰੀਆਂ ਨੇ, ਉਹ ਅਮਲੀ ਜਿਹੜੇ ਨੇ ਅਮਲ ਨਹੀਂ ਛੱਡਦੇ। ਜਿਉਂ ਤਰਘਾਰ ਕੀਏ, ਭਾਵੇਂ ਉਹਦਾ ਪਿਓ ਲਾਹਨਤਾਂ ਪਾਵੇ, ਭਾਵੇਂ ਉਹਦੀ ਮਾਂ ਗਾਲਾਂ ਕੱਢੇ, ਭਾਵੇਂ ਉਹਦੇ ਰਿਸ਼ਤੇਦਾਰ ਉਹਨੂੰ ਬੁਰਾ ਭਲਾ ਕਹਿਣ, ਪਰ ਸਾਰਿਆਂ ਦੀ ਗੱਲ ਆਪਣੇ ਹਿਰਦੇ ਤੇ ਰੱਖ ਕੇ ਫਿਰ ਵੀ ਇਹ ਕਰਮ ਛੱਡਦਾ ਨਹੀਂ। ਅਮਲੀ ਨਾ ਅਮਲ ਤਜਿਤ, ਜਿਵੇਂ ਅਮਲੀ ਬੰਦਾ ਅਮਲ ਖਾਣਾ ਨਹੀਂ ਛੱਡਦਾ, ਜਿਉਂ ਤਰਘਾਰ ਕੀਏ, ਭਾਵੇਂ ਕਿੰਨੀਆਂ ਉਹਨੂੰ ਤ੍ਰਿਗਾਂ ਪੈਣ, ਅਦਮ ਅਸ ਦੁੱਖ ਦੁੱਖ ਲੋਕ ਬਿਨ ਸੁਨਤ ਸ਼ਕਤ ਹੈ। ਫਿਰ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਦੁੱਖ ਵੇਦਾਂ ਸ਼ਾਸਤਰਾਂ ਵਿੱਚੋਂ ਪੜ੍ਹ ਪੜ੍ਹ ਕੇ ਕੋਈ ਚੰਗਾ ਕਥਾਕਾਰ ਗਿਆਨੀ ਸੁਣਾਵੇ ਤੇ ਉਹ ਲੋਕ ਕੰਨਾਂ ਨਾਲ ਸੁਣਨ। ਆ ਥੋੜ੍ਹੇ ਦਿਨ ਹੋਏ ਇੱਥੇ ਲੁੱਟਣ ਕਿਸੇ ਪ੍ਰੇਮੀ ਦੇ ਘਰ ਗਏ ਤੇ ਉਹ ਪਹਿਲਾਂ ਹੀ ਬੋਲ ਉੱਠਿਆ, ਮੂੰਹ ਤੇ ਹੱਥ ਫੇਰ ਕੇ ਕਹਿੰਦਾ ਬਾਬਾ ਜੀ ਇੱਕ ਇੱਕ ਰੋਮ ਜਿਹੜਾ ਮੈਂ ਕਤਲ ਕਰਦਾ ਨਾ, ਮੈਨੂੰ ਸੰਤਾਂ ਨੇ ਦੱਸਿਆ ਵੀ 100-100 ਗਊ ਦੇ ਮਾਰਨ ਜਿੰਨਾ ਪਾਪ ਆ। ਤੇ ਮੈਂ ਕਿਹਾ ਨਹੀਂ ਤੈਨੂੰ ਤੇ ਕੋਈ ਪਾਪ ਨਹੀਂ ਲੱਗਦਾ, ਜੇ ਲੱਗਦਾ ਹੁੰਦਾ ਤੂੰ ਹਟ ਹੀ ਜਾਣੂ। ਕਹਿੰਦਾ ਜੀ ਨਹੀਂ ਅਜੇ ਆਦਤ ਜਾਂਦੀ ਨਹੀਂ, ਉਦਾਂ ਇੰਨਾ ਕੁ ਮੈਨੂੰ ਪਤਾ ਲੱਗ ਗਿਆ ਵੀ ਇੱਕ ਇੱਕ ਰੋਮ ਨੂੰ ਕਤਲ ਕਰਨਾ ਬੜਾ ਪਾਪ ਹੈ। ਦੁੱਖ ਦੁੱਖ ਲੋਕ ਬੇਦ ਸੁਨਤ ਸ਼ਕਤ ਹੈ, ਉਹਨਾਂ ਪਾਪਾਂ ਦੇ ਦੁੱਖਾਂ ਨੂੰ ਕਈ ਵਾਰ ਕੰਨਾਂ ਵਿੱਚ ਸੁਣਿਆ ਵੀ ਚੋਰੀ ਕਰਨੀ ਮਾੜੀ ਹੈ, ਰਾਹ ਮਾਰੀਆਂ ਦੀ ਸੰਗਤ ਵਿੱਚ ਬਹਿਣਾ ਮਾੜਾ ਹੈ, ਵਿਸਵਾ ਦੀ ਪ੍ਰੀਤੀ, ਜੂਏ ਨਾਲ ਪ੍ਰੇਮ, ਅਮਲੀਆਂ ਦਾ ਸੰਗ ਕਰਨਾ, ਇਹ ਮਾੜੀਆਂ ਗੱਲਾਂ ਨੇ। ਪਰ ਲੋਕ ਸੁਣ ਸੁਣ ਕੇ ਫਿਰ ਵੀ ਮੌਜਾਂ ਲੁੱਟੀ ਜਾਂਦੇ ਨੇ, ਫਿਰ ਵੀ ਇਸ ਰਾਹ ਤੇ ਤੁਰੇ ਜਾਂਦੇ ਨੇ। ਅਧਮ ਅਸਾਧ ਸੰਗ, ਇਹ ਅਧਮ ਲੋਕ ਨੇ, ਪਾਪੀ ਲੋਕ ਨੇ, ਨੀਚ ਲੋਕ ਨੇ, ਗਹਿ ਗਵਾਤੇ ਲੋਕ ਨੇ, ਪਰ ਤੇਰੇ ਨਾਲੋਂ ਫਿਰ ਵੀ ਚੰਗੇ ਨੇ। ਅਧਮ ਅਸਾਧ ਸੰਗ ਛਾੜਤ ਨੰਗੀਕਾਰ। ਭਾਈ ਗੁਰਦਾਸ ਜੀ ਸਾਨੂੰ ਕੁਝ ਦੱਸਣਾ ਚਾਹੁੰਦੇ ਨੇ ਵੀ ਇਹ ਪਾਪੀ ਬੰਦੇ ਪਾਪ ਕਰਮ ਵੱਲੋਂ ਨਹੀਂ ਹਟਦੇ ਤੇ ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਕੀ ਹੋ ਗਿਆ ਵੀ ਉਹਨੇ ਬਾਣੀ ਛੱਡ ਦਿੱਤੀ ਆ, ਰਹਿਤ ਰੱਖਣੀ ਛੱਡ ਦਿੱਤੀ, ਗੁਰਦੁਆਰੇ ਆਉਣਾ ਛੱਡ ਦਿੱਤਾ। ਉਹ ਤੇਰੇ ਨਾਲੋਂ ਤੇ ਜਵਾਰੀਏ ਚੰਗੇ ਨੇ, ਚੋਰ ਚੰਗੇ ਨੇ, ਵੇਸਵਾ ਨਾਲ ਪ੍ਰੀਤੀ ਕਰਨ ਵਾਲੇ ਚੰਗੇ ਨੇ, ਉਹ ਬੁਰਾ ਕਰਮ ਨਹੀਂ ਛੱਡਦੇ ਤੇ ਤੂੰ ਭਲਾ ਛੱਡ ਦਿੱਤਾ। ਕਹਿਣ ਤੋਂ ਮੁਰਾਦ ਵੀ ਜਿਵੇਂ ਬੁਰੇ ਲੋਕ ਬੁਰਾਈ ਨਹੀਂ ਛੱਡਦੇ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਨੇਕੀ ਨਹੀਂ ਛੱਡਦੇ, ਉਹ ਨੇਕੀ ਦਾ ਪੱਲਾ ਨਹੀਂ ਛੱਡਦੇ। ਗੁਰਸਿੱਖ ਸਾਧ ਸੰਗ ਛਾੜ ਕਿਉਂ ਸਕਤ ਹੈ। ਇਸ ਤਰ੍ਹਾਂ ਜਿਹੜਾ ਗੁਰੂ ਦਾ ਸਿੱਖ ਹੈ ਸਾਧ ਸੰਗਤ ਨਹੀਂ ਛੱਡਦਾ। ਇਸ ਵਾਸਤੇ ਸਾਧ ਸੰਗਤ ਸਿੱਖ ਧਰਮ ਦਾ ਸਭ ਤੋਂ ਪਹਿਲਾ ਬੁਨਿਆਦੀ ਗੁਣ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੀ ਇਹ ਹੈ ਵੀ ਸਾਧ ਸੰਗਤ ਕਰਨੀ। ਹੁਣ ਅਸੀਂ ਦੁਕਾਨਦਾਰੀ 'ਚ ਪੈ ਜਾਈਏ ਤੇ ਫਿਰ ਗੁਰੂ ਹੀ ਰਾਖਾ ਹੈ ਨਾ। ਸਤਿਗੁਰੂ ਜੀ ਕੀ ਫਰਮਾਉਂਦੇ ਹਨ?
ਮੁਖ ਝੂਠ ਦੇ ਭੁੱਖ ਅਨੁਸਾਰ,
ਮੂੰਹ ਤੋਂ ਲੋਕ ਝੂਠੀਆਂ ਗੱਲਾਂ ਕਰਦੇ ਨੇ ਤੇ ਉਹ ਸਾਰੰਗ ਕਹੀਏ ਐਨ ਸ੍ਰਿਸ਼ਟ ਬਣਾ ਕੇ ਗਹਿਣੇ ਦੀ ਤਰ੍ਹਾਂ ਝੂਠੀ ਗੱਲ ਨੂੰ ਸੱਚੀ ਕਰ ਵਿਖਾਉਂਦੇ ਨੇ। ਅਮਲੀ ਅਮਲ ਨਾ ਛੱਡਣੀ ਹੋਏ ਬੈਨ ਇਕੱਠੇ, ਜਿਉਂ ਜੂਏ ਜੂਆਰੀਆਂ ਲਗਦਾ ਉਹ ਪੱਠੇ, ਚੋਰੀ ਚੋਰ ਨ ਪਲ ਰਹੇ ਦੁੱਖ ਸਹਿਣ ਗਰੱਠੇ, ਰਹਿਣ ਨ ਗਣਕਾ ਵਾੜਿਓ ਵੇ ਕਰਮੀ ਨੱਠੇ, ਪਾਪੀ ਪਾਪ ਕਮਾਉਂਦੇ ਓਏ ਫਿਰਦੇ ਨੱਠੇ। ਜਿਵੇਂ ਇਹ ਲੋਕ ਭੱਜੇ ਫਿਰਦੇ ਨੇ ਇਸੇ ਤਰ੍ਹਾਂ ਗੁਰਮੁਖ ਭੱਜੇ ਫਿਰਦੇ ਨੇ ਵੀ ਕਿਤੇ ਕੋਈ ਕੀਰਤਨ ਕਰਨ ਵਾਲਾ ਗੁਰਮੁਖ ਆ ਗਿਆ, ਆਸਾ ਦੀ ਵਾਰ ਲੱਗਣੀ ਤੇ ਸੁਣਨੀ ਹੈ। ਇਸੇ ਪ੍ਰਕਾਰ ਜੇ ਗੁਰੂ ਕੀ ਬਾਣੀ ਦੀ ਕਥਾ ਹੁੰਦੀ ਤੇ 100 ਕੰਮ ਛੱਡ ਕੇ ਸੁਣਨ ਵਾਸਤੇ ਜਾਣਾ। ਜਿਵੇਂ ਦੁਨੀਆਂ ਦੇ ਕੰਮ ਸਾਡੇ ਬੜੇ ਜ਼ਰੂਰੀ ਹਨ, ਤਿਵੇਂ ਪਰਮਾਰਥ ਦਾ ਬੰਨਾ ਵੀ ਬੜਾ ਜ਼ਰੂਰੀ ਹੈ। ਹੁਣੀ ਤੇ ਮੌਕਾ, ਮੁੜ ਕੇ ਮੌਕਾ ਕਿੱਥੋਂ ਮਿਲਣਾ ਹੈ?
ਤਰਪਾਲ ਤਿਹਾਲ ਵਿਚਾਰਨ,
ਤੁਸੀਂ ਤਿੰਨਾਂ ਪਾਲਾਂ ਵਾਲੀ ਜਿਹੜੀ ਗਾਇਤਰੀ ਹੈ ਉਸ ਮੰਤਰ ਨੂੰ ਵੀ ਪੜ੍ਹਦੇ ਹੋ? ਤ੍ਰੈਪਾਲ ਤਿਹਾਲ ਵਿਚਾਰਨ ਤਿੰਨ ਪਾਲਾਂ ਵਾਲੀ ਤਿੰਨ ਇਸ ਦੀਆਂ ਲੈਣਾ ਹਨ ਓਮ ਭੂਪ ਵਾ ਸਵਾਹਾ ਤਤ ਵਰਤੇਣ ਪ੍ਰਭੋ ਦਿਵਸਿਆ ਧੀਮੈ ਧੀਓ ਯੂਨੀ ਪ੍ਰਚੋ ਦਿਵਾਤ। ਇਹ ਗਾਇਤਰੀ ਮੰਤਰ ਹੈ, ਇਸ ਦਾ ਤੁਸੀਂ ਪੰਡਿਤ ਜੀ ਹਰ ਰੋਜ਼ ਪਾਠ ਕਰਦੇ ਜੇ, ਇੱਕ ਵੇਰਾ ਨਹੀਂ ਕਰਦੇ, ਤਿੰਨ ਵੇਰਾ ਕਰਦੇ ਜੇ ਤੇ ਸ਼ੁੱਧ ਕਰਦੇ ਜੇ। ਸਾਡੀ ਤਾਂ ਜ਼ਬਾਨ ਹੈ ਨਾ ਮੋਟੀ, ਇਸ ਵਾਸਤੇ ਇਹ ਕੁਝ ਭਾਸ਼ਾ ਬਰੀਕ ਹੈ, ਪਰ ਜਿਹੜੇ ਜਿਹੜੇ ਮਹਾਂਪੁਰਸ਼ ਅਧਿਐਨ ਕਰਨ ਵਾਲੇ ਨੇ ਗ੍ਰੰਥਾਂ ਦਾ, ਉਹ ਚੰਗੀ ਤਰ੍ਹਾਂ ਜਾਣਦੇ ਹਨ। ਗੁਰੂ ਨਾਨਕ ਦੇਵ ਜੀ ਕਹਿੰਦੇ, ਪੰਡਿਤ ਜੀ ਤਿੰਨਾਂ ਪਾਲਾਂ ਵਾਲੀ ਜਿਹੜੀ ਗਾਇਤਰੀ ਹੈ ਨਾ, ਉਸ ਦਾ ਤੁਸੀਂ ਤਿੰਨ ਵੇਲੇ ਵਿਚਾਰ ਕਰਦੇ, ਮੰਤਰ ਹੀ ਨਹੀਂ ਪੜ੍ਹਦੇ, ਨਾਲ ਉਹਦੇ ਅਰਥਾਂ ਨੂੰ ਵੀ ਵਿਚਾਰਦੇ ਹੋ। ਇਹ ਸੂਰਜ ਦਾ ਮੰਤਰ ਹੈ, ਸੂਰਜ ਦੀ ਇਹਦੇ ਵਿੱਚ ਆਰਾਧਨਾ ਕੀਤੀ ਗਈ ਹੈ। ਤਿੰਨਾਂ ਪਾਲਾਂ ਵਾਲੀ ਗਾਇਤਰੀ ਮੰਤਰ ਦਾ ਤਿਹਾਲ ਤਿੰਨ ਵੇਲੇ ਵਿਚਾਰ ਕਰਦੇ ਹੋ, ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ।
ਗਲ ਮਾਲਾ ਤਿਲਕੱਲਾ ਟੰਗ,
ਫਿਰ ਤੁਸੀਂ ਗਲ ਵਿੱਚ ਮਾਲਾ ਵੀ ਪਾ ਕੇ ਰੱਖਦੇ ਹੋ ਤੇ ਮੱਥੇ ਦੇ ਉੱਤੇ ਤੁਸੀਂ ਤਿਲਕ ਵੀ ਲਾਉਂਦੇ ਹੋ। ਗਲ ਮਾਲਾ, ਮਾਲਾ ਗਲ ਵਿੱਚ ਪਾਉਂਦੇ ਹੋ, ਮੱਥੇ ਤੇ ਤਿਲਕ ਲਾਉਂਦੇ ਹੋ।
ਦੋ ਧੋਤੀ ਬਸਰ ਕਪਾਟੰ,
ਦੋ ਧੋਤੀਆਂ ਰੱਖਦੇ ਹੋ, ਇੱਕ ਧੋਤੀ ਬਦਲਦੇ ਹੋ ਤੇ ਦੂਸਰੀ ਵਰਤ ਲੈਂਦੇ ਹੋ। ਦੋਏ ਧੋਤੀ, ਧੋਤੀਆਂ ਹਰ ਵੇਲੇ ਦੋ ਰੱਖਦੇ ਹੋ। ਬਸਤਰ ਕਪਾਟੰ, ਕਪਾਟੰ ਕਹੀਏ ਸਿਰ ਦੇ ਉੱਤੇ ਦਸਮ ਦੁਆਰ ਦੇ ਵਿੱਚ ਇੱਕ ਬਸਤਰ ਗਿੱਲਾ ਕਰਕੇ ਰੱਖ ਲੈਂਦੇ ਹੋ, ਜਿਵੇਂ ਸਿਮਰਨ ਭਜਨ ਕਰਨ ਵਾਲੇ ਲੋਕ ਮੱਖਣ ਰੱਖ ਲੈਂਦੇ ਨੇ, ਕਹਿੰਦਾ ਕਹਿੰਦਾ ਬਦਾਮ ਰੋਗਣ ਪਾ ਕੇ ਝੱਸਦੇ ਸਾਰਾ ਸੁੱਕ ਜਾਂਦਾ, ਜਿਵੇਂ ਇੰਜਣ ਗਰਮ ਹੋ ਜਾਂਦਾ ਨਾ ਮੋਟਰਾਂ ਦਾ ਕਾਰਾਂ ਦਾ, ਇਸ ਤਰ੍ਹਾਂ ਦੇ ਨਾਲ ਜਿਹੜੇ ਭਜਨ ਕਰਨ ਵਾਲੇ ਉਹਨਾਂ ਦਾ ਸਿਰ ਲੋਹੇ ਦਾ ਚਾਹੀਦਾ, ਲੋਹੇ ਦਾ, ਉਹਨਾਂ ਦੇ ਸਰੀਰ ਨੂੰ ਖੁਸ਼ਕੀ ਆ ਜਾਂਦੀ ਹੈ, ਕਿੰਨਾ ਘਿਓ ਤੇਲ ਮਲਣ ਫਿਰ ਸੁੱਕ ਜਾਂਦਾ ਹੈ। ਤੁਸੀਂ ਆਪਣੇ ਸਿਰ ਦੇ ਉੱਤੇ ਚੌਰਾ ਕਰਕੇ ਇੱਕ ਮਰਮਲ ਦਾ ਕੱਪੜਾ ਵੀ ਰੱਖ ਲੈਂਦੇ ਹੋ, ਪਰ ਇਹ ਭਜਨ ਕਰਨ ਵਾਸਤੇ ਨਹੀਂ ਤੁਸੀਂ ਰੱਖਿਆ ਹੋਇਆ ਸਿਰ 'ਤੇ, ਇਹ ਤੁਸੀਂ ਧੋਤੀਆਂ ਲੋਕਾਂ ਨੂੰ ਵਿਖਾਉਣ ਵਾਸਤੇ ਰੱਖੀਆਂ ਨੇ। ਮੱਥੇ 'ਤੇ ਤਿਲਕ ਅਤੇ ਗਲ ਵਿੱਚ ਮਾਲਾ ਫੇਰਨ ਵਾਸਤੇ ਨਹੀਂ ਪਾਈ ਹੋਈ, ਸਿਰਫ ਲੋਕਾਂ ਨੂੰ ਵਿਖਾਉਣ ਵਾਸਤੇ ਪਾਈ। ਮੱਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਲਾਉਣਾ ਜਾਨਾ। ਭਗਤ ਕਬੀਰ ਜੀ ਫਰਮਾਉਂਦੇ ਹਨ, ਲੋਕਾਂ ਨੇ ਰਾਮ ਨੂੰ ਇੱਕ ਖੜਾਵਾ ਸਮਝ ਲਿਆ। ਇਸ ਪ੍ਰਕਾਰ ਪ੍ਰਭੂ ਨਹੀਂ ਮਿਲਦਾ, ਕਿਵੇਂ ਮਿਲਦਾ ਹੈ?
ਜੋ ਜਾਣ ਬ੍ਰਹਮੰ ਕਰਮ,
ਜਿਹੜਾ ਬ੍ਰਹਮ ਦੇ ਕਰਮ ਨੂੰ ਜਾਣ ਲੈਂਦਾ ਹੈ, ਬ੍ਰਹਮ ਦੇ ਭੇਦ ਨੂੰ ਜਾਣ ਲੈਂਦਾ ਹੈ,
ਸਫੋਕਟ ਨਿਸ਼ਚੈ ਕਰਮ,
ਉਹਨੂੰ ਪਤਾ ਲੱਗ ਜਾਂਦਾ ਕਿ ਪ੍ਰਭੂ ਦਾ ਸਿਮਰਨ ਕਰਨਾ ਹੀ ਸ੍ਰਿਸ਼ਟ ਕਰਮ ਹੈ, ਇਹ ਬਾਕੀ ਤੇ ਵਿਖਾਵਾ ਹੈ, ਬਾਕੀ ਤੇ ਪਖੰਡ ਹੈ, ਬਾਕੀ ਤੇ ਕਰਮ ਕਾਂਡ ਹੈ। ਸਭ ਫੋਕਟ ਨਿਸ਼ਚੈ ਕਰਮ, ਇਹ ਸਾਰੇ ਫੋਕਟ ਕਰਮ ਹਨ, ਇਹ ਗੱਲ ਉਹਨਾਂ ਨੇ ਨਿਸ਼ਚੇ ਕਰਕੇ ਜਾਣ ਲਈ ਹੈ, ਇਹ ਗੱਲ ਨਿਸ਼ਚੇ ਦੁਆਰਾ ਉਹਨਾਂ ਨੇ ਆਪਣੇ ਮਨ ਵਿੱਚ ਪ੍ਰਪੱਖ ਕਰ ਲਈ ਹੈ। ਇੱਥੇ ਇੱਕ ਪੌੜੀ ਪੂਰੀ ਹੋਈ ਹੈ, ਸੋ
ਕਹੋ ਨਾਨਕ ਨਿਸ਼ਚਾ ਤਿਆਵੈ।
ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਗੋਪਾਲ ਦੱਤ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਗਿਆਨ ਹੋ ਗਿਆ ਵੀ ਮੈਂ ਸੱਚੀ ਮੁੱਚੀ ਵਿਖਾਵੇ ਦੇ ਕਰਮ ਕਰਦਾ ਸਾਂ, ਪਰ ਪ੍ਰਭੂ ਕਿਵੇਂ ਮਿਲੇ, ਫਿਰ ਕੀ ਕਰਾਂ? ਗੁਰੂ ਨਾਨਕ ਦੇਵ ਜੀ ਕਹਿੰਦੇ, ਕਹੋ ਨਾਨਕ, ਗੁਰੂ ਨਾਨਕ ਦੇਵ ਜੀ ਕਹਿੰਦੇ ਨਿਸ਼ਚੋ ਧਿਆਵੈ, ਜਿਹੜਾ ਮਨੁੱਖ ਨਿਸ਼ਚੇ ਦੇ ਨਾਲ ਪਰਮਾਤਮਾ ਦਾ ਨਾਮ ਜਪਦਾ ਕਿ ਇਹ ਜਿਸ ਕੰਮ ਲਈ ਮੈਂ ਜਪਣਾ ਉਹ ਕੰਮ ਹੋ ਹੀ ਜਾਣਾ, ਅਵਛਮੇਵ ਹੋ ਜਾਣਾ ਹੈ,
ਬਿਨ ਸਤਿਗੁਰ ਬਾਟ ਨਾ ਪਾਵੈ,
ਉਹਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ, ਪਰ ਪ੍ਰਭੂ ਦੀ ਪ੍ਰਾਪਤੀ ਆਪਣੇ ਆਪ ਨਹੀਂ ਹੁੰਦੀ, ਪ੍ਰਭੂ ਦੀ ਪ੍ਰਾਪਤੀ ਵੀ ਕਿਸੇ ਦੇ ਕਰਵਾਇਆ ਹੁੰਦੀ ਹੈ, ਗੁਰੂ ਤੋਂ ਬਿਨਾਂ ਰਾਹ ਨਹੀਂ ਮਿਲਦਾ ਵਿਚੋਲੇ ਤੋਂ। ਇਸੇ ਪ੍ਰਕਾਰ ਗੁਰੂ ਧਾਰਨ ਕਰਨਾ ਬੜਾ ਜ਼ਰੂਰੀ ਹੈ। ਰਹਿਤਨਾਮੇ ਵਿੱਚ ਬਚਨ ਆਇਆ ਕਿ ਪੀਓ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ, ਪ੍ਰਥਮ ਰਹਿਤ ਜਹਿ ਜਾਨ, ਖੰਡੇ ਕੀ ਪਾਹੁਲ ਛਕੇ, ਸੋਈ ਸਿੰਘ ਪ੍ਰਧਾਨ, ਅਵਰਨਾ ਪਾਹੁਲ ਜੋ ਲਹਿ। ਜਿਹੜਾ ਮਨੁੱਖ ਹੋਰ ਕਿਸੇ ਦੇ ਚਰਨਾਂ ਦਾ ਅੰਮ੍ਰਿਤ ਨਹੀਂ ਪੀਂਦਾ ਫਿਰਦਾ, ਖੰਡੇ ਦਾ ਅੰਮ੍ਰਿਤ ਛਕਦਾ, ਉਹਨੂੰ ਸਿੰਘ ਕਹਿੰਦੇ ਹਨ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਜੀ ਗੋਪਾਲ ਦੱਤ ਨੂੰ ਸਮਝਾਉਂਦੇ ਹਨ ਕਿ ਗੁਰੂ ਤੋਂ ਬਿਨਾਂ ਗਤੀ ਨਹੀਂ। ਤੇ ਹੁਣ ਗੋਪਾਲ ਦੱਤ ਗੁਰੂ ਨਾਨਕ ਦੇਵ ਜੀ ਨੂੰ ਕਿਵੇਂ ਗੁਰੂ ਧਾਰਨ ਕਰਦੇ ਹਨ?
ਨਿਫਲਿੰਗ ਤਸ ਜਨਮ ਜਾਵ ਬ੍ਰਹਮ ਨ ਬਿੰਦ ਸਾਧਿਤ ਹੈ ਕਿ ਕਰਨ ਕਾਰਨ ਸਮਰੱਥ ਹੈ, ਕਹੋ ਨਾਨਕ ਵਿਚਾਰ। कारण करते वस है जिन कल रखी तार। योग शब्दं ज्ञान शब्दं वेद शब्दं ता ब्राह्मण है, क्षत्रिय शब्दं सूर शब्दं शूद्र शब्दं प्रकृत है, सर्व शब्दं ता एक शब्दं जिको जानस पियू, नानक ता को दास है सोई निरंजन दियू। एक कृष्ण ता सर्व देवा दे देवा तह आत्म है, आत्म श्री वासुदेव से जे कोई जान से पीव, नानक तक दास है सोई निरंजन देव। आत्म श्री वासुदेव से जे कोई जान से पीव, नानक तक दास है सोई निरंजन देव।
वाहिगुरु जी का खालसा वाहिगुरु जी की फतेह। सम्मान योग गुरु प्यारी साध संगत जी, आप बड़े उच्चे भागां वाले हो जो तन तन साहिब श्री गुरु ग्रंथ साहिब महाराज जी की पावन हजूरी अंदर सजे गुरबाणी की विचार सुन वास्ते अपने समय विचों समा कढ के समय नूं सफला कर रहे हो। गुरु नानक देव महाराज जी का कांशी जाना गोपाल दत्त पंडित नूं उपदेश करना एक श्लोक कल आप जी ने सुनिया, दूसरा श्लोक हुण सुनो।
नेफलं तस जन्मस जाद जन्मना विंदति।
गुरुदेव फरमान करदे हन कि हे पंडित ऐ मनुख इस जगत विच तेरा आया जीवन तद सफला है जे तू प्रभु नू जान लवे। कई बार घर विच कीमती वस्तुआं लिया के रखण दे बाद अखां तो ओले हो जांदियां हन, गवाच जांदियां हन, मनुख नू उन्ना ही दुख अनुभव हुंदा है जिन्ना उस वस्तु दे आउण तो पहला सी। वस्तु घर विच है पर गवाची होई है। नेह फलं तस जन्मस, नेह फलं दा अर्थ है निष्फल बेकार व्यर्थ। ये ते ऐवें निफली गल्लां करी जांदा। नेह फलं, फलं कहिंदे फल नूं, ने कहिए नहीं, जिस गल नूं कोई फल नहीं लगना, जिन्नी कमी नाहे गुण, ते कमड़े विसार मत शर्मिंदा थी वई साईं दे दरबार। नेह फलं तस जन्मस, तस मैने किस पुरख दा उस मनुख दा, जन्मस मैने जन्म मनुख दा जन्म उन्ना चिर तक बेकार है निष्फल है अकारथ है। आवने आए सृष्ट में बिन बूझे पस ढोर, कहन मात्र ता जीव संसार विच आया है पर आके करन वाला कम नहीं कीता, इस वास्ते गुरु जी ने ढोर नाल तुलना दिती है। उस मनुख दा जन्म उन्ना चिर तक व्यर्थ है
जावद ब्रह्म न बिंदती।
जावद मैंने जद तक, जिन्ना चिर कुछ हथ लिखत सरूपा विच जावत पाठ आया है तत्ते नाल, पर शुद्ध पाठ ददे नाल है। यावद ब्रह्म न बिंदते, ब्रह्म मैंने प्रभु परमात्मा वाहिगुरु। यावद मैंने जिन्ना चिर तक ब्रह्म वाहिगुरु नू ना बिंदते नहीं जानिया, बिंदते दा अर्थ है जानना, ਐ ਮਨੁੱਖ ਜਿੰਨਾ ਚਿਰ ਤੱਕ ਤੂੰ ਪਰਮਾਤਮਾ ਨੂੰ ਜਾਣਦਾ ਨਹੀਂ ਓਨੇ ਚਿਰ ਤੱਕ ਤੇਰਾ ਜਨਮ ਜਿਹੜਾ ਹੈ ਨਿਸਫਲ ਹੈ, ਬੇਕਾਰ ਹੈ, ਵਿਅਰਥ ਹੈ।
ਸਾਗਰੰ ਸੰਸਾਰ ਸੇ ਗੁਰ ਪ੍ਰਸਾਦਿਤ ਹੈ ਕਿ
ਕਾਰਨ ਇਹ ਹੈ ਕਿ ਸੰਸਾਰ ਰੂਪੀ ਜੋ ਸਮੁੰਦਰ ਹੈ, ਸਾਗਰੰ ਸਾਗਰ ਸਮੁੰਦਰ ਸੰਸਾਰਸ, ਇਹ ਸੰਸਾਰ ਜਿਹੜਾ ਹੈ ਸਮੁੰਦਰ ਵੱਤ ਹੈ। ਇੱਕ ਥਾਂ ਤੇ ਗੁਰਦੇਵ ਏਦਾਂ ਵੀ ਫਰਮਾਉਂਦੇ ਹਨ, ਪੰਕ ਜੋ ਮੋਹ ਪਗ ਨਹੀਂ ਚਾਲੈ, ਪੰਕ ਨਾਮ ਹੈ ਚਿੱਕੜ ਦਾ, ਜਲ ਕਰ ਕਰਦਮ ਉਪਜ ਹੈ, ਜਲ ਕਰ ਪੰਕ ਵਿਨਾਸ਼। ਜਲ ਮਹਿਣੇ ਪਾਣੀ, ਜਦੋਂ ਪਾਣੀ ਡੁੱਲ ਜਾਵੇ, ਥੋੜੀਆਂ ਜਿਹੀਆਂ ਛਿੱਟਾਂ ਪੈ ਜਾਣ ਤਾਂ ਚਿੱਕੜ ਹੋ ਜਾਂਦਾ ਹੈ। ਜਲ ਕਰ ਕਰਦਮ ਉਪਜ ਹੈ, ਪਾਣੀ ਚਿੱਕੜ ਕਿਵੇਂ ਪੈਦਾ ਹੁੰਦਾ? ਪਾਣੀ ਦੇ ਡੁੱਲਣ ਨਾਲ। ਜਲ ਕਰ ਪੰਕ ਵਿਨਾਸ਼, ਪੰਕ ਮਹਿਣੇ ਵੀ ਚਿੱਕੜ, ਜੇ ਮੀਂਹ ਮੋਹਲੇ ਧਾਰ ਪੈ ਜਾਵੇ ਤੇ ਸਾਰਾ ਚਿੱਕੜ ਗਲੀਆਂ ਦਾ ਰੁੜ ਜਾਂਦਾ ਹੈ, ਸੜਕਾਂ ਸਾਫ਼ ਹੋ ਜਾਂਦੀਆਂ ਹਨ, ਨਾਲੀਆਂ ਸਾਫ਼ ਹੋ ਜਾਂਦੀਆਂ ਜਦੋਂ ਮੋਹਲੇ ਧਾਰ ਮੀਂਹ ਪੈਂਦਾ। ਜਿੰਨੇ ਪਾਪ ਹਨ ਮਨ ਕਰਕੇ ਪੈਦਾ ਹੁੰਦੇ ਹਨ ਤੇ ਮਨ ਕਰਕੇ ਹੀ ਸਾਰੇ ਪਾਪ ਨਾਸ਼ ਹੋ ਜਾਂਦੇ ਹਨ। ਗੁਰਦੇਵ ਫਰਮਾਉਂਦੇ ਹਨ, ਜਿਵੇਂ ਮੋਹ ਦਾ ਚਿੱਕੜ ਜੋ ਐਸਾ ਭਿਆਨਕ ਹੈ, ਪਗ ਨਹੀਂ ਚਾਲੇ ਜਿਹਦੇ ਵਿੱਚੋਂ ਇੱਕ ਪੈਰ ਨਹੀਂ ਪੁੱਟਿਆ ਜਾਂਦਾ, ਇੱਕ ਘੜੀ ਸਮਾਂ ਪ੍ਰਭੂ ਦੇ ਸਿਮਰਨ ਵਾਸਤੇ ਮਨੁੱਖ ਕੋਲੋਂ ਕੱਢਣਾ ਔਖਾ ਹੈ। ਯਾਦ ਰੱਖ ਕਿ ਸੰਸਾਰ ਰੂਪੀ ਜੋ ਸਮੁੰਦਰ ਹੈ, ਸਾਗਰੰ ਸੰਸਾਰਸ, ਜੋ ਸੰਸਾਰ ਹੈ ਸਮੁੰਦਰ ਵੱਤ ਹੈ, ਇਹਦੇ ਤੋਂ ਪਾਰ ਹੋਣਾ ਓਨਾ ਹੀ ਔਖਾ ਹੈ ਜਿਵੇਂ ਸਮੁੰਦਰ ਦੇ ਇੱਕ ਕੰਢੇ ਤੋਂ ਦੂਸਰੇ ਕੰਢੇ ਜਾਣਾ ਔਖਾ ਹੈ।
ਗੁਰਪ੍ਰਸਾਦਿਤ ਹੈ ਕਿ
ਮਹਾਰਾਜ ਕੋਈ ਉਪਾਅ ਦੱਸੋ ਫਿਰ ਕਿਵੇਂ ਤਰਿਆ ਜਾ ਸਕਦਾ ਹੈ? ਤਾਂ ਗੁਰਦੇਵ ਕਹਿੰਦੇ ਤਰਨ ਦਾ ਇੱਕੋ ਇੱਕ ਉਪਾਅ ਹੈ, ਤਰੀਕਾ ਹੈ ਗੁਰਪ੍ਰਸਾਦੀ। ਗੁਰੂ ਦੀ ਪ੍ਰਸਾਦ ਮਹਿਣੇ ਕਿਰਪਾ ਦੁਆਰਾ ਸੰਸਾਰ ਰੂਪੀ ਸਮੁੰਦਰ ਤੋਂ ਮਨੁੱਖ ਤਰ ਸਕਦਾ ਹੈ। ਜਿੰਨਾ ਚਿਰ ਤੱਕ ਗੁਰੂ ਦੀ ਰਹਿਮਤ ਨਹੀਂ ਹੁੰਦੀ, ਜਿੰਨਾ ਚਿਰ ਤੱਕ ਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਮਨੁੱਖ ਪਾਤਰ ਨਹੀਂ ਬਣਦਾ, ਉਨਾ ਚਿਰ ਸੰਸਾਰ ਸਮੁੰਦਰ ਨਹੀਂ ਤਰਿਆ ਜਾਵੇਗਾ, ਆਵਾਗਮਨ ਦਾ ਚੱਕਰ ਨਹੀਂ ਨਿਬੜੇਗਾ, ਜੰਮਣ ਮਰਨ ਇਸ ਦਾ ਨਿਵਿਰਤ ਨਹੀਂ ਹੋਵੇਗਾ। ਪ੍ਰਭ ਜਨਮ ਮਰਨ ਨਿਵਾਰ, ਹਾਰ ਪਰੇ ਉਹ ਦੁਆਰ, ਹਾਰ ਕੇ ਆਪ ਜੀ ਦੇ ਚਰਨੀ ਆ ਡਿੱਗੇ ਹਾਂ ਕਿ ਜਨਮ ਮਰਨ ਨਿਵਿਰਤ ਕਰੋ।
ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ,
ਸਾਰੇ ਕਾਰਨਾਂ ਨੂੰ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਸਮਰੱਥ ਹੈ, ਪੂਰਨ ਸ਼ਕਤੀ ਦਾ ਮਾਲਕ ਹੈ, ਹਰਨ ਭਰਨ ਜਾਕਾ ਨੇਤਰ ਫੋਰ, ਜੋ ਅੱਖ ਦੇ ਪੁਲਕਾਰੇ ਵਿੱਚ ਸ੍ਰਿਸ਼ਟੀ ਰਚ ਲੈਂਦਾ ਹੈ, ਅੱਖ ਦੇ ਪੁਲਕਾਰੇ ਵਿੱਚ ਪਰਲੈ ਕਰ ਦਿੰਦਾ ਹੈ, ਉਹ ਸਾਰੇ ਕਾਰਨਾਂ ਨੂੰ ਬਣਾਉਣ ਵਾਸਤੇ ਸਮਰੱਥ ਹੈ। ਕਰਨ ਕਾਰਨ ਸਮਰੱਥ ਹੈ, ਉਹ ਪੂਰਨ ਸਮਰੱਥਾਵਾਨ ਹੈ। ਸਾਡੇ ਵਿੱਚ ਕਿਸੇ ਕੰਮ ਦੀ ਸਮਰੱਥਾ ਹੈ, ਕਿਸੇ ਦੀ ਨਹੀਂ ਹੈ, ਪਰ ਪ੍ਰਭੂ ਵਿੱਚ ਪੂਰਨ ਸਮਰੱਥਾ ਹੈ। ਕੋਈ ਐਸਾ ਔਖਾ ਕੰਮ ਨਹੀਂ ਜਿਹੜਾ ਉਸ ਮਾਲਕ ਤੋਂ ਨਾ ਹੋਇਆ ਹੋਵੇ।
ਕਹੋ ਨਾਨਕ ਵਿਚਾਰ,
ਇਹ ਵਿਚਾਰ ਕੇ ਗੱਲ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ, ਸਾਰੇ ਸੰਸਾਰ ਦੀ ਕਲਿਆਣ ਵਾਸਤੇ ਕਹਿ ਰਹੇ ਹਨ, ਗੋਪਾਲ ਦੱਤ ਦੇ ਪ੍ਰਥਾਏ ਕਹਿ ਰਹੇ ਹਨ।
ਕਾਰਨ ਕਰਤੇ ਵਸ ਹੈ ਜਿਨ ਕਰ ਰੱਖੀ ਧਾਰ,
ਹਰ ਕੰਮ ਕਿਸੇ ਨਾ ਕਿਸੇ ਵਿਧੀ ਵਿਧਾਨ ਦੁਆਰਾ ਹੁੰਦਾ ਹੈ। ਪ੍ਰਭੂ ਦੀ ਪ੍ਰਾਪਤੀ ਦਾ ਜੋ ਵਸੀਲਾ ਹੈ ਉਹ ਆਪਣੇ ਆਪ ਪ੍ਰਾਪਤ ਨਹੀਂ ਹੁੰਦਾ, ਉਹ ਵੀ ਕਰਤੇ ਪੁਰਖ ਨੇ ਆਪਣੇ ਵਸ ਵਿੱਚ ਰੱਖਿਆ ਹੈ, ਹੁਕਮ ਵਿੱਚ ਰੱਖਿਆ ਹੈ। ਮਾਲਕ ਦੇ ਹੁਕਮ ਤੋਂ ਬਿਨਾਂ ਇੱਕ ਪੱਤਾ ਵੀ ਨਹੀਂ ਹਿੱਲਦਾ। ਇਸ ਵਾਸਤੇ ਜੀਵ ਪ੍ਰਭੂ ਵਿੱਚ ਲੀਨ ਹੋ ਜਾਵੇ, ਇਹ ਉਸਦੀ ਕਿਰਪਾ ਚਾਹੀਦੀ ਹੈ। ਕਿਸ ਸਵੱਬ ਦੁਆਰਾ ਇਸ ਨੇ ਸਾਧ ਸੰਗਤ ਵਿੱਚੋਂ ਦੀ ਲੰਘ ਕੇ ਪ੍ਰਭੂ ਦਾ ਸਿਮਰਨ ਕਰਕੇ ਨਿਰੰਕਾਰ ਵਿੱਚ ਸਮਾਉਣਾ ਹੈ, ਕਿਹੜੇ ਗੁਰਮੁਖ ਦੀ ਸੰਗਤ ਦੁਆਰਾ ਪ੍ਰਭੂ ਭਗਤੀ ਦੀ ਲਗਨ ਲੱਗਣੀ ਹੈ। ਗੁਰੂ ਕੀ ਬਾਣੀ ਅਗਾਧ ਬੋਧ ਹੈ, ਆਦਿ ਤੋਂ ਲੈ ਕੇ ਅੰਤ ਤੱਕ ਗੁਰਬਾਣੀ ਸੁਣਦਿਆਂ ਸੁਣਦਿਆਂ ਪਤਾ ਨਹੀਂ ਕਿਹੜੇ ਸ਼ਬਦ ਨੇ ਚੋਟ ਕਰਨੀ ਹੈ, ਤੇ ਮਨੁੱਖ ਨੇ ਪਰਮਾਰਥ ਦੇ ਰਸਤੇ ਚੱਲ ਪੈਣਾ ਹੈ। ਇਹ ਜਿੰਨੇ ਵੀ ਕਾਰਨ ਹਨ, ਪਤਾ ਨਹੀਂ ਕਿਹੜਾ ਦੁੱਖ ਕਸ਼ਟ ਮੁਸੀਬਤ ਆਉਣੀ ਹੈ, ਜਿਸ ਮੁਸੀਬਤ ਦੇ ਗ੍ਰਸੇ ਹੋਏ ਜੀਵ ਨੇ ਪ੍ਰਭੂ ਦੀ ਸ਼ਰਨ ਲੈ ਲੈਣੀ ਹੈ। ਕਈ ਸੁੱਖ ਵਿੱਚ ਹੀ ਉਸਦਾ ਸਿਮਰਨ ਕਰਦੇ ਹਨ, ਕਈਆਂ 'ਤੇ ਦੁੱਖ ਬਿਪਤਾ ਸੰਕਟ ਆਵੇ ਤਾਂ ਹਰੀ ਨਾਲ ਜੁੜਦੇ ਹਨ। ਇਸ ਵਾਸਤੇ ਗੁਰਦੇਵ ਨੇ ਫਰਮਾਇਆ, ਦੁੱਖ ਦਾਰੂ ਸੁੱਖ ਰੋਗ ਪਿਆ। ਜਿਸ ਸੁੱਖ ਵਿੱਚ ਪ੍ਰਭੂ ਭੁੱਲ ਜਾਵੇ ਉਹ ਰੋਗ ਦੇ ਸਮਾਨ ਹੈ, ਇਹੋ ਜਿਹਾ ਸੁੱਖ ਨਹੀਂ ਚਾਹੀਦਾ। ਪਰ ਜੇ ਦੁੱਖ ਵਿੱਚ ਪ੍ਰਭੂ ਚੇਤੇ ਆਵੇ ਤਾਂ ਉਹ ਦੁੱਖ ਵੀ ਦਵਾਈ ਹੈ। ਅਨੇਕਾਂ ਜੀਵ ਦੁਖੀ ਹੋ ਕੇ ਪ੍ਰਭੂ ਦੀ ਸ਼ਰਨ ਵਿੱਚ ਆਏ, ਕਾਮਯਾਬ ਹੋ ਗਏ। ਪਤਾ ਨਹੀਂ ਕਿਹੜਾ ਕਾਰਨ ਬਣਨਾ ਹੈ, ਉਹ ਕਾਰਨ ਉਸ ਮਾਲਕ ਦੇ ਆਪਣੇ ਹੱਥ ਵਸ ਹੈ, ਜਿਸ ਮਾਲਕ ਨੇ
ਜਨ ਕਲ ਰੱਖੀ ਧਾਰ,
ਜਿਸ ਪ੍ਰਭੂ ਨੇ ਸਾਰੀ ਕਲਮੈਣੇ ਸ਼ਕਤੀ ਧਾਰਨ ਕਰਕੇ ਰੱਖੀ ਹੈ, ਜਿਸ ਦੇ ਹੁਕਮ ਵਿੱਚ ਸੂਰਜ ਚੰਦਰਮਾ ਧਰਤੀ ਖੜੇ ਹਨ, 84 ਲੱਖ ਜੀਵ ਜਗਤ ਵਿੱਚ ਆਉਂਦੇ ਹਨ ਜਾਂਦੇ ਹਨ, ਉਸ ਦੀ ਕਲਮੈਣੇ ਕਲਾਮੈਣੇ ਸ਼ਕਤੀ ਕਿੰਨੀ ਕੁ ਹੈ ਇਹ ਵਰਣਨ ਨਹੀਂ ਕੀਤੀ ਜਾ ਸਕਦੀ। ਪ੍ਰਭੂ ਦੀ ਬੇਅੰਤ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਦੂਜੇ ਸ਼ਲੋਕ ਵਿੱਚ ਉਚਾਰਨ ਕੀਤੀ ਹੈ।
ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ।
ਹੁਣ ਤੀਸਰੇ ਸ਼ਲੋਕ ਵਿੱਚ ਸਤਿਗੁਰੂ ਜੀ ਦੱਸਦੇ ਹਨ, ਸ਼ਬਦੰ ਦਾ ਅਰਥ ਹੈ ਧਰਮ। ਜਗਤ ਵਿੱਚ ਪੰਡਿਤ ਜੀ ਤੁਹਾਡੇ ਕੋਲੋਂ ਹੀ ਅਨੇਕਾਂ ਲੋਕਾਂ ਨੇ ਸੁਣਿਆ ਹੈ ਕਿ ਹਰ ਮਨੁੱਖ ਦਾ ਵੱਖ ਵੱਖ ਧਰਮ ਹੈ, ਤੇ ਸਦਾ ਸਨਾਤਨੀ ਖਿਆਲ ਇਹ ਵੀ ਪ੍ਰਚਲਿਤ ਹੈ ਕਿ ਜਿਹੜੇ ਮਤ ਦੇ ਵਿੱਚ ਕਿਸੇ ਦਾ ਜਨਮ ਹੋਇਆ ਹੈ, ਲਗਾ ਹੈ, ਉਸੇ ਵਿੱਚ ਰਹਿ ਕੇ ਉਹ ਮੁਕਤ ਹੋ ਸਕਦਾ ਹੈ। ਗੁਰਮਤ ਵਿੱਚ ਇਹ ਵਾਧਾ ਹੈ ਕਿ ਭਾਵੇਂ ਕੋਈ ਮਨੁੱਖ ਈਸਾਈਆਂ ਦੇ ਘਰ ਜਨਮ ਲਵੇ, ਭਾਵੇਂ ਮੁਸਾਈਆਂ ਦੇ ਘਰ ਜਨਮ ਲਵੇ, ਭਾਵੇਂ ਕੋਈ ਮਨੁੱਖ ਮੁਸਲਮਾਨਾਂ ਦੇ ਘਰ ਜੰਮੇ ਜਾਂ ਹਿੰਦੂਆਂ ਦੇ, ਜੇ ਉਹ ਸੱਚ ਨੂੰ ਧਾਰਨ ਕਰ ਲਵੇ ਤੇ ਮਾਲਕ ਨੂੰ ਮਿਲ ਪੈਂਦਾ ਹੈ। ਪਰ ਪੁਰਾਣਾ ਖਿਆਲ ਇਹ ਸੀ ਕਿ ਜਿਹਦੇ ਮਾਤਾ ਪਿਤਾ ਦਾ ਜਿਹੜਾ ਧਰਮ ਹੈ ਉਹ ਹੀ ਧਰਮ ਧਾਰਨ ਕਰੇ ਤਾਂ ਕਲਿਆਣ ਹੁੰਦੀ ਹੈ। ਹੁਣ ਜਗਤ ਦੇ ਵੱਖ ਵੱਖ ਧਰਮ ਵਰਣਨ ਕਰ ਰਹੇ ਹਨ ਗੁਰਦੇਵ, ਇੱਕ ਇੱਕ
ਯੋਗ ਸ਼ਬਦ ਗਿਆਨ ਸ਼ਬਦ
ਯੋਗ ਮੈਣੇ ਜੋਗੀ, ਜਿਹੜੇ ਜੋਗੀ ਲੋਕ ਹਨ ਉਹਨਾਂ ਦਾ ਸ਼ਬਦੰ ਕਹੀਏ ਧਰਮ ਕੀ ਹੈ। ਜੋਗੀਆਂ ਦਾ ਧਰਮ ਹੈ ਗਿਆਨ, ਗਿਆਨ ਪ੍ਰਾਪਤ ਕਰਨਾ, ਗਿਆਨ ਸ਼ਬਦੰ ਉਹਨਾਂ ਦਾ ਸ਼ਬਦੰ ਕਹੀਏ ਧਰਮ ਹੈ, ਗਿਆਨ ਦੀ ਉਪਲਬਧੀ ਕਰਨੀ, ਪ੍ਰਾਣਾਯਾਮ ਕਰਨਾ, ਸਮਾਧੀਆਂ ਲਾਉਣੀਆਂ, ਯੋਗ ਦੇ 8 ਅੰਗਾਂ ਦੁਆਰਾ ਲੰਘ ਕੇ ਅਨਾਹਤ ਸ਼ਬਦ ਦਾ ਸੁਣਨਾ, ਪ੍ਰਭੂ ਨਾਲ ਇੱਕ ਸੁਰ ਹੋ ਜਾਣਾ, ਆਪਣੇ ਬ੍ਰਹਮ ਰਦਰ ਨੂੰ ਫੋੜ ਕੇ ਪ੍ਰਭੂ ਵਿੱਚ ਜਾ ਸਮਾਉਣਾ। ਜਿਵੇਂ ਯੋਗੀਆਂ ਦਾ ਧਰਮ ਤੁਸੀਂ ਗਿਆਨ ਪ੍ਰਾਪਤ ਕਰਨਾ ਦੱਸਦੇ ਹੋ, ਯੋਗ ਦਾ ਅਰਥ ਜੁੜਨਾ ਵੀ ਹੈ। ਜਿਹੜੇ ਪ੍ਰਭੂ ਨਾਲ ਜੁੜਨ ਵਾਲੇ ਸੰਤ ਮਹਾਤਮਾ ਹਨ ਉਹਨਾਂ ਦਾ ਧਰਮ ਹੈ ਗਿਆਨ ਨੂੰ ਪ੍ਰਾਪਤ ਹੋਣਾ, ਆਪ ਗਿਆਨ ਹਾਸਲ ਕਰਨਾ ਤੇ ਜਗਤ ਨੂੰ ਗਿਆਨ ਸਮਝਾਉਣਾ, ਗਿਆਨ ਦੁਆਰਾ ਪਰਮਾਤਮਾ ਦੀ ਸੂਝ ਕਰਵਾਉਣੀ। ਹਿਰਦੇ ਵਿੱਚ ਜਿੰਨਾ ਚਿਰ ਗਿਆਨ ਨਹੀਂ ਆਉਂਦਾ ਉਹਨਾਂ ਚਿਰ ਸਿਮਰਤੀਆਂ ਦਾ ਮਤ ਹੈ ਕਿ ਮਨੁੱਖ ਦੀ ਕਲਿਆਣ ਨਹੀਂ ਹੁੰਦੀ। ਹਿਰਦੇ ਗਿਆਨਾਨਾ ਮੁਕਤੀ, ਜਿੰਨਾ ਚਿਰ ਹਿਰਦੇ ਵਿੱਚ ਗਿਆਨ ਨਹੀਂ ਆਵੇਗਾ ਉਹਨਾਂ ਚਿਰ ਮੁਕਤ ਨਹੀਂ ਹੋਵੇਗੀ, ਭਾਵੇਂ ਜਿੰਨੇ ਮਰਜ਼ੀ ਕਰਮ ਕਰ ਲਵੇ। ਸਤਿਗੁਰੂ ਜੀ ਦਾ ਮਤ ਕੁਝ ਵਿਸ਼ੇਸ਼ ਹੈ, ਗੁਰਦੇਵ ਅੱਗੇ ਫਰਮਾਉਂਦੇ ਹਨ,
ਵੇਦ ਸ਼ਬਦੰ ਤਾਂ ਬ੍ਰਾਹਮਣ।
ਜਿਹੜੇ ਬ੍ਰਾਹਮਣ ਲੋਕ ਹਨ ਉਹਨਾਂ ਦਾ ਕੀ ਧਰਮ ਹੈ? ਪੰਡਿਤ ਜੀ ਤੁਸੀਂ ਆਪ ਹੀ ਤਾਂ ਕਹਿੰਦੇ ਹੋ ਕਿ ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦਾ ਪਾਠ ਕਰਨਾ, ਵੇਦਾਂ ਨੂੰ ਸਮਝਣਾ। ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਸ਼ਬਦੰ ਕਹੀਏ ਧਰਮ, ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦੀ ਵਿਚਾਰ ਕਰਨੀ, ਆਪ ਵੇਦਾਂ ਨੂੰ ਪੜ੍ਹਨਾ ਤੇ ਹੋਰਨਾਂ ਨੂੰ ਪੜ੍ਹਾਉਣਾ।
ਖੇਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ।
ਖੇਤਰੀ ਸ਼ਬਦੰ, ਸ਼ਬਦੰ ਕਹੀਏ ਧਰਮ, ਖੱਤਰੀਆਂ ਦਾ ਕੀ ਧਰਮ ਹੈ? ਖੱਤਰੀਆਂ ਤਾਂ ਧਰਮ ਛੋੜਿਆ, ਮਲਿਕ ਭਾਖਿਆ ਗਈ, ਹਾਲਤ ਜਿਸ ਵੇਲੇ ਸੰਸਾਰ ਦੀ ਵਿਗੜ ਗਈ ਤਾਂ ਸੰਸਾਰ ਦੇ ਜੀਵਾਂ ਨੂੰ ਸੁਚੇਤ ਕਰਨ ਲਈ ਗੁਰਦੇਵ ਨੂੰ ਸੱਚ ਕਹਿਣਾ ਪਿਆ। ਅਜੇ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਕਿ ਅਸੀਂ ਸੱਚ ਸੁਣ ਸਕੀਏ। ਗੁਰਦੇਵ ਪਾਤਸ਼ਾਹ ਜੀ ਜੇ ਰਹਿਮਤ ਕਰਨ ਤਦ ਹੀ ਅਸੀਂ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬੋਲ ਸਰਵਣ ਕਰ ਸਕਦੇ ਹਾਂ। ਜੋ ਖੱਤਰੀ ਲੋਕ ਹਨ ਉਹਨਾਂ ਦਾ ਸ਼ਬਦੰ ਕਹੀਏ ਧਰਮ ਸੀ ਸੂਰ ਸ਼ਬਦੰ, ਸੂਰਮਗਤੀ ਨੂੰ ਪ੍ਰਾਪਤ ਹੋਣਾ, ਸੂਰਮੇ ਬਣਨਾ, ਜੰਗ ਯੁੱਧ ਕਰਨੇ, ਸ਼ਸਤਰਧਾਰੀ ਹੋਣਾ।
ਸ਼ੂਦਰ ਸ਼ਬਦੰ ਪ੍ਰਾਕਿਰਤ ਹੈ,
ਅਤੇ ਸ਼ੂਦਰ ਲੋਕਾਂ ਦਾ ਕੀ ਧਰਮ ਹੈ? ਸ਼ੂਦਰ ਸ਼ਬਦੰ, ਸ਼ੂਦਰਾਂ ਦਾ ਧਰਮ ਹੈ ਪ੍ਰਾਕਿਰਤ, ਪ੍ਰਾਮੈਣੇ ਪ੍ਰਾਈ, ਕ੍ਰਿਤ ਮੈਣੇ ਸੇਵਾ, ਪਰਾਇਆ ਕੰਮ ਕਰਨਾ, ਲੋਕਾਂ ਦੀ ਸੇਵਾ ਕਰਨੀ, ਲੋਕਾਂ ਦੀ ਨੌਕਰੀ ਕਰਨੀ, ਇਹ ਸ਼ੂਦਰਾਂ ਦਾ ਧਰਮ ਹੈ। ਬ੍ਰਾਹਮਣਾਂ ਦਾ ਧਰਮ ਹੈ ਵੇਦਾਂ ਦਾ ਪੜ੍ਹਨਾ ਅਤੇ ਪੜ੍ਹਾਉਣਾ। ਛਤਰੀਆਂ ਦਾ ਧਰਮ ਹੈ ਜੰਗ ਕਰਨਾ। ਪੰਡਿਤ ਜੀ, ਤੁਸੀਂ ਅਸੂਲ ਬਣਾਇਆ ਹੋਇਆ ਹੈ ਕਿ ਵੈਸ਼ਾਂ ਦਾ ਧਰਮ ਕੀ ਹੈ? ਵੈਸ਼ਾਂ ਦਾ ਸਪਸ਼ਟੀਕਰਨ ਤਾਂ ਨਹੀਂ, ਪਰ ਇਸੇ ਵਿੱਚੋਂ ਕੱਢਣਾ ਪਵੇਗਾ। ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ, ਪ੍ਰਾ ਮੈਣੇ ਪ੍ਰਾਈ ਤੇ ਕ੍ਰਿਤ ਮੈਣੇ ਸੇਵਾ, ਸ਼ੂਦਰ ਦਾ ਧਰਮ ਹੈ। ਸੋ ਜਿਹੜੇ ਜਿਹੜੇ ਵੈਸ ਹਨ ਉਹਨਾਂ ਦਾ ਇਹ ਧਰਮ ਹੈ ਕ੍ਰਿਤ ਕਰਨੀ, ਧਰਮ ਦੀ ਕ੍ਰਿਤ ਕਰਨੀ, ਆਪਣੀ ਉਪਜੀਵਿਕਾ ਵਾਸਤੇ ਆਪਣਾ ਕੰਮ ਆਪ ਕਰਨਾ, ਵਾਹੀ ਜੋਤੀ ਕਰਨੀ, ਇਹ ਵੈਸ਼ਾਂ ਦਾ ਧਰਮ ਹੈ। ਵੈਸ਼ ਕਹਿੰਦੇ ਜੱਟਾਂ ਨੂੰ। ਸ਼ੂਦਰਾਂ ਦਾ ਕੀ ਧਰਮ ਹੈ? ਪਰਾਈ ਸੇਵਾ ਕਰਨੀ, ਝੂੜੇ, ਚਮਿਆਰ, ਸਾਂਸੀ, ਨਾਈ, ਤੁਖਾਣ, ਇਹ ਸਾਰੇ ਸ਼ੂਦਰਾਂ ਵਿੱਚ ਆਏ ਹਨ। ਪੁਰਾਣੇ ਸਮੇਂ ਦੇ ਜਿਹੜੇ ਬ੍ਰਾਹਮਣ ਲੋਕ ਸੀ ਇਹਨਾਂ ਦਾ ਪਰਛਾਵਾਂ ਤੱਕ ਨਹੀਂ ਸਨ ਲੈਂਦੇ, ਇਹਨਾਂ ਨੂੰ ਬਹੁਤ ਬੁਰਾ ਸਮਝਦੇ ਸਨ। ਬੜੇ ਬੜੇ ਵੇਦ ਸ਼ਾਸਤਰ ਪੜ੍ਹਨ ਵਾਲਿਆਂ ਦਾ ਇਹ ਤਜਰਬਾ ਸੀ ਕਿ ਜੇ ਇਹਨਾਂ ਦਾ ਪਰਛਾਵਾਂ ਵੀ ਛੂ ਜਾਵੇ ਤਾਂ ਸਾਨੂੰ ਮੁੜ ਕੇ ਅਸੀਂ ਇਸ਼ਨਾਨ ਕਰਨਾ ਪਵੇਗਾ। ਇੱਕ ਕਥਾ ਮੈਨੂੰ ਚੇਤੇ ਆਈ ਹੈ, ਇੱਕ ਜੋਧ ਨਾਮ ਦਾ ਸ਼ਾਸਤਰਗ ਵਿਦਵਾਨ ਹੋਇਆ ਹੈ, ਬੜਾ ਸ਼ਾਸਤਰਾਂ ਦਾ ਅਧਿਐਨ ਕੀਤਾ ਸੀ, ਸਿਮਰਤੀਆਂ ਇਸਨੇ ਪੜ੍ਹੀਆਂ ਹੋਈਆਂ ਸਨ ਤੇ ਹਰ ਸਮੇਂ ਦਿਸ਼ਾ ਦਾ ਗਿਆਨ ਵੇਖ ਕੇ ਸੁਰ ਵੇਖ ਕੇ ਚੱਲਦਾ ਸੀ। ਤੁਰਨ ਲੱਗਿਆਂ ਆਪਣੀ ਨਾਸਕਾ ਦੀ ਹਵਾ ਦੇਖਦਾ ਸੀ ਕਿ ਖੱਬੀ ਸੁਰ ਥਾਣੀ ਚੱਲ ਰਹੀ ਹੈ ਕਿ ਸੱਜੀ ਸੁਰ ਥਾਈ ਚੱਲ ਰਹੀ ਹੈ। ਜੇ ਕਿਤੇ ਤੁਰਿਆ ਜਾਂਦਿਆਂ ਜਾਂਦਿਆਂ ਇਹਦੇ ਉੱਤੇ ਕਿਸੇ ਦਾ ਪਰਛਾਵਾਂ ਪੈ ਜਾਂਦਾ ਤੇ ਉੱਥੋਂ ਹੀ ਮੁੜ ਕੇ ਜਾ ਕੇ ਇਸ਼ਨਾਨ ਕਰਕੇ ਆਉਂਦਾ। ਜੇ ਕਿਤੇ ਤੁਰਿਆ ਜਾਂਦਿਆਂ ਇਹਦਾ ਪੈਰ ਕਿਸੇ ਉਸ ਪੈਰ ਤੇ ਆ ਜਾਵੇ ਜਿੱਧਰ ਦੀ ਅੱਗੇ ਕੋਈ ਸ਼ੂਦਰ ਲੰਘ ਕੇ ਗਿਆ ਹੋਵੇ ਤੇ ਇਹ ਸਮਝਦਾ ਵੀ ਹੁਣ ਮੈਂ ਪਿੱਟਿਆ ਗਿਆ, ਹੁਣ ਜਿੰਨਾ ਚਿਰ ਮੁੜ ਇਸ਼ਨਾਨ ਨਾ ਕਰ ਲਵਾਂਗਾ ਉਨਾ ਚਿਰ ਤੱਕ ਸਰੀਰ ਅਪਵਿੱਤਰ ਰਹੇਗਾ। ਜੇ ਕਿਸੇ ਸ਼ੂਦਰ ਬੰਦੇ ਦੇ ਧਰਤੀ ਤੇ ਰੱਖੀ ਹੋਈ ਜਗ੍ਹਾ ਤੇ ਇਹਦਾ ਪੈਰ ਆ ਜਾਵੇ ਤੇ ਫਿਰ ਜਾ ਕੇ ਪੈਰ ਧੋਂਦਾ ਸੀ, ਮਿੱਟੀ ਮਲ ਮਲ ਕੇ ਅਰਕਾਂ ਤੱਕ ਗੋਡਿਆਂ ਤੱਕ ਇਸ਼ਨਾਨ ਕਰਨਾ। ਬੜੇ ਗ੍ਰੰਥ ਪੜ੍ਹੇ, ਬੜਾ ਯਤਨ ਕੀਤਾ, ਆਖਿਰਕਾਰ ਮਨ ਨੂੰ ਚੈਨ ਨਹੀਂ ਆਇਆ, ਮਨ ਨੂੰ ਸ਼ਾਂਤੀ ਨਹੀਂ ਆਈ। ਵਿਚਾਰਿਆ ਕਿ ਸਾਰੀ ਸ੍ਰਿਸ਼ਟੀ ਦੇ ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨ ਪਰਸਦੇ ਹਨ, ਮਨਾ ਤੂੰ ਵੀ ਚੱਲ ਕੇ ਇੱਕ ਦਿਨ ਦੇਖ ਹੀ ਲੈ ਸਤਿਗੁਰੂ ਜੀ ਦਾ ਪ੍ਰਤਾਪ ਕੀ ਸੱਚ ਹੈ ਜਾਂ ਝੂਠ ਹੈ। ਜਿਸ ਵੇਲੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਦੀਦਾਰ ਕੀਤਾ ਗੋਇੰਦਵਾਲ ਵਿੱਚ ਜਾ ਕੇ, ਮਨ ਬਾਗ ਬਾਗ ਹੋ ਗਿਆ, ਮਨ ਖੇੜੇ ਵਿੱਚ ਆ ਗਿਆ। ਪਹਿਲਾਂ ਤੇ ਕਹਿੰਦਾ ਸੀ ਵੀ ਇਹਨਾਂ ਸਿੱਖਾਂ ਦੀ ਕਲਿਆਣ ਹੋ ਹੀ ਨਹੀਂ ਸਕਦੀ, ਨਾ ਇਹ ਵੇਦ ਜਾਣਦੇ ਹਨ ਨਾ ਇਹ ਸ਼ਾਸਤਰ ਜਾਣਦੇ ਹਨ, ਕਿਵੇਂ ਇਹਨਾਂ ਨੂੰ ਗਿਆਨ ਹੋਵੇਗਾ। ਜਿਸ ਵੇਲੇ ਸਤਿਗੁਰੂ ਜੀ ਦੇ ਪਾਸ ਰਹਿ ਕੇ ਇਸਨੇ ਗੁਰੂ ਕੀ ਕਰਨੀ ਵੇਖੀ ਤਾਂ ਮਨ ਇਹਦਾ ਸ਼ਰਧਾਲੂ ਬਣ ਗਿਆ। ਸਹਿਜੇ ਸਹਿਜੇ ਭਾਈ ਗੁਰਦਾਸ ਜੀ ਨੂੰ ਜੇ ਧਿਆਨ ਨਾਲ ਵਿਚਾਰੋਗੇ ਤੇ ਪਤਾ ਲੱਗੇਗਾ ਕਿ ਮਨ ਇਹਦਾ ਇੰਨਾ ਸ਼ਰਧਾ ਵਿੱਚ ਆ ਗਿਆ। ਇੱਕ ਦਿਨ ਬੇਨਤੀ ਕਰ ਦਿੱਤੀ, ਹੇ ਸਤਿਗੁਰੂ ਜੀ, ਗ੍ਰੰਥ ਬੜੇ ਪੜ੍ਹੇ ਨੇ, ਕੋਈ ਐਸਾ ਗ੍ਰੰਥ ਨਹੀਂ ਜਿਹੜਾ ਮੈਂ ਛੱਡਿਆ ਹੋਵੇ, ਗਿਆਨ ਕਰਕੇ ਮੇਰਾ ਹਿਰਦਾ ਭਰਪੂਰ ਹੈ ਪਰ ਮੇਰੇ ਮਨ ਦਾ ਸਾੜਾ, ਮੇਰੇ ਮਨ ਦੀ ਕਲਪਨਾ ਨਹੀਂ ਗਈ। ਕੋਈ ਨਾ ਕੋਈ ਦਾਸ ਤੇ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਭਾਈ ਜੋਧ ਸੇਵਾ ਕਰਿਆ ਕਰ। ਸੇਵਾ ਨਾਲ ਮਨ ਨੀਵਾਂ ਹੁੰਦਾ ਹੈ, ਮਨ ਨਿਰਮਲ ਹੁੰਦਾ ਹੈ, ਤੇ ਸੇਵਾ ਦੇ ਨਾਲ ਨਾਲ ਸਤਸੰਗ ਕਰਿਆ ਕਰ। ਭਾਈ ਜੋਧ ਲੰਗਰ ਵਿੱਚ ਸੇਵਾ ਕਰਨ ਲੱਗ ਪਿਆ, ਨਾਲ ਦੀ ਨਾਲ ਸਤਸੰਗ ਕਰਨ ਲੱਗ ਪਿਆ, ਕੀਰਤਨ ਕਥਾ ਵਿੱਚ ਵੀ ਹਾਜ਼ਰੀ ਭਰਦਾ ਹੈ, ਲੰਗਰ ਵਿੱਚ ਵੀ ਸੇਵਾ ਕਰਦਾ। ਥੋੜ੍ਹੇ ਦਿਨਾਂ ਦੇ ਬਾਅਦ ਜਿਹੜੇ ਪਹਿਲੇ ਲਾਂਗਰੀ ਸੀ ਨਾ, ਉਹ ਇਹਦੇ ਨਾਲ ਖਹਿਣ ਲੱਗ ਪਏ ਵੀ ਇਹ ਕਿੱਧਰੋਂ ਨਵਾਂ ਹੀ ਆ ਗਿਆ, ਹੈ ਵੀ ਪੰਡਿਤ ਤੇ ਗੁਰੂ ਜੀ ਦੇ ਵੀ ਸਾਹਮਣੇ ਹੋ ਕੇ ਬੈਠਦਾ, ਸਿੱਖ ਵੀ ਨਹੀਂ। ਇਸ ਵਾਸਤੇ ਸ਼ਿਕਾਇਤ ਲਾ ਦਿੱਤੀ ਕਿ ਹੇ ਸਤਿਗੁਰੂ ਜੀ, ਇਹ ਬੜਾ ਮਨਮਤੀਆ ਹੈ ਤੇ ਤੁਸੀਂ ਮਨਮਤੀਏ ਨੂੰ ਲੰਗਰ ਵਿੱਚ ਸੇਵਾ ਕਰਨ ਦੀ ਇਜਾਜ਼ਤ ਦੇ ਦਿੱਤੀ, ਇਹ ਗੱਲ ਸਾਨੂੰ ਜਚਦੀ ਨਹੀਂ। ਗੁਰੂ ਜੀ ਨੇ ਜੋਧ ਨੂੰ ਬੁਲਾ ਲਿਆ ਕਿ ਲਿਆਓ ਭਾਈ ਜੋਧ ਨੂੰ ਪੁੱਛ ਲੈਂਦੇ ਹਾਂ, ਭਾਈ ਜੋਧ ਕੀ ਮਨਮਤ ਕਰਦਾ ਹੈ। ਮਹਾਰਾਜ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਵੀ ਮਨਮਤ ਕਿਹਨੂੰ ਕਹਿੰਦੇ ਨੇ ਤੇ ਗੁਰਮਤ ਕਿਹਨੂੰ ਕਹਿੰਦੇ, ਤੇ ਦੱਸਣਾ ਤੁਸੀਂ ਹੈ ਨਾ ਵੀ ਇਹ ਮਨਮਤ ਹੈ ਇਹ ਗੁਰਮਤ ਹੈ। ਮੈਨੂੰ ਇਸ ਗੱਲ ਦਾ ਗਿਆਨ ਨਹੀਂ ਵੀ ਗੁਰਮਤ ਕੀ ਹੈ। ਕੀ ਹੋਇਆ ਜੇ ਮੈਂ ਵੇਦ ਸ਼ਾਸਤਰ ਪੜ੍ਹੇ ਹਨ ਪਰ ਮੈਂ ਹਜੇ ਗੁਰਮਤ ਤਾਂ ਨਹੀਂ ਨਾ ਪੜ੍ਹਿਆ। ਚੱਠ ਇੱਕ ਲਾਂਗਰੀ ਸਿੰਘ ਬੋਲ ਪਿਆ, ਕਹਿਣ ਲੱਗਾ ਲੰਗਰ ਚੋਂ ਰੋਟੀ ਨਹੀਂ ਖਾਂਦਾ, ਸੇਵਾ ਭਾਵੇਂ ਕਰਦਾ ਪਰ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਦਾ, ਇਹ ਇਸ ਦੀ ਮਨਮਤ ਹੈ। ਅੰਤਰਜਾਮੀ ਸਤਿਗੁਰੂ ਜਾਣੀ ਜਾਣ ਸਨ, ਭਾਈ ਜੋਧ ਸੇਵਾ ਕਰ ਕਰਕੇ ਸੇਵਾ ਦਾ ਪੁੰਜ ਬਣ ਗਿਆ ਸੀ। ਜਿਵੇਂ ਭਾਈ ਨੰਦ ਲਾਲ ਜੀ ਕਹਿੰਦੇ ਹਨ, ਹੇ ਗੁਰੂ ਕਲਗੀਧਰ ਪਾਤਸ਼ਾਹ, ਜੋ ਸੁਖ ਤੇਰੇ ਚਰਨਾਂ ਵਿੱਚੋਂ ਆ ਕੇ ਪ੍ਰਾਪਤ ਹੋਇਆ, ਇਹ ਬਾਦਸ਼ਾਹ ਦੀ ਚਾਂਦੀ ਦੀ ਕੁਰਸੀ ਉੱਤੇ ਬਹਿ ਕੇ ਮੈਨੂੰ ਪ੍ਰਾਪਤ ਨਹੀਂ ਸੀ। ਜਿਸ ਵੇਲੇ ਆਗਰੇ ਵਿੱਚ ਰਹਿੰਦੇ ਸਨ ਭਾਈ ਨੰਦ ਲਾਲ ਜੀ, ਕੁਰਾਨ ਸ਼ਰੀਫ ਦੇ ਮਹਿਣੇ ਸੁਣਨ ਦਾ ਬੜਾ ਆਸ਼ਿਕ ਸੀ ਔਰੰਗਜ਼ੇਬ। ਇੱਕ ਮਹੀਨਾ ਹੋ ਨਹੀਂ ਸੀ ਰਿਹਾ, ਉਸ ਦਾ ਤਰਜਮਾ ਭਾਈ ਨੰਦ ਲਾਲ ਨੇ ਕਰ ਦਿੱਤਾ। ਪਤਾ ਲੱਗਾ, ਕਹਿੰਦਾ ਐਸਾ ਵਿਦਵਾਨ ਆਦਮੀ ਹਿੰਦੂ ਨਹੀਂ ਚਾਹੀਦਾ, ਇਹਨੂੰ ਮੁਸਲਮਾਨ ਬਣਾ ਦਿਓ। ਜਿਸ ਵੇਲੇ ਭਾਈ ਸਾਹਿਬ ਨੂੰ ਪਤਾ ਲੱਗਾ, ਵਿਚਾਰਿਆ ਵੀ ਕੋਈ ਹੈ ਮੇਰਾ ਜਗਤ ਵਿੱਚ ਜੋ ਧਰਮ ਬਚਾ ਲਵੇ, ਮੇਰੀ ਰੱਖਿਆ ਹੋ ਸਕੇ, ਤਾਂ ਪਤਾ ਲੱਗਾ ਅਨੰਦਪੁਰੀ ਵਿੱਚ ਇੱਕ ਸਤਿਗੁਰੂ ਹੈ। ਫਿਰ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਜਾ ਕੇ ਜਿਨ੍ਹਾਂ ਨੇ ਆਪਣਾ ਜੀਵਨ ਬਤੀਤ ਕੀਤਾ, ਉਹ ਆਪਣੀ ਕਲਮ ਨਾਲ ਲਿਖਦੇ ਹਨ ਕਿ ਹੇ ਕਲਗੀਧਰ ਪਾਤਸ਼ਾਹ, ਤੇਰੇ ਲੰਗਰ ਵਿੱਚ ਜੋ ਸਿੱਖ ਪ੍ਰਸ਼ਾਦ ਛਕਦੇ ਹਨ, ਉਹਨਾਂ ਦੇ ਡਿੱਗੇ ਹੋਏ ਜਿਹੜੇ ਟੁਕੜੇ ਹਨ, ਭੋਰੇ ਹਨ, ਉਹ ਖਾ ਕੇ ਦਾਸ ਨੰਦ ਲਾਲ ਗੁਰੂ ਗੋਬਿੰਦ ਸਿੰਘ ਦਾ ਕੂਕਰ ਬਣ ਕੇ ਇਸ ਘਰ ਵਿੱਚ ਰਹਿਣਾ ਦੁਨੀਆਂ ਦੀ ਪਾਤਸ਼ਾਹੀ ਨਾਲੋਂ ਉੱਤਮ ਸਮਝਦਾ ਹੈ। ਭਾਈ ਜੋਧ ਦੀ ਸ਼ਿਕਾਇਤ ਹੋ ਗਈ, ਲੰਗਰ ਚੋਂ ਪ੍ਰਸ਼ਾਦ ਨਹੀਂ ਛਕਦਾ। ਭਾਈ ਜੋਧ ਵਿਚਾਰਾ ਚੁੱਪ ਕਰ ਰਿਹਾ, ਇਹ ਨਹੀਂ ਕਿਹਾ ਕਿ ਮੈਂ ਸਾਰਿਆਂ ਤੋਂ ਪਹਿਲਾਂ ਆਉਣਾ ਵਾਂ, ਆ ਕੇ ਬਰਤਨ ਮਾਂਜਦਾ ਹਾਂ, ਸਾਰਿਆਂ ਤੋਂ ਮਗਰੋਂ ਜਾਂਦਾ, ਸਾਰੇ ਭਾਂਡੇ ਸਾਂਭਦਾ ਹਾਂ। ਸਤਿਗੁਰੂ ਜੀ ਨੇ ਪੁੱਛਿਆ, ਭਾਈ ਜੋਧ ਦੱਸ ਦੇ। ਜਿਸ ਵੇਲੇ ਭਾਈ ਜੋਧ ਨੂੰ ਪੁੱਛਿਆ, ਹੱਥ ਜੋੜ ਕੇ ਖੜਾ ਹੋ ਗਿਆ, ਮਹਾਰਾਜ ਤੁਸੀਂ ਅੰਤਰ ਜਾਮੀ ਹੋ, ਇਹ ਦੱਸ ਪ੍ਰਸ਼ਾਦ ਕਿੱਥੋਂ ਛਕਦਾ ਹੈ, ਅੱਧੀ ਰਾਤ ਤੱਕ ਤਾਂ ਤੂੰ ਗੁਰੂ ਘਰ ਵਿੱਚ ਰਹਿੰਦਾ ਹੈ, ਅੰਮ੍ਰਿਤ ਵੇਲੇ ਵੀ ਤੈਨੂੰ ਇੱਥੇ ਵੇਖੀਦਾ ਹੈ, ਕਈ ਮਹੀਨਿਆਂ ਤੋਂ ਤੂੰ ਘਰ ਵੀ ਨਹੀਂ ਗਿਆ, ਹੁਣ ਸੇਵਾ ਵਿੱਚ ਲੱਗਾ ਹੈ, ਤੇ ਜੇ ਸੇਵਾ ਵਿੱਚ ਲੱਗਾ ਫਿਰ ਮਨਮਤ ਛੱਡ ਦੇ, ਲੰਗਰ ਚੋਂ ਪ੍ਰਸ਼ਾਦ ਛਕ ਲਿਆ ਕਰ। ਹੱਥ ਜੋੜ ਕੇ ਭਾਈ ਜੋਧ ਕਹਿਣ ਲੱਗਾ, ਹੇ ਸਤਿਗੁਰੂ ਆਪ ਜਾਣੀ ਜਾਣੋ। ਉਹ ਸਾਰੇ ਸਿੱਖ ਵੀ ਅਗਾਂਹ ਹੋ ਕੇ ਬੈਠੇ ਹੋਏ ਸੀ। ਗੁਰਦੇਵ ਨੇ ਪੁੱਛਿਆ, ਪ੍ਰਸ਼ਾਦ ਕਿੱਥੋਂ ਛਕਦਾ ਹੈ? ਕਹਿੰਦਾ, ਸਤਿਗੁਰੂ ਜੀ ਮੈਂ ਵਰਤਾਉਂਦਾ ਰਹਿੰਦਾ ਹਾਂ, ਆਈਆਂ ਸੰਗਤਾਂ ਛਕਦੀਆਂ ਰਹਿੰਦੀਆਂ ਹਨ। ਜਿਸ ਵੇਲੇ ਰਾਤ ਦੇ 10 ਵਜੇ ਤੱਕ ਸੰਗਤ ਪ੍ਰਸ਼ਾਦ ਛਕ ਛਕ ਕੇ ਸਾਰੀ ਵਿਦਾ ਹੋ ਜਾਂਦੀ ਹੈ, ਇਹ ਜਿੰਨੇ ਸੇਵਾਦਾਰ ਲੰਗਰ ਵਿੱਚ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ, ਜਿਹੜੇ ਸ਼ਮਾਈ ਨਵੇਂ ਬਸਤਰ ਅਤੇ ਧਨ ਪਦਾਰਥ ਲੈਂਦੇ ਹਨ, ਇਹ ਵੀ ਸਾਰੇ ਵੇਲੇ ਸਿਰ ਹੀ ਆਪਣਾ ਢਿੱਡ ਭਰ ਕੇ ਸੌਂ ਜਾਂਦੇ ਹਨ। ਮੈਂ ਫਿਰ ਸਾਰੇ ਬਰਤਨ ਸਾਫ ਕਰਦਾ ਹਾਂ, ਫਿਰ ਜਿੱਥੇ ਡੂਨੇ ਪੱਤਲਾਂ ਸਿੱਖਾਂ ਨੇ ਲੰਗਰ ਛੱਕ ਕੇ ਸੁੱਟੀਆਂ ਹੁੰਦੀਆਂ, ਫਿਰ ਸਤਿਗੁਰੂ ਜੀ ਮੈਂ ਉਹਨਾਂ ਦੀ ਸੇਵਾ ਵਿੱਚ ਲੱਗ ਜਾਂਦਾ ਹਾਂ, ਇੱਕ ਨਵੀਂ ਸੁੱਚੀ ਪੱਤਲ ਰੱਖ ਲੈਂਦਾ ਹਾਂ, ਤੇਰੇ ਲੰਗਰ ਦਾ ਸੀਤ ਪ੍ਰਸ਼ਾਦ ਜਾਣ ਕੇ ਜਦ ਮੈਂ ਪੱਤਰਾਂ ਫਰੋਲਦਾ ਤੇ ਕਿਸੇ ਵਿੱਚੋਂ ਮੈਨੂੰ ਛੋਲੇ ਮਿਲ ਜਾਂਦੇ ਨੇ, ਕਿਸੇ ਦੇ ਵਿੱਚੋਂ ਰੋਟੀ ਦਾ ਟੁਕੜਾ ਬਚਿਆ ਹੋਇਆ ਸੜੀ ਕੱਚੀ ਰੋਟੀ ਮਿਲ ਜਾਂਦੀ ਹੈ, ਕਿਸੇ ਵਿੱਚੋਂ ਗੰਢੇ ਦੀ ਫਾੜੀ ਮਿਲ ਜਾਂਦੀ ਹੈ, ਕਿਸੇ ਵਿੱਚੋਂ ਚੌਲਾਂ ਦੇ ਚਾਰ ਦਾਣੇ ਮਿਲ ਜਾਂਦੇ ਹਨ। ਹੇ ਸਤਿਗੁਰੂ, ਮੈਂ ਉਹ ਸਾਰੀ ਸਿੱਖਾਂ ਦੀ ਜਿਹੜੀ ਸੀਤ ਪ੍ਰਸ਼ਾਦ ਹੈ ਇੱਕ ਥਾਂ ਇਕੱਠਿਆਂ ਕਰ ਲੈਂਦਾ ਹਾਂ, ਫਿਰ ਸਾਰਿਆਂ ਤੋਂ ਅੱਖ ਬਚਾ ਕੇ ਲੰਬੇ ਹੋ ਕੇ ਇੱਕ ਬੋਰੀ ਤੇ ਬਹਿ ਕੇ ਤੁਹਾਡਾ ਧਿਆਨ ਧਰ ਕੇ ਉਹ ਮੈਂ ਖਾ ਲੈਂਦਾ ਹਾਂ, ਠੰਡਾ ਪਾਣੀ ਪੀ ਲੈਂਦਾ ਹਾਂ। ਮੈਨੂੰ ਲੰਗਰ ਛਕਦੇ ਨੂੰ ਤੁਹਾਡਾ ਕੋਈ ਸਿੱਖ ਦੇਖਦਾ ਨਹੀਂ। ਇਸ ਵਾਸਤੇ ਇਹਨਾਂ ਦੇ ਮਨ ਵਿੱਚ ਭਰਮੇ ਆ ਗਿਆ ਕਿ ਜੋਧ ਜਿਹੜਾ ਹੈ ਇਹ ਗੁਰੂ ਕਾ ਲੰਗਰ ਨਹੀਂ ਛਕਦਾ। ਜੋਧ ਰਸੋਈਆ ਆਖੀ ਹੈ, ਭਾਈ ਗੁਰਦਾਸ ਜੀ ਕਹਿੰਦੇ ਜੇ ਗੁਰੂ ਕੇ ਲਾਂਗਰੀਆਂ ਦੀ ਫਰਿਸ਼ਤ ਬਣਾਉਣੀ ਹੋਵੇ ਤੇ ਭਾਈ ਜੋਧ ਦਾ ਨਾਂ ਸਾਰਿਆਂ ਤੋਂ ਪਹਿਲਾਂ ਆਉਂਦਾ ਹੈ। ਜਿਹੜਾ ਛੇ ਸ਼ਾਸਤਰ ਪੜ੍ਹਨ ਵਾਲਾ, ਚਾਰ ਵੇਦ ਪੜ੍ਹਨ ਵਾਲਾ, ਜਦੋਂ ਗੁਰੂ ਘਰ ਦੀ ਮਹਿਮਾ ਦਾ ਉਸਨੂੰ ਗਿਆਨ ਹੋਇਆ, ਫਿਰ ਸਤਿਗੁਰੂ ਜੀ ਦੇ ਘਰ ਅੰਦਰ ਸੇਵਾ ਵਿੱਚ ਆ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਭਾਈ ਜੋਧ ਇਹ ਤੂੰ ਮਨਮਤੀ ਕਰਦਾ ਹੈ, ਸਾਡੀ ਮਰਿਆਦਾ ਹੈ ਕਿ ਜਿੰਨਾ ਭੋਜਨ ਬਚ ਜਾਵੇ ਉਹ ਰਾਤ ਰੱਖਣਾ ਨਹੀਂ, ਭਾਂਡੇ ਮੂਧੇ ਮਾਰ ਕੇ ਸੌਣਾ, ਉਹ ਬਚਿਆ ਹੋਇਆ ਭੋਜਨ ਕੁੱਤਿਆਂ ਨੂੰ ਕਾਵਾਂ ਨੂੰ ਪਸ਼ੂਆਂ ਨੂੰ ਪਾ ਦਿੱਤਾ ਜਾਂਦਾ ਹੈ, ਜੇ ਫਿਰ ਵੀ ਬਚ ਜਾਵੇ ਤਾਂ ਬਿਆਸਾ ਦਰਿਆ ਵਗਦਾ ਹੈ ਉਹਦੇ ਵਿੱਚ ਸਾਰਾ ਭੋਜਨ ਪ੍ਰਵਾਹ ਦਿੱਤਾ ਜਾਂਦਾ ਹੈ, ਉੱਥੇ ਜੂਠੀਆਂ ਪਤਲਾਂ ਪ੍ਰਵਾਹ ਦਿੱਤੀਆਂ ਜਾਂਦੀਆਂ, ਜਲ ਦੇ ਵਿੱਚ ਜੰਤੂ ਹੁੰਦੇ ਮੱਛੀਆਂ ਹੁੰਦੀਆਂ ਹਨ ਡੱਡੀਆਂ ਹੁੰਦੀਆਂ ਉਹ ਖਾ ਕੇ ਆਪਣਾ ਪੇਟ ਭਰਦੀਆਂ ਹਨ, ਤੂੰ ਅਨੇਕਾਂ ਜੀਵਾਂ ਦੇ ਢਿੱਡ ਦਾ ਆਹਾਰ ਆਪ ਹੀ ਖਾ ਜਾਂਦਾ ਹੈ, ਤੂੰ ਕੋਈ ਸੇਵਾ ਟਹਿਲ ਕਰਦਾ ਹੈ ਤਾਂ ਹੀ ਸਫਲੀ ਹੈ, ਆਪਣੀ ਕਿਰਤ ਵਿਰਤ ਕਰਕੇ ਭੋਜਨ ਕਰਿਆ ਕਰ ਤਾਂ ਤੇਰੀ ਸੇਵਾ ਸਫਲੀ ਹੋਵੇਗੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ ਭਾਈ ਜੋਧ ਨੇ ਨਮਸਕਾਰ ਕੀਤੀ, ਅੱਗੋਂ ਤੋਂ ਆਪਣੇ ਘਰੋਂ ਜਾ ਕੇ ਭੋਜਨ ਛਕਦਾ, ਸਾਰਾ ਦਿਨ ਸੇਵਾ ਕਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਖ ਵੱਖ ਧਰਮ ਬਿਆਨ ਕਰ ਰਹੇ ਹਨ। ਹੇ ਗੋਪਾਲ ਦੱਤ, ਬ੍ਰਾਹਮਣਾਂ ਦਾ ਧਰਮ ਹੈ ਵੇਦ ਪੜ੍ਹਨਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਦਾਨ ਕਰਨਾ ਕਰਾਉਣਾ, ਯੱਗ ਕਰਨਾ ਕਰਾਉਣਾ, ਦਾਨ ਦੇਣਾ ਲੈਣਾ, ਵਿਦਿਆ ਪੜ੍ਹਨੀ ਪੜ੍ਹਾਉਣੀ, ਇਹ ਛੇ ਕਰਮ ਮੰਨੇ ਹਨ, ਜਿਨ੍ਹਾਂ ਵਿੱਚੋਂ ਮੁੱਖ ਕਰਮ ਹੈ ਬ੍ਰਾਹਮਣਾਂ ਦਾ ਵੇਦਾਂ ਦਾ ਪਾਠ ਕਰਨਾ। ਛਤਰੀਆਂ ਦਾ ਧਰਮ ਹੈ ਜੰਗ ਯੁੱਧ ਕਰਨਾ। ਵੈਸ਼ਾਂ ਦਾ ਧਰਮ ਹੈ ਹੱਕ ਦੀ ਕਮਾਈ ਕਰਨੀ ਤੇ ਆਪਣਾ ਕੰਮ ਆਪ ਕਰਨਾ। ਤੇ ਸ਼ੂਦਰਾਂ ਦਾ ਧਰਮ ਹੈ ਦੂਸਰਿਆਂ ਦੀ ਸੇਵਾ ਕਰਨੀ, ਦੂਸਰਿਆਂ ਦੇ ਅਨੇਕ ਤਰ੍ਹਾਂ ਦੀ ਸੇਵਾ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਨਾ। ਸਤਿਗੁਰੂ ਪਾਤਸ਼ਾਹ ਜੀ ਤੁਹਾਡਾ ਕੀ ਹੁਕਮ ਹੈ? ਇਹ ਤੇ ਪੰਡਤਾਂ ਦੇ ਅਸੂਲ ਹਨ ਨਾ, ਵੀ ਬ੍ਰਾਹਮਣ ਨੇ ਵਿਦਿਆ ਹੀ ਪੜ੍ਹਨੀ ਹੈ, ਹੋਰ ਕੰਮ ਨੂੰ ਹੱਥ ਨਹੀਂ ਲਾਉਣਾ। ਛਤਰੀ ਨੇ ਜੰਗ ਯੁੱਧ ਹੀ ਕਰਨਾ ਹੈ, ਸ਼ੂਦਰ ਨੇ ਦੂਸਰਿਆਂ ਦੇ ਸੇਵਾ ਵਿੱਚ ਰਹਿਣਾ ਹੈ, ਵੈਸ਼ਾਂ ਨੇ ਖੇਤੀ ਕਰਨੀ, ਪਰ ਤੁਹਾਡਾ ਕੀ ਹੁਕਮ ਹੈ? ਸਤਿਗੁਰੂ ਜੀ ਦੱਸਦੇ ਹਨ,
ਸਰਬ ਸਬਦੰ ਤਾਂ ਇੱਕ ਸਬਦੰ ਜੀ ਕੋ ਜਾਣਸ ਪਿਓ।
ਗੁਰੂ ਨਾਨਕ ਦੇਵ ਜੀ ਦਾ ਸਿਧਾਂਤ ਆ ਰਿਹਾ ਹੈ, ਸਰਬ ਸਬਦੰ ਤਾਂ ਇੱਕ ਸਬਦੰ। ਸਾਰੇ ਧਰਮਾਂ ਤੋਂ ਸ਼੍ਰੋਮਣੀ ਧਰਮ ਇੱਕ ਹੀ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਖਾਲਸਾ ਸਜਾਇਆ। ਜਦੋਂ ਖਾਲਸਾ ਵਿਦਿਆ ਪੜ੍ਹਦਾ ਹੈ ਉਦੋਂ ਗੁਰੂ ਕਾ ਖਾਲਸਾ ਬ੍ਰਾਹਮਣ ਹੈ। ਜਿਸ ਵੇਲੇ ਕੋਈ ਜੁਰਮਾਨਾ ਅਨਿਆਏ ਕਰਦਾ ਹੈ ਤਾਂ ਸ਼ਸਤਰ ਲੈ ਕੇ ਮੈਦਾਨ ਵਿੱਚ ਚਲਾ ਜਾਂਦਾ ਹੈ। ਗੁਰੂ ਕਾ ਸਿੱਖ ਛਤਰੀ ਹੈ, ਛਤਰੀ ਕੋ ਪੂਤ ਹੋਂ ਬਾਹਮਣ ਕੋ ਨਾਹੇ। ਜਿਸ ਵੇਲੇ ਕੋਈ ਗਰੀਬ ਵੇਖਦਾ ਹੈ, ਸਾਡੇ ਹਜ਼ੂਰ ਸਾਹਿਬ ਸੰਤ ਬਾਬਾ ਫਤਿਹ ਸਿੰਘ ਜੀ ਆਉਂਦੇ ਰਹੇ ਅਹਿਮਦਾਬਾਦ ਵਾਲੇ, ਆ ਪਿਛਲੇ ਦਿਨੀ ਉਹਨਾਂ ਸਰੀਰ ਛੱਡਿਆ, 30-30 ਕੂਹਾਂ ਤੇ ਉਹਨਾਂ ਨੇ ਸਾਈਕਲ ਤੇ ਜਾ ਕੇ ਗੁਰਸਿੱਖਾਂ ਦੀਆਂ ਬੱਚੀਆਂ ਨੂੰ ਗੁਰਬਾਣੀ ਸਿਖਾਉਣੀ, ਕੀਰਤਨ ਸਿਖਾਉਣਾ, ਬੱਚਿਆਂ ਨੂੰ ਵਿੱਦਿਆ ਪੜ੍ਹਾਉਣੀ, ਸਾਰੀ ਉਮਰ ਉਹਨਾਂ ਨੇ ਇੱਦਾਂ ਹੀ ਲਾ ਦਿੱਤੀ। ਹਸਪਤਾਲ ਵਿੱਚ ਜਾਣਾ ਜਿੱਥੇ ਡਾਕਟਰ ਓਪਰੇਸ਼ਨ ਕਰਦੇ ਹਨ, ਬੜੇ ਬੜੇ ਮਰੀਜ਼ ਹਨ, ਉਹਨਾਂ ਦੀ ਸੇਵਾ ਵਿੱਚ ਆਪ ਲੱਗ ਜਾਣਾ, ਜਾ ਕੇ ਸਭ ਉਹਨਾਂ ਨੇ ਮਲ ਮੂਤਰ ਵਾਲੀ ਜਗ੍ਹਾ ਨੂੰ ਸਾਫ਼ ਕਰਨਾ। ਕਈ ਵਾਰ ਉਹਨਾਂ ਦੇ ਨਿਕਟ ਵਰਤੀਆਂ ਨੇ ਦੱਸਿਆ ਵੀ ਜਦੋਂ ਕਿਸੇ ਬਿਮਾਰ ਨੂੰ ਥੁੱਕ ਆਉਣਾ ਉਹਨਾਂ ਨੇ ਬੁੱਕ ਕਰ ਦੇਣਾ, ਬਾਹਰ ਜਾ ਕੇ ਫਿਰ ਹੱਥ ਸਾਫ਼ ਕਰਾਉਣੇ। ਇੰਨੀ ਨਿਮਰਤਾ ਵਿੱਚ ਰਹਿ ਕੇ ਗਰੀਬਾਂ ਦੀ ਸੇਵਾ ਕਰਨੀ, ਸਿੱਖਾਂ ਦੀ ਸੇਵਾ ਕਰਨੀ, ਜਿਨ੍ਹਾਂ ਜਿਨ੍ਹਾਂ ਉੱਤੇ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਅੰਦਰ ਇਹ ਗੁਣ ਆਉਂਦਾ ਹੈ, ਉਹਨਾਂ ਅੰਦਰ ਇਹ ਬਲ ਆਉਂਦਾ। ਗੁਰੂ ਕਾ ਖਾਲਸਾ ਵੈਸ਼ ਵੀ ਹੈ, ਵਾਹੀ ਜੋਤੀ ਵੀ ਕਰਦਾ ਹੈ, ਦੁਕਾਨਦਾਰੀ ਵੀ ਕਰਦਾ ਹੈ, ਵਪਾਰ ਵੀ ਕਰਦਾ ਹੈ, ਹਰ ਪ੍ਰਕਾਰ ਦਾ ਕੰਮ ਕਰਨ ਦੀ ਖੁੱਲ ਹੈ ਗੁਰੂ ਕੇ ਖਾਲਸੇ ਨੂੰ। ਸੋ ਗਰੀਬ ਨੂੰ ਅੱਜ ਪਾਤਸ਼ਾਹ ਫਰਮਾਉਂਦੇ ਹਨ, ਸਰਬ
ਸਰਬ ਸ਼ਬਦੰ ਤਾਂ ਇੱਕ ਸ਼ਬਦੰ ਜੀ ਕੋ ਜਾਨਸ ਪੀਓ।
ਭਈ ਇਹ ਹੈ ਗੁਜਾ ਭੇਦ, ਕੱਖ ਦੇ ਓਲੇ ਲੱਖ ਵਾਲੀ ਗੱਲ ਹੈ। ਜੇ ਕੱਖ ਲਾਂਭੇ ਹੋ ਗਿਆ ਤੇ ਹੇਠੋਂ ਲਾਲ ਨਿਕਲ ਆਇਆ। ਗੁਰੂ ਨਾਨਕ ਦੇਵ ਜੀ ਕਹਿੰਦੇ, ਹੇ ਗੋਪਾਲ ਦੱਤ, ਸਾਡਾ ਇਹ ਧਰਮ ਹੈ ਵੀ ਸਾਰੇ ਕੰਮ ਆਪ ਕਰੋ, ਸਾਰਿਆਂ ਦਾ ਸਾਂਝਾ ਧਰਮ, ਬ੍ਰਾਹਮਣਾਂ ਦਾ, ਛਤਰੀਆਂ ਦਾ, ਵੈਸ਼ਾਂ ਦਾ, ਸੂਦਰਾਂ ਦਾ, ਅਸੀਂ ਇੱਕ ਹੀ ਕਰ ਦਿੱਤਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਉਪਦੇਸ਼ ਚੌਂ ਵਰਨਾ ਕੋ ਸਾਂਝਾ। ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਇਕੱਲੇ ਜੱਟਾਂ ਵਾਸਤੇ ਨਹੀਂ, ਇਕੱਲੇ ਬ੍ਰਾਹਮਣਾਂ ਵਾਸਤੇ ਨਹੀਂ, ਇਕੱਲੇ ਖੱਤਰੀਆਂ ਵਾਸਤੇ ਤੇ ਸ਼ੂਦਰਾਂ ਵਾਸਤੇ ਨਹੀਂ। ਗੁਰੂ ਨਾਨਕ ਦੇਵ ਜੀ ਦਾ ਧਰਮ ਬੜਾ ਵਿਸ਼ਾਲ ਹੈ, ਸਮੁੱਚੀ ਮਨੁੱਖਤਾ ਵਾਸਤੇ ਸਤਿਗੁਰੂ ਜੀ ਦੀ ਬਾਣੀ ਹੈ। ਸਾਰਿਆਂ ਦਾ ਸਾਂਝਾ ਧਰਮ ਕੀ ਹੈ? ਇੱਕ ਸ਼ਬਦੰ, ਸ਼ਬਦੰ ਦਾ ਅਰਥ ਇੱਥੇ ਹੈ ਬ੍ਰਹਮ, ਬ੍ਰਹਮ ਦਾ ਅਰਥ ਹੈ ਵਾਹਿਗੁਰੂ। ਸਾਰਿਆਂ ਤੋਂ ਸ਼੍ਰੋਮਣੀ ਧਰਮ ਹੈ ਕਿ ਇੱਕ ਪਰਿਪੂਰਨ ਪਰਮਾਤਮਾ ਨੂੰ ਜਾਣ ਲੈਣਾ। ਜੇ ਕੋ ਜਾਣਸ ਭਿਓ, ਜਿਹੜਾ ਮਨੁੱਖ ਇਸ ਗੱਲ ਨੂੰ, ਇਸ ਗੁਜੇ ਭੇਦ ਨੂੰ ਜਾਣ ਲੈਂਦਾ ਹੈ,
ਨਾਨਕ ਤੱਕ ਉਦਾਸ ਹੈ ਸੋਈ ਨਿਰੰਜਨ ਦਿਓ।
ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਨਿਮਰਤਾ ਅਤ ਦਰਜੇ ਦੀ ਹੈ। ਗੁਰਦੇਵ ਕਹਿੰਦੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿਹੜੇ ਖੱਬੀ ਖਾਂ ਬਣੇ ਫਿਰਦੇ ਉਹਨਾਂ ਨਾਲ ਨੀ ਸਾਡੀ ਰੀਸ। ਜਿਹੜਾ ਸਿੱਖੀ ਕਮਾਉਣ ਵਾਲਾ ਗਰੀਬ ਹੈ ਉਹਨੂੰ ਗੁਲਵਕੜੀ ਵਿੱਚ ਲੈਂਦੇ ਹਨ ਸਤਿਗੁਰੂ। ਭਾਈ ਲਾਲੋ ਤਰਖਾਣ ਦੇ ਘਰ ਮਹੀਨਿਆਂ ਬੱਧੀ ਗੁਰਦੇਵ ਰਹਿੰਦੇ ਹਨ, ਮਲਕ ਭਾਗੋ ਦੇ ਘਰ ਇੱਕ ਦਿਨ ਰੋਟੀ ਖਾਣ ਵਾਸਤੇ ਜਾਣ ਲਈ ਤਿਆਰ ਨਹੀਂ। ਨਾਨਕ ਤਾਂ ਕੋ ਦਾਸ ਹੈ, ਤਾਂ ਕੋਈ ਵਿਰਲਾ ਗੁਰੂ ਨਾਨਕ ਦੇਵ ਜੀ ਕਹਿੰਦੇ ਦਾਸ ਹੈ। ਕਿਹੜਾ ਦਾਸ ਹੈ? ਜੇ ਕੋ ਜਾਣਸ ਭਿਓ, ਜਿਹੜਾ ਇਸ ਗੁਜੇ ਭੇਦ ਨੂੰ ਜਾਣ ਲਵੇ। ਕਿਹੜਾ ਭੇਦ ਹੈ? ਸੋਈ ਨਿਰੰਜਨ ਦਿਓ। ਇੱਕ ਹੈ ਵਾਹਿਗੁਰੂ, ਸਾਰੇ ਹੈ ਵਿਆਪਕ, ਉਹਨੂੰ ਜਾਣਨਾ ਹੈ। ਉਹਨੂੰ ਜਾਣ ਲਵਾਂਗੇ ਤਾਂ ਮਨੁੱਖਾ ਜਨਮ ਹੈ ਸਫਲ, ਨਹੀਂ ਤਾਂ ਨਿਫਲੰ ਤਸ ਜਨਮਸ ਜਾਵਦ ਬ੍ਰਹਮ ਨ ਬਿੰਦ ਤੇ। ਜਿੰਨਾ ਚਿਰ ਪ੍ਰਭੂ ਨੂੰ ਤੂੰ ਪਹਿਚਾਣਿਆ ਨਹੀਂ, ਜਾਣਿਆ ਨਹੀਂ, ਤੇਰਾ ਜਨਮ ਜਿਹੜਾ ਹੈ ਵਿਅਰਥ ਹੈ। ਇੱਥੇ ਤਿੰਨ ਸ਼ਲੋਕ ਪੂਰੇ ਹੋ ਗਏ। ਜਦੋਂ ਤਿੰਨ ਸ਼ਲੋਕ ਗੋਪਾਲ ਦੱਤ ਨੇ ਸਰਵਣ ਕੀਤੇ ਤੇ ਸ਼ਰਧਾ ਦਾ ਪੁਤਲਾ ਬਣ ਕੇ, ਦੋਵੇਂ ਹੱਥ ਜੋੜ ਕੇ, ਹੰਕਾਰ ਤੋਂ ਰਹਿਤ ਹੋ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਬਖਸ਼ੋ, ਮੈਨੂੰ ਉਪਦੇਸ਼ ਦੇਵੋ, ਸਦਗਤੀ ਪ੍ਰਾਪਤ ਹੋਵੇ। ਤਾਂ ਚੌਥਾ ਸਲੋਕ ਸਤਿਗੁਰੂ ਜੀ ਨੇ ਉਚਾਰਿਆ,
ਇਹ ਕ੍ਰਿਸ਼ਨ ਤਾਂ ਸਰਵ ਦੇਵਾ, ਦੇਵ ਦੇਵਾ ਤਹ ਆਤਮ ਹੈ।
ਇਹ ਤੁਕ ਥੋੜੀ ਜੀ ਔਖੀ ਹੈ, ਸਮਝਣ ਗੋਚਰੀ ਹੈ। ਇੱਕ ਕ੍ਰਿਸ਼ਨੰ ਤਾਂ ਸਰਵ ਦੇਵਾ, ਇੱਦਾਂ ਵੀ ਪਾਠ ਕਰਦੇ ਹਨ, ਇੱਕ ਕ੍ਰਿਸ਼ਨੰਤ ਸਰਵ ਦੇਵਾ, ਇੱਕੋ ਇੱਕ ਕ੍ਰਿਸ਼ਨ ਦੇਵ ਹੈ। ਕ੍ਰਿਸ਼ਨ ਦੇਵ ਦਾ ਅਰਥ ਹੈ ਜੋ ਕ੍ਰਿਸ਼ਦਾ ਨਹੀਂ, ਜੋ ਨਾਸ਼ ਨਹੀਂ ਹੁੰਦਾ, ਭਾਵ ਹੈ ਪਰਮਾਤਮਾ, ਅਰਥ ਬਣਿਆ ਵਾਹਿਗੁਰੂ। ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹ ਇੱਕ ਹੈ, ਪਰ ਹੈ ਕੈਸਾ? ਸਰਬ ਦੇਵਾ, ਉਹ ਸਾਰਿਆਂ ਦਾ ਦੇਵਾ ਕਹੀਏ, ਪ੍ਰਕਾਸ਼ ਰੂਪ ਹੈ। ਪ੍ਰਕਾਸ਼ ਰੂਪ ਤਾਂ ਚੰਦਰਮਾ ਸੂਰਜ ਵੀ ਹਨ, ਗੁਰਦੇਵ ਦੱਸਦੇ। ਨਹੀਂ ਨਹੀਂ, ਉਹ ਚੰਦਰਮਾ ਤੇ ਸੂਰਜ ਵਿੱਚ ਵੀ ਰੋਸ਼ਨੀ ਭਰਨ ਵਾਲਾ ਹੈ। ਕੋਈ ਦਿਨ ਆਵੇਗਾ ਜਿਸ ਦਿਨ ਚੰਦ ਨਹੀਂ ਰਵੇਗਾ, ਸੂਰਜ ਨਹੀਂ ਰਵੇਗਾ, ਧਰਤੀ ਨਹੀਂ ਰਵੇਗੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮੇ ਪਾਰਾ, ਨਾ ਦਿਨ ਰਹਿਣ ਨਾ ਚੰਦ ਨਾ ਸੂਰਜ, ਇਹ ਸਾਰੇ ਬਿਨਸ ਜਾਣੇ ਹਨ। ਤੇ ਤੂੰ ਕਿਉਂ ਪਿੜ ਬੱਧੀ ਬੈਠਾ ਹੈ ਕਿ ਮੈਂ ਨਹੀਂ ਬਿਨਸਣਾ? ਕੈਸੀ ਹੈਰਾਨਗੀ ਦੀ ਗੱਲ ਹੈ, ਅੱਖਾਂ ਦੇ ਸਾਹਮਣੇ ਜਗਤ ਨੂੰ ਤੁਰਿਆ ਜਾਂਦਾ ਵੇਖਦਾ ਹੋਇਆ ਮਨੁੱਖ ਵੀ ਇਸ ਗੱਲ ਨੂੰ ਭੁੱਲੀ ਬੈਠਾ ਹੈ, ਸਮਝਦਾ ਕਿ ਮੈਂ ਇੱਥੇ ਸਦਾ ਥਿਰ ਰਹਿਣਾ ਹੈ। ਕਈ ਵਾਰ ਸੁਣਿਆ ਕਿ ਜਿੱਥੇ ਆਸਣ ਹਮ ਬੈਠੇ ਕਿਤੇ ਬੈਸ ਗਿਆ, ਇੱਥੇ ਜਿੱਥੇ ਬੈਠੇ ਕਈ ਬਹਿ ਕੇ ਚਲੇ ਗਏ ਹਨ, ਕਈਆਂ ਨੇ ਅਗਾਂਹ ਚਲੇ ਜਾਣਾ ਹੈ। ਸਰਬ ਦੇਵਾ, ਜੋ ਸਾਰਿਆਂ ਦਾ ਪ੍ਰਕਾਸ਼ ਰੂਪ ਪਰਮਾਤਮਾ ਹੈ,
कैसा है?
देव देवात है आत्मा,
देवतियां दा भी देवता है, देवतियां दा भी स्वामी है। या एदा अर्थ में पढ़िया है, एक कृष्णं ता सर्व देवा, ते देवा दी जेड़ी फुल स्टॉप नु कट देंगे, ते देवा देव नु इकट्ठा कर लेंगे, ते देव ते कन्ने दा ऐड़ा बन जावेगा, देव अदेव पाठ हो जावेगा। देव मैने देवते ते अदेव मैने दैंत, जिन्ने 33 करोड़ देवते हन, जिन्ने दैंत हन, उन्हां सारयां दा देवा उन्हां दा स्वामी है। दैंता दा भी मालक है, दैंत भी उहदे चरणां च अरदासां करदे हन, देवते भी उहदे चरणां विच अरदासां करदे हन, मनमुख भी उहनूं तिहार रहे हन, गुरमुख भी उसे नूं तिहार रहे हन। देव देवा तां आत्मा है, जो देवतियां दा श्रोमणी पूजनीक अकाल पुरख है, कैसा है? गुरदेव गुरु नानक देव जी कहिंदे आत्मा है, ओ तेरा अपना आत्मा ही है। भाव ए जीव जेड़ा है अज्ञान दी भ्रांति होण करके प्रभु नालों विछड़िया है, वास्तव विच ए प्रभु दा स्वय स्वरूप ही है।
आत्मं श्री वासुदेव जे कोई जान सपेव,
आत्मा ही परमात्मा है, मन तू ज्योत स्वरूप है, अपना मूल पहचान, तू अपने मुढ़ दी पहचान कर, मन हर जी तेरे नाल है, गुरमती रंगमान, हरी ते तेरे अंदर बार वसदा है, तू गुरु दी मत लै के उसका आनंद मानना कर। सब गोबिंद है, सब गोबिंद है, गोबिंद बिन नहीं कोई, भगत नामदेव जी फरमाउंदे सारे है ही ब्रह्म, है ही प्रभु, दूसरा ते है ही कोई नहीं। कलगीधर पातशाह जी ने जिथे दुनिया की सर्व व्यापकता इकट्ठिया किया है, उथे बहुत गहरा अध्ययन करके विश्व व्यापी एकता का वर्णन करते हैं। जैसे एक आग ते कनूका कोट आगे उठे, न्यारे न्यारे होए फिर आग में समाहेंगे। जिमें अग मचदी है, विचों दे कई चंगियाड़े निकलते, जिस वेले कोई डंडे दे नाल अग नू फोलदा। जैसे एक आग ते अग दा अंगीठा तक मच रहा है, कनूका कोट आग उठे, कनूका मैने किणके, किणके मैने चंगियाड़े, उहदे विचों हजारां चंगियाड़े आकाश नू चढ़दे हन। न्यारे न्यारे होके फिर आग में मलाहेंगे, वह वक् वक् चंगियाड़े हन, पर हैन अग दा ही रूप, अग नालों वखरे नहीं। दूजा प्रमाण, जैसे एक धूर ते अनेक धूर पूरत है, जो मिट्टी घटा है वह जिस वेले घोड़े भजदे हन, पंजाब की धरती इहो जी है, तो आकाश में मिट्टी चढ़ जाती है। जिमें मिट्टी के छोटे छोटे जर्रे आकाश में चढ़ जाते हैं, पर हैन मिट्टी का रूप, वह वापस फिर मिट्टी में ही आके मिल जाते हैं। जैसे एक आग ते कनूका कोट आगे उठे, न्यारे न्यारे होके फिर आग में मलाहेंगे। जैसे एक धूर ते अनेक धूर पूरत है, जिमें एक किणके तो अनेक किणके हो जाते हैं, धूर के कनूका फिर धूर ही समाहेंगे, वह धूड़ी दे विच ही समा जाते हैं। तीजा प्रमाण देंदे हन, जैसे एक नद ते तरंग कोट उपजित है, नद मैने नदी, जिमें एक नदी दे उते हजारा लहरां चल दिया हन, जैसे एक नद ते तरंग कोट उपजित है, करोड़ा तरंगा होनिया हन, पान के तरंग सबे पान ही कहाहेंगे, पान मैने पानी, वह पानी दियां लहरां थोड़े जे समय नूं पानी ही अखवाउण गईआं, एवें घड़ी दी घड़ी लहरां सन, हैन तां पानी। तैसे विश्व रूप ते अभूत भूत प्रगट होए, ताही ते उपज सबे ताही में समाहेंगे। इसे तरह विश्व रूप जो वैराट प्रभु है, अकाल पुरख है, वाहिगुरु है, उस तो अभूत भूत, अभूत मैने जड़ ते भूत मैने चेतन, उहदे तो सारा जड़ चेतन संसार बनिया है, उस एक अकाल तो बनिया है, ताही ते उपज उहदे तो पैदा होया, ताही मैं समाहेंगे, उहदे विच ही लीन हो जाएगा। दूसरा कोई है ही नहीं, एक तो सारा जगत पैदा हुंदा, उसे विच समा जांदा है, है वास्तव विच एक ही परमात्मा, वह तेरा आत्मा है। आत्मंग श्री वासुदेवस, ओ वास वासा देने वाला, अस असमणे है, जो सारिया जगह ते निवास रखने वाला आत्मा है, ओ परमात्मा दा ही रूप है। जिवें सूरज दी ही लाइट तेरे घर विच है, सूरज दी ही किरण तेरे अंदर है, इसे प्रकार परमात्मा दी ही शक्ति तेरे अंदर बोल रही है। गीता विच कृष्ण जी ने भी लिखिया, ਕਿ ਹੇ ਅਰਜਨ, ਕੰਨਾਂ ਵਿੱਚ ਸੁਣਦਾ ਕੌਣ ਹੈ, ਅੱਖਾਂ ਵਿੱਚ ਵੇਖਦਾ ਕੌਣ ਹੈ, ਰਸਨਾ ਤੇ ਬੋਲਦਾ ਕੌਣ ਹੈ, ਚਮੜੀ ਦਾ ਸਪਰਸ਼ ਕੌਣ ਕਰਦਾ ਹੈ? ਉਹ ਤੇਰਾ ਆਪਣਾ ਰੂਪ ਹੈ, ਉਸ ਨੂੰ ਜਾਣ, ਉਸ ਨੂੰ ਜਾਣ ਕੇ ਤੂੰ ਜਨਮ ਮਰਨ ਤੋਂ ਰਹਿਤ ਹੋ ਜਾ।
ਜੇ ਕੋਈ ਜਾਣਸ ਭੇਵ,
ਇਹ ਹੈ ਭੇਦ ਭਰੀ ਗੱਲ, ਇਹ ਹੈ ਗੱਲ ਗੁਜੀ, ਇਹ ਬੁਝਾਰਤ ਕੁਝ ਅਨੂਠੀ ਜੀ ਹੈ, ਮਸਲਾ ਕੁਝ ਔਖਾ ਹੈ, ਇਹ ਗਿਆਨ ਕਾਂਡ ਦਾ ਪ੍ਰਕਰਨ ਹੈ। ਕਿਉਂ ਇੰਨੀ ਔਖੀ ਗੱਲ ਗੁਰੂ ਨਾਨਕ ਦੇਵ ਜੀ ਕਰ ਰਹੇ ਹਨ ਕਿ ਜਿਹੜਾ ਸਮਝਣ ਆਇਆ ਹੈ ਨਾ, ਉਹ ਵੇਦ ਸ਼ਾਸਤਰ ਪੜਿਆ, ਉਹਨੇ ਸਿੱਧੀ ਗੱਲ ਸਮਝਣੀ ਨਹੀਂ। ਇਸ ਵਾਸਤੇ ਗਿਆਨ ਵਿੱਚ ਜਾ ਕੇ ਸਤਿਗੁਰੂ ਜੀ ਉਸ ਨੂੰ ਉਪਦੇਸ਼ ਦਿੰਦੇ ਹਨ। ਜਿਹੜਾ ਕੋਈ ਮਨੁੱਖ ਇਸ ਭੇਦ ਨੂੰ ਜਾਣ ਲੈਂਦਾ, ਇਸ ਜੀਵ ਮੈਂ ਭੇਦ ਨਾ ਜਾਣੋ, ਈਸ਼ਵਰ ਵਿੱਚ ਤੇ ਜੀਵ ਵਿੱਚ ਕੋਈ ਭੇਦ ਨਹੀਂ, ਈਸ਼ਵਰ ਨੇ ਆਪਣੀ ਸ਼ਕਤੀ ਦੁਆਰਾ ਜੀਵ ਬਣਾਇਆ ਹੈ ਤੇ ਜੀਵ ਪ੍ਰਭੂ ਦਾ ਨਾਮ ਜਪ ਕੇ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ, ਜਿਹੜਾ ਇਸ ਭੇਦ ਨੂੰ ਜਾਣ ਲੈਂਦਾ ਹੈ।
ਨਾਨਕ ਤੱਕ ਉਦਾਸ ਹੈ ਸੋਈ ਨਿਰੰਜਨ ਦੇਵ।
ਗੁਰਦੇਵ ਗੁਰੂ ਨਾਨਕ ਦੇਵ ਜੀ ਕਹਿੰਦੇ, ਉਦਾਂ ਦੇ ਸਾਰੇ ਕਹਿੰਦੇ ਵੀ ਮੈਂ ਦਾਸ ਹਾਂ ਜੀ, ਸਾਧ ਸੰਗਤ ਦਾ ਦਾਸ ਹਾਂ, ਤਾਂ ਕੋ ਦਾਸ ਹੈ, ਤਾਂ ਕੋਈ ਵਿਰਲਾ ਦਾਸ ਹੈ ਨਾਨਕ, ਤਾਂ ਕੋ ਦਾਸ ਹੈ, ਕੋਈ ਵਿਰਲਾ ਵਿਰਲਾ ਦਾਸ ਹੈ, ਕੋਈ ਵਿਰਲਾ ਵਿਰਲਾ ਸੇਵਾਦਾਰ ਹੈ, ਕੋਈ ਵਿਰਲਾ ਵਿਰਲਾ ਸਿੱਖ ਹੈ, ਉਹ ਸਿੱਖ ਨਹੀਂ, ਉਹ ਗੁਰੂ ਦੇ ਸਮਾਨ ਹੀ ਹੈ, ਆਪੇ ਗੁਰਚੇਲਾ, ਵਾਹੋ ਵਾਹੋ ਗੋਬਿੰਦ ਸਿੰਘ। ਕਲਗੀਧਰ ਪਾਤਸ਼ਾਹ ਨੇ ਖਾਲਸਾ ਸਜਾ ਕੇ ਫਿਰ ਇਹ ਨਹੀਂ ਕਿਹਾ ਵੀ ਇਹ ਮੇਰੀਆਂ ਭੇਡਾਂ ਨੇ, ਕਲਗੀਧਰ ਪਾਤਸ਼ਾਹ ਨੇ ਕਿਹਾ ਜਿਹੜਾ ਖਾਲਸਾ ਹੈ ਨਾ, ਇਹ ਮੇਰਾ ਖਾਸ ਰੂਪ ਹੈ, ਖਾਲਸਾ ਮੇਰੋ ਰੂਪ ਹੈ ਖਾਸ। ਗੁਰੂ ਨਾਨਕ ਦੇਵ ਜੀ ਨੇ ਆਪਣੇ ਸੇਵਕ ਭਾਈ ਲਹਿਣੇ ਨੂੰ ਆਪਣੇ ਬਰਾਬਰ ਬਿਠਾ ਦਿੱਤਾ, ਬਰਾਬਰ ਹੀ ਨਹੀਂ ਬਿਠਾਇਆ, ਆਪਣੇ ਸਿੰਘਾਸਨ ਤੇ ਬਿਠਾ ਕੇ ਮੱਥਾ ਟੇਕ ਕੇ ਪਰਿਕਰਮਾ ਕੀਤੀਆਂ। ਖਾਲਸਾ ਗੁਰੂ ਹੈ, ਗੁਰੂ ਖਾਲਸਾ ਕਰੂ ਮੈਂ ਅਬ ਜੈਸੇ ਗੁਰੂ ਨਾਨਕ ਜੀ, ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੇ ਸਾਵਧਾਨ ਹੋਏ ਦੀਜੇ, ਅਬ ਅੰਮ੍ਰਿਤ ਛਕਾਵੋ ਜੈਸੇ ਤੁਮ ਲੀਨੀਓ। ਕਲਗੀਧਰ ਪਾਤਸ਼ਾਹ ਕਹਿੰਦੇ ਪਿਆਰੇ ਦਇਆ ਸਿੰਘ ਜੀ, ਛੇਤੀ ਕਰੋ, ਮੈਨੂੰ ਵੀ ਅੰਮ੍ਰਿਤ ਛਕਾਓ ਜਿਵੇਂ ਤੁਸੀਂ ਛਕਿਆ ਹੈ। ਸਤਿਗੁਰੂ, ਅਸੀਂ ਤੇ ਸਿਰ ਦੇ ਕੇ ਅੰਮ੍ਰਿਤ ਲਿਆ, ਗੁਰਦੇਵ ਨੇ ਕਿਹਾ ਸੀ ਸਾਰਾ ਸਰਬੰਸ਼ ਹੀ ਦੇ ਦਿਆਂਗੇ। ਮਹਾਰਾਜ ਨਵੀਂ ਗੱਲ ਹੈ, ਗੁਰਦੇਵ ਨੇ ਕਿਹਾ ਨਹੀਂ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਭਾਈ ਅੰਗਦ ਨੂੰ ਗੁਰੂ ਬਣਾ ਦਿੱਤਾ, ਤਿਵੇਂ ਅਸੀਂ ਅੱਜ ਖਾਲਸੇ ਨੂੰ ਗੁਰਿਆਈ ਦੇ ਕੇ ਗੁਰੂ ਪਦਵੀ ਤੇ ਸਥਾਪਨ ਕਰ ਦਿੱਤਾ। ਇਹ ਚਤੁਰ ਸ਼ਲੋਕੀ ਗੀਤਾ ਗੁਰੂ ਨਾਨਕ ਦੇਵ ਜੀ ਨੇ ਉਚਾਰੀ, ਜਿਸ ਦੇ ਚਾਰ ਸ਼ਲੋਕ ਹਨ। ਗੋਪਾਲ ਦੱਤ ਨੂੰ ਇਹ ਸਿਰੋ ਪਾਉ ਵਜੋਂ ਬਖਸ਼ਿਸ਼ ਕੀਤੀ, ਪਹਿਲੇ ਪਾਤਸ਼ਾਹ ਦੀ ਸਹਿਸ ਕਿਰਤੀ ਪੂਰੀ ਹੋ ਗਈ ਚਾਰ ਸ਼ਲੋਕਾਂ ਦੀ। ਇਸ ਤੋਂ ਅੱਗੇ ਹੁਣ ਪੰਜਵੇਂ ਪਾਤਸ਼ਾਹ ਦੀ ਸਹਿਸ ਕਿਰਤੀ ਦੇ ਸਲੋਕ ਕੱਲ੍ਹ ਨੂੰ ਚਾਲੂ ਹੋਣਗੇ, ਜੋ ਗਿਣਤੀ ਦੇ 60 ਤੇ 67 ਨੇ। ਆਉਣ ਵਾਲੇ ਦਿਨਾਂ ਵਿੱਚ ਉਹਨਾਂ ਦੀ ਵਿਚਾਰ ਸੁਣੋਗੇ। ਇੱਥੋਂ ਤੱਕ ਵਿਚਾਰ ਕਰਦਿਆਂ ਅਨੰਤ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰ ਦਾ ਕੂਕਰ ਜਾਣ ਕੇ ਸ਼ਿਮਾ ਕਰਨੀ। ਇੰਨੀ ਬੁੱਧ ਨਹੀਂ, ਇੰਨਾ ਬਲ ਨਹੀਂ, ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਹੈ। ਬਦੋ ਬਦੀ ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਨੇ, ਸਾਧ ਸੰਗਤ ਬਖਸ਼ੰਦ ਹੈ, ਮਿਹਰ ਭਰਿਆ ਸਿਰ ਦੇ ਉੱਤੇ ਜੇ ਸੰਗਤ ਦਾ ਹੱਥ ਹੋਵੇ ਤੇ ਜਿਵੇਂ ਗੁੰਗੇ ਤੋਂ ਗੀਤਾ ਦੇ ਅਰਥ ਕਰਵਾ ਲਏ, ਇਹ ਵੀ ਗੀਤਾ ਹੈ। ਹੁਣ ਗੀਤਾ ਪੜ੍ਹਨ ਦੀ ਲੋੜ ਨਹੀਂ, ਗੀਤਾ ਦਾ ਨਿਚੋੜ ਇੱਕੇ ਹੀ ਸ਼ਬਦ ਵਿੱਚ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ। ਉਸ ਦਿਨ ਤੋਂ ਲੈ ਕੇ ਗੋਪਾਲ ਦੱਤ ਨਿਤਨੇਮ ਦੇ ਨਾਲ ਇਹ ਸ਼ਬਦ ਪੜ੍ਹਨ ਲੱਗ ਪਿਆ, ਅਸਲੀ ਗੀਤਾ ਹੱਥ ਆ ਗਈ, ਸਿੱਖੀ ਧਾਰਨ ਕਰ ਲਈ, ਗੁਰੂ ਨਾਨਕ ਦੇਵ ਜੀ ਅੱਗੇ ਚੱਲਦੇ ਬਣੇ। ਹਾਂਜੀ,
ਆਤਮੰ ਸ੍ਰੀ ਵਾਸਦੇਵ ਜੇ ਕੋ ਜਾਣਸ ਭੇਵ,
ਨਾਨਕ ਦਾ ਕੋ ਦਾਸ ਹੈ ਸੋਈ ਨਿਰੰਜਨ ਦੇਵ। ਵਾਹਿਗੁਰੂ ਜੀ ਕਾ ਖਾਲਸਾ।